ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ? ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਔਰ ਸ਼ੁਕਰਾਨਾ ਕਰੀਏ ਉਸ ਸੱਚੇ ਪਰਵਿਦਗਾਰ ਦਾ, ਜਿਸ ਨੇ ਸਾਨੂੰ ਇਸ ਜਹਾਨ ਦੇ ਵਿੱਚ ਮੌਕਾ ਬਖਸ਼ਿਆ ਹੈ ਆਪਣੇ ਨਾਲ ਮਿਲਾਪ ਦਾ। ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ। ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ, 8:01 ਘੜੀ ਦੇ ਉੱਤੇ ਹੋ ਗਏ ਨੇ। 10 ਅਗਸਤ ਤਰੀਕ ਹੈ ਅਤੇ 2024 ਸੰਨ ਚੱਲ ਰਿਹਾ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਿਲ ਹੋਣਗੇ, ਗੁਰਪ੍ਰੀਤ ਗਿੱਲ ਸ਼ਾਮਿਲ ਹੋਣਗੇ ਅਤੇ ਦੇਸ਼ ਵਿਦੇਸ਼ ਦੀਆਂ ਗੱਲਾਂ ਵੀ ਕਰਾਂਗੇ, ਹਾਸਾ ਮਜ਼ਾਕ ਵੀ ਹੋਏਗਾ, ਧਰਮ ਦੀ ਗੱਲ ਵੀ ਹੋਏਗੀ, ਮਸਲੇ ਵੀ ਹੋਣਗੇ, ਮਸਲਿਆਂ ਦੇ ਹੱਲ ਵੀ ਹੋਣਗੇ। ਇਸ ਤੋਂ ਇਲਾਵਾ ਵਿਚਾਰ ਵੀ ਪੇਸ਼ ਕੀਤੇ ਜਾਣਗੇ, ਗੀਤ ਸੰਗੀਤ 3-4 ਗੀਤ ਵਧੀਆ ਵਧੀਆ ਆਪਾਂ ਸੁਣਨੇ ਨੇ ਸਵੇਰੇ ਸਵੇਰੇ। ਇਸ ਤੋਂ ਇਲਾਵਾ ਖਬਰਾਂ, ਮੌਸਮ ਦੀ ਜਾਣਕਾਰੀ, ਸੋ ਸਾਰੀਆਂ ਦਿਲ ਵਾਲੀਆਂ ਗੱਲਾਂ। ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਆਪਣੀਆਂ ਸਾਂਝਾਂ ਸਾਡੇ ਨਾਲ ਪਾਓਗੇ ਅਤੇ ਨਾਲ ਦੀ ਨਾਲ ਸੰਵਾਦ ਚੱਲੇਗਾ। ਸੋ ਪਿਆਰਿਓ, ਦਿਨ ਬੜਾ ਖੂਬਸੂਰਤ ਚੜ੍ਹਿਆ, ਐਨ ਟਿਕਿਆ ਪਿਆ ਆ, ਹਵਾ ਬਿਲਕੁਲ ਬੰਦ ਹੈ, ਧੁੱਪ ਬਿਲਕੁਲ ਖਿੜੀ ਹੋਈ ਹੈ ਅਤੇ 9-10 ਡਿਗਰੀ ਦੇ ਤਕਰੀਬ ਅੱਜ ਇਸ ਵੇਲੇ ਤਾਪਮਾਨ ਹੈ ਕੌਫ ਸਾਰਬਰ ਦੇ ਵਿੱਚ। ਪਰ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਬੜਾ ਭਾਰੀ ਮੀਂਹ ਦੱਸਿਆ ਜਾ ਰਿਹਾ ਹੈ 2-3 ਸਟੇਟਸ ਦੇ ਵਿੱਚ। ਇਸ ਦੇ ਬਾਰੇ ਡਿਟੇਲ 'ਚ ਜਾਣਕਾਰੀ ਥੋੜ੍ਹੀ ਦੇਰ ਆਪਾਂ ਬਾਅਦ ਲਵਾਂਗੇ। ਪਰ ਜਿਹੜਾ ਅੱਜ ਦਾ ਵਿਚਾਰ ਹੈ ਡਾਕਟਰ ਸਾਹਿਬ, ਉਹਨਾਂ ਤੋਂ ਆਪਾਂ ਲਿਆ ਹੈ ਹੇੜੀਆਂ ਵਾਲੇ, ਅਤੇ ਉਸ ਦਾ ਸਿਰਲੇਖ ਹੈ ਅੱਜ ਦੇ ਇਸ ਵਿਚਾਰ ਦਾ ਸਿਰਲੇਖ ਹੈ, ਇੱਕ ਪੜ੍ਹਿਆ ਲਿਖਿਆ ਵਿਅਕਤੀ ਸਮਾਜ ਸੇਵਕ ਕਿਵੇਂ ਹੋਵੇ, ਲੋਕਾਂ ਵਿੱਚ ਵਿਚਰੇ, ਲੋੜਮੰਦਾਂ ਦਾ ਰਹਿਣ ਸਹਿਣ ਵੇਖੇ, ਸਰਕਾਰੀ ਗੈਰ ਸਰਕਾਰੀ ਮੀਟਿੰਗਾਂ ਵਿੱਚ ਜਾਵੇ, ਲੋਕਾਂ ਨਾਲ ਸੰਵਾਦ ਕਰੇ, ਲੋਕਾਂ ਦੀਆਂ ਮੁਸ਼ਕਲਾਂ ਦਾ ਨਿਰੀਖਣ ਕਰੇ, ਇਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੇ, ਸਰਕਾਰੀ ਗੈਰ ਸਰਕਾਰੀ ਅਦਾਰਿਆਂ ਨਾਲ ਸੰਵਾਦ ਕਰੇ। ਇੱਕ ਪੜ੍ਹਿਆ ਲਿਖਿਆ ਨੌਜਵਾਨ ਜਾਂ ਵਿਅਕਤੀ ਜਾਂ ਲੇਡੀ ਵੀ ਮੇਲਿਆਂ ਟੂਰਨਾਮੈਂਟ ਦੇ ਵਿੱਚ ਵੀ ਜਾਵੇ, ਗਿੱਧੇ ਭੰਗੜੇ ਆਰਗਨਾਈਜ਼ ਕਰੇ, ਧਾਰਮਿਕ ਸਮਾਗਮਾਂ ਵਿੱਚ ਜਾਵੇ ਜਿੱਥੋਂ ਰੂਹਾਨੀ ਤਾਕਤ ਮਿਲਦੀ ਹੈ, ਵਾਤਾਵਰਨ ਸ਼ੁੱਧ ਰੱਖਣ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ, ਪਿੰਡਾਂ ਦੀ ਸਫਾਈ, ਛੱਪੜਾਂ ਦੇ ਪਾਣੀ ਦੀ ਸੁਚੱਜੀ ਵਰਤੋਂ, ਪਿੰਡਾਂ ਦੇ ਕੂੜੇ ਕਰਕਟ ਦੀ ਸਾਂਭ ਸੰਭਾਲ, ਪਿੰਡਾਂ ਵਿੱਚ ਵੱਧ ਤੋਂ ਵੱਧ ਦਰਖਤ ਲਾਉਣੇ, ਕਿਸਾਨਾਂ ਨੂੰ ਨਾਲੀ ਪ੍ਰਣਾਲੀ ਜਾਲਣ ਦੇ ਨੁਕਸਾਨਾਂ ਤੋਂ ਜਾਣੂ ਕਰਾਉਣਾ, ਘਰਾਂ ਵਿੱਚ ਫੁੱਲ ਬੂਟੇ ਲਾਉਣੇ, ਇਹ ਕੀਤਾ ਜਾ ਸਕਦਾ ਬੜੇ ਆਰਾਮ ਦੇ ਨਾਲ। ਮੀਂਹ ਦੇ ਪਾਣੀ ਦੀ ਸੰਭਾਲ ਕਰਨੀ, ਪਾਣੀ ਦੀ ਯੋਗ ਵਰਤੋਂ ਕਰਨੀ, ਮੀਂਹ ਦੇ ਛੱਤਾਂ ਦੇ ਪਾਣੀ ਨੂੰ ਘਰੇਲੂ ਅਤੇ ਬਗੀਚੀ ਦੇ ਵਿੱਚ ਵਰਤਣਾ, ਵਾਧੂ ਪਾਣੀ ਨੂੰ ਪੁਰਾਣੇ ਖੂਹਾਂ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨਾ। ਜਿਹੜੇ ਪੜ੍ਹੇ ਲਿਖੇ ਸੁਚੇਤ ਵਿਅਕਤੀ ਨੇ ਉਹ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਇਸ ਦੇ ਸਿਧਾਂਤ ਅਨੁਸਾਰ ਗਰੀਬ ਗੁਰਬਿਆਂ ਦੇ ਹੱਕਾਂ ਦੀ ਰਾਖੀ, ਬੇਇਨਸਾਫ਼ੀ ਵਿਰੁੱਧ ਜਾਗਰੂਕ ਉਹਨਾਂ ਨੂੰ ਕਰਾਉਣਾ, ਇਹ ਕਾਰਜ ਉਹਨਾਂ ਨੂੰ ਕਰਨਾ ਚਾਹੀਦਾ ਹੈ। ਗਰੀਬ ਬੱਚਿਆਂ ਦੀ ਪੜ੍ਹਨ ਦੇ ਵਿੱਚ ਮਦਦ ਕਰਨੀ, ਪੜ੍ਹਨ ਦੀ ਸਮੱਗਰੀ ਦਾ ਇੰਤਜ਼ਾਮ ਕਰਨਾ, ਹੁਸ਼ਿਆਰ ਬੱਚਿਆਂ ਲਈ ਵੱਖਰਾ ਗਰੁੱਪ ਕਾਇਮ ਕਰਨਾ, ਜੋ ਉਹ ਉੱਚ ਅਹੁਦਿਆਂ 'ਤੇ ਜਾ ਕੇ ਸਮਾਜ ਦੀ ਵਧੀਆ ਸੇਵਾ ਕਰ ਸਕਣ। ਸਮਾਜਿਕ ਬੁਰਾਈਆਂ ਵਿਰੁੱਧ ਨੌਜਵਾਨਾਂ ਨੂੰ ਸੁਚੇਤ ਕਰਨਾ, ਨਸ਼ਿਆਂ ਦੇ ਭੈੜੇ ਨਤੀਜਿਆਂ ਤੋਂ ਜਾਣੂ ਕਰਵਾਉਣਾ, ਪਿੰਡ ਵਿੱਚ ਲਾਇਬ੍ਰੇਰੀ ਸਥਾਪਿਤ ਕਰਨਾ, ਲੋਕਾਂ ਵਿੱਚ ਕਿਤਾਬਾਂ ਪੜ੍ਹਨ ਦਾ ਸ਼ੌਂਕ ਪੈਦਾ ਕਰਨਾ, ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਸ਼ੌਂਕ ਪੈਦਾ ਕਰਨਾ, ਵਧੀਆ ਖੇਡ ਮੈਦਾਨ, ਵਧੀਆ ਖੇਡ ਦਾ ਸਮਾਨ, ਇਹਨਾਂ ਸਾਰਿਆਂ ਦਾ ਇੰਤਜ਼ਾਮ ਕਰਨਾ, ਮੁਕਾਬਲੇ ਖੇਡਾਂ ਦੇ ਕਰਾਉਣੇ ਜਾਂ ਕੁਇਜ਼ ਕਰਾਉਣੇ ਜਾਂ ਉਹਨਾਂ ਨੂੰ ਆਪਸ ਦੇ ਵਿੱਚ ਕੰਪੀਟੀਸ਼ਨ ਉਹਨਾਂ ਦੇ ਕਰਵਾਉਣੇ, ਬੱਚਿਆਂ ਦੀ ਮਦਦ ਦੇ ਲਈ ਸਰਕਾਰ ਅਤੇ NRI ਨੂੰ ਪ੍ਰੇਰਿਤ ਕਰਨਾ। ਹੁਣ ਘਰੇਲੂ ਬਗੀਚਿਆਂ ਲਈ ਲੋਕਾਂ ਨੂੰ ਜਾਗਰੂਕ ਕਰਨਾ ਤਾਂ ਕਿ ਬਜ਼ਾਰੂ ਜ਼ਹਿਰੀਲੀਆਂ ਸਬਜ਼ੀਆਂ ਤੋਂ ਛੁਟਕਾਰਾ ਹੋਵੇ, ਘਰਾਂ ਦੇ ਵਿੱਚ ਆਪ ਸੈਲਫ ਇੰਡੀਪੈਂਡੈਂਟ ਸਵੈ ਨਿਰਭਰ ਹੋਣ ਦੇ ਲਈ ਪ੍ਰੇਰਿਤ ਕਰਨਾ, ਪਿੰਡਾਂ ਵਿੱਚ ਸਿਹਤ ਕਲੱਬ, ਸਪੋਰਟ ਕਲੱਬ, ਗਿੱਧਾ ਭੰਗੜਾ ਦੇ ਕਲੱਬ, ਧਾਰਮਿਕ ਕਲੱਬ, ਨਸ਼ਾ ਵਿਰੋਧੀ ਕਲੱਬ, ਇਸ ਤਰ੍ਹਾਂ ਦੇ ਕਈ ਕਲੱਬ ਜਿਹੜੇ ਆ ਕਈ ਤਰ੍ਹਾਂ ਦੇ, ਜਿਸ ਤਰ੍ਹਾਂ ਵੀ ਕਿਸੇ ਦੀ ਸੋਚ ਹੈ ਜਾਂ ਗਰੁੱਪ ਹੈ ਉਸ ਤਰ੍ਹਾਂ ਦੇ ਸਥਾਪਿਤ ਕੀਤੇ ਜਾ ਸਕਦੇ ਨੇ। ਇਸ ਤਰ੍ਹਾਂ ਪੰਜਾਬ ਦੇ ਵਿੱਚ ਸਿਹਤਮੰਦ ਸਮਾਜ ਦੀ ਸਿਰਜਣਾ ਹੋਵੇਗੀ। ਇਹ ਸੀ ਅੱਜ ਦਾ ਵਿਚਾਰ। ਹੁਣ ਇਸ ਦੇ ਉੱਤੇ ਕੁਝ ਟਿੱਪਣੀਆਂ, ਕੁਝ ਹੋਰ ਵਾਧੂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ। ਜਿਹੜੇ ਅਸੀਂ ਕਾਰਜ ਦੇਖੇ ਆ ਬਚਪਨ ਦੇ ਵਿੱਚ ਪਿੰਡ 'ਚ ਸੁਣਦੇ ਸੀ, ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਪਹਿਲਾਂ ਡੰਡੀਆਂ ਹੁੰਦੀਆਂ ਸੀ ਪਿੰਡਾਂ ਨੂੰ, ਪਿੰਡਾਂ ਨਾਲ ਕਨੈਕਟ ਕਰਦੀਆਂ ਸ਼ਹਿਰਾਂ ਨਾਲ, ਗੱਡੇ ਖੇਤਾਂ 'ਚੋਂ ਆਉਂਦੇ ਹੁੰਦੇ ਸੀ, ਸੀਜ਼ਨਲ ਆਉਂਦੇ ਹੁੰਦੇ ਸੀ, ਅਤੇ ਫਿਰ ਸੜਕ ਬਣਾਉਣੀ ਸੀ ਅਤੇ ਪਿੰਡ ਵਾਲਿਆਂ ਨੇ ਕਿਹਾ ਵੀ ਸੜਕ ਬਣਾਉਣੀ ਆ, ਆਪਾਂ ਆਪਣੇ ਆਪਣੇ ਪਿੰਡ ਦੀ ਜੋੜ ਲਈ ਇੱਕ ਇੱਕ ਦੂਜੇ ਪਿੰਡਾਂ ਦੇ ਨਾਲ, ਅਤੇ ਫਿਰ ਪਿੰਡ ਵਾਲੇ ਇਕੱਠੇ ਹੋ ਕੇ ਉਹਨਾਂ ਨੇ ਭਰਤੀ ਪਾਈ, ਉੱਚਾ ਕੀਤਾ ਅਤੇ ਸੜਕ ਬਣਾਈ। ਸੋ ਇਸ ਤਰ੍ਹਾਂ ਉਹ ਸਮਾਜ ਸੇਵਾ ਦੇ ਵਿੱਚ ਹਿੱਸਾ ਪਾਇਆ ਸਾਰੇ ਪਿੰਡ ਦੇ, ਉਸ ਵੇਲੇ ਸਾਡੇ ਬਜ਼ੁਰਗ ਸੀ ਜਿਹੜੇ ਨੌਜਵਾਨ ਸੀ। ਉਸ ਤੋਂ ਬਾਅਦ ਮੇਰੀ ਆਪਣੀ ਸੁਰਤ ਦੇ ਵਿੱਚ ਸਭ ਤੋਂ ਜਿਹੜੇ ਸੀਨੀਅਰ ਸੀਗੇ ਉਹ ਨੌਜਵਾਨ ਸੀਗੇ, ਅਸੀਂ ਉਹਨਾਂ ਵੱਲ ਦੇਖਦੇ ਸੀ, ਉਹ ਸਾਡੇ ਹੀਰੋ ਸੀ, ਅਤੇ ਉਹਨਾਂ ਨੇ ਸਾਰੇ ਪਿੰਡ 'ਚੋਂ ਇੱਦਾਂ ਇਕੱਠੇ ਕਰਕੇ ਸ਼ਾਮ ਨੂੰ 4 ਵਜੇ ਲੈ ਆਉਣੇ, ਅਤੇ ਜਿੰਨੇ ਵੀ ਮੋੜਾਂ 'ਤੇ ਬੈਠੇ ਹੋਣੇ ਕਿਤੇ ਕਿਤੇ ਹੋਣੇ, ਚੱਲ ਓਏ ਗਰਾਊਂਡ ਦੇ ਵਿੱਚ ਚੱਲ ਓਏ ਖੇਡਣ ਚੱਲੀਏ, ਅਤੇ ਫੁੱਟਬਾਲ ਕਿਉਂਕਿ ਗਰਾਊਂਡ ਦੇ ਕੋਲ ਘਰ ਸਾਡਾ ਹੁੰਦਾ ਸੀ, ਮੇਰੇ ਕੋਲ ਹੁੰਦਾ ਸੀ, ਅਤੇ ਮੈਨੂੰ ਪਤਾ ਲੱਗ ਜਾਣਾ ਵੀ ਆ ਰਹੇ, ਮੈਨੂੰ ਵੀ ਇੰਤਜ਼ਾਰ ਰਹਿੰਦਾ ਸੀਗਾ ਜੇ ਉਹ ਪਹਿਲਾਂ ਆ ਜਾਣ, ਮੈਂ ਕਿਤੇ ਗਿਆ ਤਾਂ ਉਹ ਲੈ ਆਉਂਦੇ ਹੁੰਦੇ ਸਾਡੇ ਘਰੋਂ। ਅਤੇ ਇਸ ਤਰ੍ਹਾਂ ਉਹਨਾਂ ਨੇ ਫੜ ਫੜ ਕੇ ਪਹਿਲਾਂ ਸਾਰਿਆਂ ਨੂੰ ਦੌੜਾਉਣਾ, ਰੇਸਾਂ ਲਾਉਣੀਆਂ, ਐਕਸਰਸਾਈਜ਼ ਕਰਾਉਣੀ, ਫਿਰ ਗੇਮ ਲੱਗਣੀ। ਸੋ ਇਸ ਤਰ੍ਹਾਂ ਰੁਝਾਨ ਪੈਦਾ ਹੁੰਦਾ ਸੀ, ਸਮਾਜ ਸੇਵਾ ਵੀ ਬੜੀ ਹੋਈ। ਸ਼ਹੀਦਾਂ ਦੀ ਜਗ੍ਹਾ ਸੀ ਉੱਥੇ, ਬੜੇ ਭਾਰੇ ਭਾਰੇ ਪਿੱਪਲ ਸੀ, ਬੇਢੰਗਾ ਜਿਹਾ ਹੋ ਗਿਆ ਸੀ ਸਾਰਾ ਕੁਝ ਸਿਸਟਮ, ਅਤੇ ਉੱਥੇ ਰਲ ਕੇ 2-3 ਸਾਲ ਸਾਰੇ ਪਿੰਡ ਨੇ ਭਰਤੀਆਂ ਪਾਈਆਂ, ਡਿਵੈਲਪਮੈਂਟ ਕੀਤੀ, ਅਤੇ ਹੁਣ ਡਿਵੈਲਪਮੈਂਟ ਚੱਲ ਰਹੀ ਹੈ। ਫਿਰ ਇੱਕ ਟਾਈਮ ਆਇਆ ਵੀ ਨਸ਼ਿਆਂ ਦੀ ਹਨੇਰੀ ਵੀ ਝੁੱਲੀ, ਉੱਥੇ ਕਸੂਰਵਾਰ ਅਸੀਂ ਨੌਜਵਾਨ ਆਪਣੇ ਆਪ ਨੂੰ ਹੀ ਸਮਝਦੇ ਹਾਂ ਕਿ ਰੋਲ ਮਾਡਲ ਨਹੀਂ ਰਹੇ, ਉੱਥੇ ਸਾਰੇ ਬਾਹਰ ਚਲੇ ਗਏ ਖੜਕੂਵਾਦ ਤੋਂ ਬਾਅਦ, ਅਤੇ ਇੱਕ ਵੈਕਿਊਮ ਆਇਆ, ਉਸ ਦਾ ਖਮਿਆਜ਼ਾ ਫਿਰ ਭੁਗਤਿਆ ਪਿੰਡ ਨੇ, ਪਰ ਹੁਣ ਬੜਾ ਆਰਾਮ ਹੈ। ਮਾਂ ਬਾਪ ਫਿਰ ਸਤਰਕ ਨੇ, ਬੱਚਿਆਂ ਨੂੰ ਸੰਭਾਲ ਰਹੇ ਨੇ, ਪੜ੍ਹਾ ਵੀ ਰਹੇ ਨੇ, ਹੁਣ ਦੇਖਣ 'ਚ ਆ ਰਿਹਾ ਕਿ ਬੱਚੇ ਬੱਚਿਆਂ ਦੀ ਪੈਰਵਾਈ ਕਰਦੇ ਨੇ, ਮਿਹਨਤਾਂ ਵੀ ਕਰਦੇ ਨੇ ਹੁਣ, ਔਰ ਪਿੰਡ ਦਾ ਫਿਰ ਨੁਹਾਰ ਬਦਲਿਆ, ਨਵਾਂ ਸਕੂਲ ਬਣ ਗਿਆ, NRI ਨੇ ਬਣਾ ਦਿੱਤਾ ਜਿਸ ਤਰ੍ਹਾਂ ਵਿਚਾਰ ਦੇ ਵਿੱਚ ਦੱਸਿਆ ਸੀ। ਸ਼ਹੀਦਾਂ ਦੀ ਜਗ੍ਹਾ ਵੀ ਦੁਬਾਰਾ ਫਿਰ 2 ਕਰੋੜ ਦਾ ਪ੍ਰੋਜੈਕਟ ਚੱਲ ਰਿਹਾ, ਪਿੰਡ ਵਿੱਚ NRI ਬੜੇ ਕੰਮ ਕਰਵਾ ਰਹੇ ਨੇ, ਸ਼ੀਸ਼ੇ ਵੀ ਮੋੜਾਂ 'ਤੇ ਲੱਗ ਰਹੇ ਨੇ, ਮਿਰਰਸ ਜਿਹੜੇ ਸੇਫਟੀ ਮਿਰਰਸ, ਸਾਈਨ ਪੋਸਟ ਵੀ ਲੱਗ ਰਹੇ ਨੇ, ਸੀਵਰੇਜ ਵੀ ਬਣ ਰਹੇ ਨੇ। ਸੋ ਬੜਾ ਕੁਛ ਹੋ ਰਿਹਾ ਹੈ। ਸੋ ਅਗਰ ਆਪਾਂ ਆਪਣੇ ਆਪਣੇ ਇਲਾਕੇ 'ਚ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕਾਰਜ ਕਰੀਏ, ਆਪਣੇ ਆਪਣੇ ਪਿੰਡ ਨੂੰ ਹੀ ਸੁਧਾਰ ਲਈਏ, ਤਾਂ ਸਾਰਾ ਪੰਜਾਬ ਹੀ ਉਹਦਾ ਹੀ ਸੁਧਾਰ ਹੋ ਜਾਏਗਾ। ਇਸ ਦੇ ਬਾਰੇ ਆਪਾਂ ਹੋਰ ਡਿਟੇਲ ਦੇ ਵਿੱਚ ਗੱਲ ਕਰਾਂਗੇ, ਗਿਆਨੀ ਜੀ ਵੀ ਆਉਣਗੇ ਕੱਲ੍ਹ ਨੂੰ, ਅਮਰੀਕ ਸਿੰਘ ਫਲੋਰਾ ਵੀ ਆਉਣਗੇ, ਕਿ ਕੰਪੈਰੇਟਿਵਲੀ ਜਦ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਸ਼ਹਿਰਾਂ ਦੀ ਗੱਲ ਕਰਦੇ ਹਾਂ ਅਤੇ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਕਿੱਥੇ ਕੁ ਖੜ੍ਹਾ ਆ? ਪੰਜਾਬ ਬਹੁਤ ਅੱਗੇ ਖੜ੍ਹਾ ਆ, ਇਸ ਦੀ ਵਿਸਥਾਰ ਆਪਾਂ ਕਰਾਂਗੇ। ਪਰ ਪੰਜਾਬ ਬਹੁਤੇ ਇੰਡੀਆ ਵਾਸਤੇ ਵਿਦੇਸ਼ ਹੀ ਹੈ। ਵਧੀਆ ਸਹੂਲਤਾਂ ਨੇ, ਵੱਡੀਆਂ ਵੱਡੀਆਂ ਕੋਠੀਆਂ ਬਣੀਆਂ ਹੋਈਆਂ ਨੇ, ਰਿਸੋਰਸਿਸ ਬਣ ਰਹੇ ਨੇ, ਫੋਰਨ ਇਨਵੈਸਟਮੈਂਟ ਹੋ ਰਹੀ ਹੈ। ਅਤੇ ਬਾਕੀ ਦੂਸਰੇ ਕੰਪੇਅਰ ਕਰੀਏ ਭਾਰਤ ਦੇ ਪਿੰਡਾਂ ਨੂੰ, ਤਾਂ ਉੱਥੋਂ ਦੇ ਜਿਹੜੇ ਬਾਹਰ ਗਏ ਹੋਏ ਨੇ NRI ਨੇ, ਉਹ ਛੋਟੇ ਦੇਸ਼ਾਂ ਨੂੰ ਤਕਰੀਬਨ ਗਏ ਹੋਏ ਨੇ। ਉਹ ਆਪਣਾ ਪਰਿਵਾਰਕ ਨਿਰਭਰ ਚੱਲ ਰਿਹਾ ਉਹਨਾਂ ਦਾ। ਜਿਹੜੀ ਪਿੰਡ ਦੀ ਐਕਸਟਰਾ ਡਿਵੈਲਪਮੈਂਟ ਹੈ, ਜਿਸ ਤਰ੍ਹਾਂ ਪੰਜਾਬ ਦੇ ਇਸਟੈਬਲਿਸ਼ਡ NRI ਨੇ, ਉਹ ਹੁਣ ਆਪਣੀਆਂ ਕੋਠੀਆਂ ਵੀ ਬਣਾ ਰਹੇ ਨੇ, ਪਰ ਉਹ ਨਾਲ ਨਾਲ ਪਿੰਡਾਂ ਦਾ ਵੀ ਸੁਧਾਰ ਕਰ ਰਹੇ ਨੇ। ਸਮਾਜ ਦੇ ਵਿੱਚ ਕਈ ਕਲੱਬ ਚਲਾ ਰਹੇ ਨੇ, ਕਈ ਉਹ ਸੰਸਥਾਵਾਂ ਚਲਾ ਰਹੇ ਨੇ, ਜਿਸ ਦੇ ਨਾਲ ਸਹੂਲਤਾਂ ਬਣ ਰਹੀਆਂ ਨੇ। ਸਰਕਾਰ 'ਤੇ ਵੀ ਪ੍ਰੈਸ਼ਰ ਪੈਂਦਾ ਆ। ਸੋ ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ। ਅੱਜ ਦਾ ਜਿਹੜਾ ਪਹਿਲਾ ਗੀਤ ਹੈ ਉਹ ਮੈਂ ਕੱਲ੍ਹ ਹੀ ਸੁਣਿਆ, ਵੈਸੇ ਨਵਾਂ ਗੀਤ ਆਇਆ ਹਰਿੰਦਰ ਸੰਧੂ ਦਾ, ਗੁੱਡ ਟਾਈਮ। ਸਭ ਨੂੰ ਚੇਤਾ ਹੋਣਾ ਆਪਣੇ ਆਪਣੇ ਚੰਗੇ ਟਾਈਮਾਂ ਦਾ, ਪੁਰਾਣੇ ਟਾਈਮਾਂ ਦਾ। ਪਿੰਡਾਂ ਦੇ ਵਿੱਚ ਜੰਮੇ ਪਲੇ ਹਾਂ ਅਸੀਂ, ਉੱਥੇ ਰਹੇ ਹਾਂ, ਉਹ ਸਾਰਾ ਜਿਹੜਾ ਆ ਵਿਸਥਾਰ ਇਸ ਗੀਤ ਦੇ ਵਿੱਚ ਕੀਤਾ। ਅਤੇ ਗੀਤ ਆਪਾਂ ਸੁਣਦੇ ਹਾਂ ਅਤੇ ਮਾਣਦੇ ਹਾਂ ਆਨੰਦ, ਅਤੇ ਉਸ ਤੋਂ ਉਪਰੰਤ ਫਿਰ ਗੱਲਾਂ ਬਾਤਾਂ ਜਾਰੀ ਰਹਿਣਗੀਆਂ। ਜੁੜੇ ਰਹੋ ਹਰਮਨ ਰੇਡੀਓ ਨਾਲ।
ਜਦੋਂ ਲਾਲਚੀ ਸੀ, ਪਿਆਸਾ ਜਦੋਂ ਕਾਂ ਸੀ, ਲੂੰਬੜੀ ਚਲਾਕ ਸੀ ਤੇ ਲੇਖ ਮੇਰੀ ਗਾਂ ਸੀ। ਉਹ ਕਿੰਨਾ ਚੰਗਾ ਸਮਾਂ ਸੀ, ਉਹ ਕਿੰਨਾ ਚੰਗਾ ਸਮਾਂ ਸੀ, ਕਿੰਨਾ ਚੰਗਾ ਸਮਾਂ ਸੀ, ਉਹ ਕਿੰਨਾ ਚੰਗਾ ਸਮਾਂ ਸੀ। ਕਹਾਣੀ ਪੜ ਖੁਸ਼ ਹੁੰਦੀ ਰੂਹ ਸੀ, ਲੇਖ ਪੱਕਾ ਮਿੱਤਰ ਚ, ਲੇਖ ਪੱਕਾ ਮਿੱਤਰ ਚ ਰਾਮ ਦਾ ਹੀ ਨਾਂ ਸੀ। ਕਿੰਨਾ ਚੰਗਾ ਸਮਾਂ ਸੀ, ਉਹ ਕਿੰਨਾ ਚੰਗਾ ਸਮਾਂ ਸੀ, ਕਿੰਨਾ ਚੰਗਾ ਸਮਾਂ ਸੀ, ਉਹ ਕਿੰਨਾ ਚੰਗਾ ਸਮਾਂ ਸੀ। ਯੁੱਧ ਪੜੇ ਪੜਿਆ ਵਿਦਰੋਹ ਸੀ, ਲੰਚ ਸਮੇਂ ਨਾਲੋਂ ਪਹਿਲਾਂ ਪੈ ਜਾਂਦੀ ਖੋ ਸੀ। ਰੋਟੀ ਖਾ ਕੇ ਕਿਸੇ ਦੀ, ਰੋਟੀ ਖਾ ਕੇ ਕਿਸੇ ਦੀ ਲੈਂਦੇ ਹੋਰਾਂ ਦਾ ਨਾਂ ਸੀ। ਕਿੰਨਾ ਚੰਗਾ ਸਮਾਂ ਸੀ, ਉਹ ਕਿੰਨਾ ਚੰਗਾ ਸਮਾਂ ਸੀ, ਕਿੰਨਾ ਚੰਗਾ ਸਮਾਂ ਸੀ, ਉਹ ਕਿੰਨਾ ਚੰਗਾ ਸਮਾਂ ਸੀ। ਪੈਥਾਗੋਰਸ ਚੂਰਮਾ ਕਲਾਸ ਵਿੱਚ ਕੋਈ ਕੋਈ ਹੱਲ ਕਰਦਾ ਸੀ ਸੂਰਮਾ, ਹਿਸਾਬ ਵਿੱਚੋਂ ਹੱਥ ਤੰਗ, ਮੈਥ ਵਿੱਚੋਂ ਹੱਥ ਤੰਗ, ਤੇਤੀ ਆਏ ਮਸਾਂ ਸੀ। ਕਿੰਨਾ ਚੰਗਾ ਸਮਾਂ ਸੀ, ਉਹ ਕਿੰਨਾ ਚੰਗਾ ਸਮਾਂ ਸੀ, ਕਿੰਨਾ ਚੰਗਾ ਸਮਾਂ ਸੀ, ਉਹ ਕਿੰਨਾ ਚੰਗਾ ਸਮਾਂ ਸੀ। CO2 ਨਿਊਟਨ ਦਾ ਲਾ ਪੜੇ, ਪ੍ਰਯੋਗਸ਼ਾਲਾ ਸਾਇੰਸ ਦੀ ਚ ਪਿੰਜਰ ਸੀ ਵੇਖ ਡਰੇ, ਡਰੈਂਗ ਵਿੱਚ ਹੱਥ ਸਾਡਾ, ਡਰੈਂਗ ਵਿੱਚ ਹੱਥ ਸਾਡਾ, ਥੋੜਾ ਜਿਹਾ ਰਮਾਂ ਸੀ। ਕਿੰਨਾ ਚੰਗਾ ਸਮਾਂ ਸੀ, ਉਹ ਕਿੰਨਾ ਚੰਗਾ ਸਮਾਂ ਸੀ, ਕਿੰਨਾ ਚੰਗਾ ਸਮਾਂ ਸੀ, ਕਿੰਨਾ ਚੰਗਾ ਸਮਾਂ ਸੀ। ਸਰੀਰਕ ਸਿੱਖਿਆ ਦਾ ਵਿਸ਼ਾ ਜੋ ਪਸੰਦ ਸੀ, ਅਲੌਂਗ ਜੰਪ ਦੌੜ ਦੂਰ ਟੱਪ ਜਾਂਦੇ ਕੰਧ ਸੀ, ਹੁਣ ਵਾਂਗੂ ਸਾਹ ਨਹੀਂ, ਹੁਣ ਵਾਂਗੂ ਸਾਹ ਨਹੀਂ, ਚੜਦਾ ਜਾਵਾਂ ਸੀ। ਕਿੰਨਾ ਚੰਗਾ ਸਮਾਂ ਸੀ, ਕਿੰਨਾ ਚੰਗਾ ਸਮਾਂ ਸੀ, ਕਿੰਨਾ ਚੰਗਾ ਸਮਾਂ ਸੀ, ਕਿੰਨਾ ਚੰਗਾ ਸਮਾਂ ਸੀ। ਪੋਥੀ ਪੀਰੀਅਡ ਚ ਪਾਠ ਸੀ ਸੁਣਾਉਂਦੇ, ਉਦੋਂ ਸਿੱਖ ਧਰਮ ਵਿੱਚੋਂ ਸੀ, ਸਵਾਲ ਬੜੇ ਆਉਂਦੇ ਉਦੋਂ, ਕੌਣ ਬੁੱਧੂ ਛਾਇਤੇ, ਕੌਣ ਬੁੱਧੂ ਛਾਇਤੇ, ਕੌਣ ਇਹੀ ਅੱਖਾਂ ਸੀ। ਕਿੰਨਾ ਚੰਗਾ ਸਮਾਂ ਸੀ, ਉਹ ਕਿੰਨਾ ਚੰਗਾ ਸਮਾਂ ਸੀ, ਕਿੰਨਾ ਚੰਗਾ ਸਮਾਂ ਸੀ, ਕਿੰਨਾ ਚੰਗਾ ਸਮਾਂ ਸੀ। ਸਭਾ ਲੱਗਦੀ ਸੀ ਹਰ ਸ਼ਨੀਵਾਰ ਨੂੰ, ਪਹਿਲੀਆਂ ਜਵਾਦ ਪੈਂਦੀ ਰਿੱਖੀ ਖਾਕਸਾਰ ਨੂੰ, ਗੀਤ ਮਾਣਕ ਸਾਹਿਬ ਦਾ, ਗੀਤ ਮਾਣਕ ਸਾਹਿਬ ਦਾ ਗਾਉਂਦਾ ਹੁੰਦਾ ਮਾਂ ਸੀ। ਕਿੰਨਾ ਚੰਗਾ ਸਮਾਂ ਸੀ, 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 ਕਿੰਨਾ ਚੰਗਾ।
ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਸਭ 'ਤੇ ਢੁੱਕਦੀਆਂ ਨੇ ਕਿ ਆਪਾਂ ਜਦੋਂ ਪਿਛਲ ਝਾਤੀ ਮਾਰਦੇ ਹਾਂ ਅਤੇ ਉਹ ਵੇਲਿਆਂ ਨੂੰ ਯਾਦ ਕਰਦੇ ਹਾਂ ਜਿਹੜੇ ਅਸੀਂ ਸੁੱਖ ਦੇ ਬਿਤਾਏ ਨੇ, ਤਾਂ ਸਾਨੂੰ ਬੜਾ ਚੰਗਾ ਲੱਗਦਾ। ਦੇਖੋ ਦੁੱਖ ਦੇ ਵੀ ਬਿਤਾਏ ਹੁੰਦੇ, ਆਪਾਂ ਬੱਚੇ ਹੁੰਦੇ, ਆਪਾਂ ਡਿੱਗਦੇ ਹਾਂ, ਰੋਂਦੇ ਵੀ ਹਾਂ, ਪਰ ਸਾਨੂੰ ਯਾਦ ਨਹੀਂ ਰਹਿੰਦਾ, ਬਹੁਤ ਘੱਟ ਯਾਦ ਰਹਿੰਦਾ। ਕੋਈ ਬਹੁਤ ਵੱਡੀ ਸੱਟ ਲੱਗੀ ਹੋਵੇ ਉਹੀ ਸਾਨੂੰ ਯਾਦ ਰਹਿੰਦੀ ਆ, ਅਤੇ ਨਹੀਂ ਤਾਂ ਆਪਾਂ ਜਿਹੜੇ ਖੇਡ ਦੇ ਸਕੂਲਾਂ ਦੇ ਵਿੱਚ ਕਮਿਊਨਿਟੀ ਵਰਕ ਦੇ, ਮੈਂ ਇੱਥੇ ਕਹਿੰਦਾ ਕਿ ਉੱਥੇ ਵੀ ਇੱਕ ਕਮਿਊਨਿਟੀ ਬਣਦੀ ਬੱਚਿਆਂ ਦੀ, ਉਹ ਵੀ ਇੱਕ ਕਮਿਊਨਿਟੀ ਹੁੰਦੀ ਆ, ਉਹ ਸਾਨੂੰ ਯਾਦ ਰਹਿੰਦੀਆਂ ਇਕੱਠੇਪਣ ਦੀਆਂ ਗੱਲਾਂ। ਅਤੇ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਚੰਗੇ ਨੂੰ ਹੀ ਆਪਣੀ ਮੈਮਰੀ ਦੇ ਵਿੱਚ ਰੱਖੀਏ, ਮਾੜੇ ਨੂੰ ਨਾ ਰੱਖੀਏ। ਪਰ ਕੋਈ ਬਹੁਤ ਵੱਡੀ ਸੱਟ, ਦੁੱਖ, ਇਸ ਤਰ੍ਹਾਂ ਸਦਮਾ ਆ, ਉਹ ਦਿਮਾਗ ਦੇ ਵਿੱਚ ਰਹਿੰਦਾ, ਉਹਨੂੰ ਨਹੀਂ ਰੱਖਣਾ ਚਾਹੀਦਾ, ਸਦਮਾ ਨਹੀਂ ਰੱਖਣਾ ਚਾਹੀਦਾ, ਚੇਤੇ ਰੱਖਣਾ ਚਾਹੀਦਾ ਆ, ਅਤੇ ਉਸ ਤੋਂ ਲੈਸਨ ਲਰਨ ਕਰਨਾ ਚਾਹੀਦਾ। ਅਤੇ ਮੈਨੂੰ ਲੱਗਦਾ ਕਿ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਯਾਦਾਂ ਹੁੰਦੀਆਂ ਨੇ, ਅਤੇ ਉਹ ਸ਼ੇਅਰ ਵੀ ਕਰਦੇ ਹਾਂ। ਅਸੀਂ ਬੈਠੇ ਜੀ, ਅਸੀਂ ਉੱਥੇ ਸਾਈਕਲ 'ਤੇ ਜਾਂਦੇ ਹੁੰਦੇ ਸੀ, ਅਸੀਂ ਜੀ ਇੱਕ ਵਾਰੀ ਫਿਲਮ ਦੇਖਣ ਗਏ, ਉੱਥੇ ਆਪਾਂ ਕੁੜਤਾ ਪਜਾਮਾ ਪੜਵਾ ਲਿਆ, ਮੇਰੀਆਂ ਆਪਣੀਆਂ ਯਾਦਾਂ ਨੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੈ ਨਾ, ਅਤੇ ਸਮੇਂ ਦੀਆਂ ਗੱਲਾਂ। ਅਤੇ ਗਿਆਨੀ ਜੀ ਵੀ ਉੱਠ ਖੜ੍ਹੇ ਨੇ, ਉੱਠੇ ਤਾਂ ਬਹੁਤ ਤੜਕੇ ਦੇ ਨੇ, ਅਤੇ ਪਰ ਸੰਪਰਕ ਹੋ ਗਿਆ। ਜੋਗਿੰਦਰ ਸੋਹੀ ਭਾਅ ਜੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਬਹੁਤ ਸੋਹਣਾ ਵਿਚਾਰ ਉਹ ਵੀ ਭੇਜ ਰਹੇ ਨੇ ਕਿ ਕਹਿੰਦੇ ਤੁਸੀਂ ਬੀਤੇ ਸਮੇਂ ਨੂੰ ਬਦਲ ਨਹੀਂ ਸਕਦੇ, ਇਸ ਲਈ ਸਿਰਫ ਆਉਣ ਵਾਲੇ ਸਮੇਂ ਬਾਰੇ ਸੋਚੋ ਅਤੇ ਬੀਤੇ ਦੀ ਗਲਤੀ ਨੂੰ ਦੁਬਾਰਾ ਨਾ ਦੁਹਰਾਓ। ਬਿਲਕੁਲ ਆਹ ਸਹੀ ਗੱਲ ਹੈ। ਵੈਸੇ ਮੈਂ ਪਹਿਲਾਂ ਜੋ ਬੋਲ ਕੇ ਹਟਿਆ, ਮੈਂ ਮੈਸੇਜ ਨਹੀਂ ਦੇਖਿਆ ਸੀ। ਗੁੱਡ ਮੋਰਨਿੰਗ ਜੀ, ਬਿਲਕੁਲ ਸਾਡੇ ਵਿਚਾਰ ਬੜੇ ਮਿਲਦੇ ਨੇ ਸੋਹੀ ਸਾਹਿਬ, ਫ੍ਰੀਕੁਐਂਸੀਆਂ ਬੜੀਆਂ ਮਿਲਦੀਆਂ ਨੇ। ਸੋ ਬਹੁਤ ਬਹੁਤ ਧੰਨਵਾਦ। ਜਸਵੰਤ ਰਾਏ ਮੈਲਬਨ ਵਾਲੇ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀਆਂ ਨੂੰ। ਅਤੇ ਤੁਸੀਂ ਵੀ ਬੜੀ ਸ਼ਿੱਦਤ ਦੇ ਨਾਲ ਰੇਡੀਓ ਸੁਣਦੇ ਹੋ, ਬੜੇ ਪਿਆਰ ਦੇ ਨਾਲ ਸੁਣਦੇ ਹੋ, ਤਾਏ ਦੇ ਪ੍ਰੋਗਰਾਮ 'ਚ ਵੀ ਹਾਜ਼ਰ ਹੁੰਦੇ ਹੋ, ਸਾਰਾ ਦਿਨ ਵੀ ਸੁਣਦੇ, ਹੋਰ ਵੀ ਬਹੁਤ ਸਾਰੇ ਸਰੋਤੇ ਨੇ। ਅਤੇ ਬਸ ਇੱਦਾਂ ਆ ਕਿ ਬੇਨਤੀ ਹੈ ਕਿ ਹੋਰ ਵੀ ਮਿੱਤਰਾਂ ਸੱਜਣਾਂ ਨੂੰ ਪ੍ਰੋਗਰਾਮ ਦੇ ਵਿੱਚ ਜੋੜੋ, ਤਾਂ ਕਿ ਅਸੀਂ ਵੱਧ ਤੋਂ ਵੱਧ ਸੰਵਾਦ ਇੱਕ ਦੂਜੇ ਨਾਲ ਕਰ ਸਕੀਏ, ਗੱਲਾਂ ਕਰ ਸਕੀਏ। ਪੈਸਾ ਸਾਰਿਆਂ ਕੋਲ ਆਪਣਾ ਆਪਣਾ ਬਹੁਤ ਹੁੰਦਾ ਆ, ਰਿਸੋਰਸਿਸ ਬਹੁਤ ਹੁੰਦੇ ਆ, ਸਭ ਨੇ ਪਰਮਾਤਮਾ ਨੂੰ ਸਭ ਨੂੰ ਬਹੁਤ ਕੁਛ ਦੇਣਾ ਆ, ਕੋਈ ਬਹੁਤ ਕੁਛ ਦਿੱਤਾ ਹੋਇਆ, ਪਰ ਜਿਹੜੀਆਂ ਸਾਂਝਾਂ ਨੇ ਉਹ ਬਰਕਰਾਰ ਰਹਿਣੀਆਂ ਚਾਹੀਦੀਆਂ। ਹਰਮਨ ਰੇਡੀਓ ਇੱਕ ਪਰਿਵਾਰ ਦੇ ਵਾਂਗਰ ਕੰਮ ਕਰਦਾ ਹੈ ਫਰੋਮ ਡੇ ਵਨ, ਅਤੇ ਬੜੀਆਂ ਸਾਡੀਆਂ ਸਾਂਝਾਂ ਨੇ। ਅਮਰੀਕ ਭਾਅ ਜੀ ਦੇਖ ਲਓ, ਗਿਆਨੀ ਜੀ ਦੇਖ ਲਓ, ਹਰਮਨ ਰੇਡੀਓ ਦੇ ਸ਼ੁਰੂ ਤੋਂ ਹੀ ਸਾਡੇ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ, ਅਤੇ ਬੜਾ ਲੰਬਾ ਅਰਸਾ ਆਪਾਂ ਚੱਲਦੇ ਹਾਂ। ਸੋ ਹੁਣ ਆਪਾਂ ਥੋੜ੍ਹੇ ਮੌਸਮ ਦੀ ਜਾਣਕਾਰੀ ਲੈ ਲਈਏ। ਇਸ ਵੇਲੇ 11.6 ਡਿਗਰੀ ਤਾਪਮਾਨ ਹੈਗਾ ਜੀ ਇੱਥੇ ਕਫਸ ਹਾਰਬਰ ਦੇ ਵਿੱਚ, ਅਤੇ ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਵਿੱਚ 14.5 ਡਿਗਰੀ, ਬ੍ਰਿਸਬਨ ਦੇ ਵਿੱਚ 11.3, ਸਿਡਨੀ 'ਚ 1.6, ਕੈਨਬਰਾ 7.8, ਮੈਲਬਰਨ 11.5, ਹੋਬਾਰਟ, ਐਡਲੇਡ 'ਚ 5, ਪਰਥ ਦੇ ਵਿੱਚ 7.8, ਡਾਰਵਿਨ 'ਚ 21.4। ਅਤੇ ਮੀਂਹ ਤੁਹਾਨੂੰ ਦੱਸਿਆ ਸੀਗਾ ਕਿ ਹੁਣ ਜਿਹੜੀਆਂ ਹਵਾਵਾਂ ਨੇ ਸਮੁੰਦਰ ਹਲਵਾਣੀਆਂ ਸ਼ੁਰੂ ਹੋਣ ਵਾਲੀਆਂ ਹੀ ਨੇ, ਜਿਸ ਦੇ ਨਾਲ ਕੁਈਨਜ਼ਲੈਂਡ, ਨੌਰਦਰਨ ਨਿਊ ਸਾਊਥ ਵੇਲਸ, ਵਿਕਟੋਰੀਆ ਅਤੇ ਤਸਮਾਨੀਆ ਦੇ ਪੱਛਮੀ ਹਿੱਸਿਆਂ ਦੇ ਵਿੱਚ ਸਿੱਲ ਭਰੀਆਂ ਹਵਾਵਾਂ ਜਿਹੜੀਆਂ ਨੇ ਉਹ ਸ਼ਾਵਰ ਅਤੇ ਮੀਂਹ ਲੈ ਕੇ ਆਉਣਗੀਆਂ। ਅਤੇ ਫੋਰਕਾਸਟ ਇਹ ਹੈ ਕਿ ਇਹ ਜਿਹੜੇ ਹਲਕੇ ਹਲਕੇ ਸ਼ਾਵਰ ਹੈ ਇਹ ਮੀਂਹ ਦੇ ਵਿੱਚ ਤਬਦੀਲ ਹੋ ਜਾਣਗੇ। ਸੋਮਵਾਰ ਤੋਂ ਫਿਰ ਬੁੱਧਵਾਰ ਵੀਰਵਾਰ ਤੱਕ ਮੀਂਹ ਦੱਸਿਆ ਗਿਆ ਹੈ ਇਹਨਾਂ ਇਲਾਕਿਆਂ ਦੇ ਵਿੱਚ। ਸੋ ਆਪਣਾ ਆਪਣਾ ਖਿਆਲ ਰੱਖਣਾ। ਚੱਲਦੇ ਹਾਂ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 30 ਡਿਗਰੀ ਤਾਪਮਾਨ ਹੈ। ਅਤੇ ਨਾਲ ਦੀ ਨਾਲ ਨਵਾਂਸ਼ਹਿਰ ਦਾ ਵੀ ਦੱਸ ਦਈਏ, ਪਿੰਡ ਲਾਈਵ ਬ੍ਰੌਡਕਾਸਟ ਚੱਲ ਰਿਹਾ, ਹਰੇਕ 30 ਸੈਕਿੰਡ ਬਾਅਦ ਡਾਟਾ ਆ ਰਿਹਾ। 26.5 ਡਿਗਰੀ ਇਸ ਵੇਲੇ ਤਾਪਮਾਨ ਨਵਾਂਸ਼ਹਿਰ ਇਲਾਕੇ ਦਾ ਹੈ, ਅਤੇ ਹਿਊਮਿਡਿਟੀ 94%। ਕਿਆ ਬਾਤ ਹੈ! ਅਤੇ ਫੋਰਕਾਸਟ 2 ਦਿਨ ਮੀਂਹ ਗਰਜ ਨਾਲ ਛਿੱਟਾਂ ਪੈਣਗੀਆਂ, ਉਸ ਤੋਂ ਬਾਅਦ ਬੱਦਲਵਾਈ ਬੱਦਲਵਾਈ ਬੱਦਲਵਾਈ। ਇਹ ਸੀ ਮੌਸਮ ਦੀ ਜਾਣਕਾਰੀ। ਖਬਰਾਂ ਦੇ ਵਿੱਚ ਸਭ ਦੀ ਨਿਗਾਹ ਜਿਹੜੀ ਹੈ ਉਹ ਓਲੰਪਿਕ 'ਤੇ ਟਿਕੀ ਹੋਈ ਹੈ। ਗੇਮਸ ਚੱਲ ਰਹੀਆਂ ਪੈਰਿਸ ਦੇ ਵਿੱਚ 26 ਜੁਲਾਈ ਤੋਂ 11 ਅਗਸਤ ਤੱਕ, ਕੱਲ੍ਹ ਤੱਕ ਬਸ। ਠੀਕ ਹੈ, ਮੁੱਕਣ 'ਚ ਵੀ ਆ ਗਈਆਂ, ਕਹਿ ਸ਼ੁਰੂ ਹੋਣ ਵਾਲੀਆਂ ਸੀ। ਅਤੇ ਮੈਡਲ ਟੈਲੀ ਦੀ ਗੱਲ ਕਰੀਏ ਤਾਂ ਅਮਰੀਕਾ ਪਹਿਲੇ ਨੰਬਰ 'ਤੇ 33 ਗੋਲਡ ਲੈ ਕੇ 111 ਮੈਡਲ ਟੋਟਲ ਜਿੱਤੇ ਆ। ਚਾਈਨਾ ਦੂਜੇ ਨੰਬਰ 'ਤੇ 33 ਲੈ ਕੇ 82 ਜਿੱਤੇ ਆ। ਆਸਟ੍ਰੇਲੀਆ ਤੀਜੇ ਨੰਬਰ 'ਤੇ 18 ਗੋਲਡ ਅਤੇ 48 ਟੋਟਲ। ਇਹ ਇੱਕ ਕਮਾਲ ਦੀ ਗੱਲ ਹੈ, ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨੇ ਮੈਡਲ ਜਿਹੜੇ ਜਿੱਤੇ ਨੇ ਆਸਟ੍ਰੇਲੀਆ ਦੀ ਟੀਮ ਨੇ। ਉਸ ਤੋਂ ਬਾਅਦ ਜਪਾਨ, ਫਿਰ UK, ਫਿਰ ਫਰਾਂਸ, ਫਿਰ ਸਾਊਥ ਕੋਰੀਆ ਵੀ ਕਾਫੀ ਮੱਲਾ ਮਾਰ ਰਿਹਾ, ਅਤੇ ਸਾਡਾ ਗਵਾਂਢੀ ਦੇਸ਼ ਨਿਊਜ਼ੀਲੈਂਡ 6 ਗੋਲਡ ਮੈਡਲ ਅਤੇ 15 ਟੋਟਲ ਮੈਡਲ ਨੇ, ਅਤੇ ਪਾਕਿਸਤਾਨ ਨੇ ਵੀ ਗੋਲਡ ਮੈਡਲ ਜਿੱਤਿਆ। ਅਤੇ ਬੜੀਆਂ ਵਧਾਈਆਂ ਜੀ, ਉੱਧਰ ਵੀ ਆਪਣਾ ਪੰਜਾਬੀ ਬਾਈ ਨੇ ਜਿੱਤਿਆ, ਬੜਾ ਹੀ ਮਤਲਬ ਸਕੂਨ ਮਿਲਦਾ ਆ। ਉਹ ਵੀ 57ਵੇਂ ਨੰਬਰ 'ਤੇ ਵੈਸੇ ਗੋਲਡ ਮੈਡਲਾਂ ਦੇ ਨਾਲ ਗਿਣਿਆ ਜਾਂਦਾ। ਅਤੇ ਭਾਰਤ ਨੇ ਜਿਹੜੇ ਮੈਡਲ ਜਿੱਤੇ ਨੇ ਉਹ ਜਿੱਤੇ ਨੇ 6, ਉਹਨਾਂ 'ਚੋਂ 1 ਸਿਲਵਰ ਦਾ ਅਤੇ 5 ਕਾਂਸੇ ਦੇ ਆ ਬਰੌਂਜ਼ ਮੈਡਲ। ਹਾਕੀ ਦੀ ਟੀਮ ਵੀ ਜਿੱਤੀ ਆ, ਹੁਣ ਕੁਸ਼ਤੀ ਦੇ ਵਿੱਚ ਵੀ ਮੈਡਲ ਜਿੱਤੇ ਨੇ। ਅਤੇ ਇਹਨਾਂ ਦੀਆਂ ਗੱਲਾਂ ਆਪਾਂ ਡਿਟੇਲ 'ਚ ਕਰ ਸਕਦੇ ਹਾਂ, ਕੱਲ੍ਹ ਵੀ ਕਰਾਂਗੇ, ਅਮਰੀਕ ਭਾਜੀ ਸਮੀਖਿਆ ਕਰਨਗੇ। ਪਰ ਕੁੱਲ ਮਿਲਾ ਕੇ ਇਸ ਵਰ੍ਹੇ ਜਿਹੜੀ ਓਲੰਪਿਕ ਹੋਈ ਆ, ਭਾਰਤ ਦੀ ਜਿਹੜੀ ਕਾਰਗੁਜ਼ਾਰੀ ਆ ਬਹੁਤ ਵਧੀਆ ਰਹੀ ਆ। ਮੈਨੂੰ ਲੱਗਦਾ ਕਿ ਅਗਰ ਨੌਰਦਰਨ ਇੰਡੀਆ, ਜਿਹੜੇ ਕਿ ਰਿਸ਼ਟ ਪੁਸ਼ਟ ਨੇ, ਮਤਲਬ ਬੜੇ ਜੁੱਸੇ ਵਾਲੇ ਬੰਦੇ ਨੇ, ਇਹਨਾਂ 'ਚ ਇਨਵੈਸਟ ਕੀਤਾ ਜਾਵੇ ਨਾ ਰਿਸੋਰਸਿਸ, ਤਾਂ ਬੜੇ ਮੈਡਲ ਕੱਢ ਸਕਦੇ ਨੇ। ਅਤੇ ਜਿਹੜਾ ਨੌਜਵਾਨ ਵਰਗ ਹੈ ਨਾ, ਉਹਨਾਂ ਨੂੰ ਇੱਕ ਪ੍ਰੇਰਣਾ ਮਿਲੇਗੀ ਪਾਰਟੀਸਪੇਟ ਕਰਨ ਲਈ। ਚਲੋ ਇਹਦੇ ਬਾਰੇ ਡਿਟੇਲ ਰਿਪੋਰਟਸ ਆਪਾਂ ਫਿਰ ਕਰਾਂਗੇ। ਖਬਰਾਂ ਵੀ ਨੇ ਕੁਛ, ਪਰ ਪਹਿਲਾਂ ਤੁਹਾਨੂੰ ਇੱਕ ਗੀਤ ਨਾ ਸੁਣਾ ਦਈਏ। ਇਹ ਗੀਤ ਜਿਹੜਾ ਸਦੀਕ ਸਾਹਿਬ ਦਾ ਅਤੇ ਨਾਲ ਉਹਨਾਂ ਦੇ ਰਣਜੀਤ ਕੌਰ ਹੈ। ਹੁਣ ਪੁਰਾਣੀਆਂ ਯਾਦਾਂ ਯਾਦ ਕਰਨੀਆਂ ਤਾਂ ਫਿਰ ਚਲੋ ਫਿਰ ਪੂਰੀ ਤਰ੍ਹਾਂ ਹੀ ਕਰਦੇ ਹਾਂ। ਤੁਸੀਂ ਗੀਤ ਸੁਣਦੇ ਹਾਂ, ਪੁਰਾਣਾ ਗੀਤ, ਬੜਾ ਹਿੱਟ ਗੀਤ ਹੈ, ਆਓ ਆਨੰਦ ਮਾਣਦੇ ਹਾਂ।
ਕੰਧ ਨਾਲ ਗੋਰੀ
ਅੱਖ ਜਾਗ ਦੀ ਬਚਾ ਕੇ,
ਸਾਰੀ ਦੁਨੀਆ ਤੋਂ ਚੋਰੀ
ਅੱਖ ਜਾਗ ਦੀ ਬਚਾ ਕੇ,
ਸਾਰੀ ਦੁਨੀਆ ਤੋਂ ਚੋਰੀ
ਭੈਣ
ਪੱਛੋਂ ਦੀਆਂ ਕਹਿਣੀਆਂ
ਹੋਗਾ ਮਹੀਨਾ,
ਠੰਡੀ ਰੁੱਤ ਵਿੱਚ ਤਪਦਾ
ਤੰਦੂਰ ਵਾਂਗ ਸੀਨਾ,
ਭੈਣ ਪੱਛੋਂ ਦੀਆਂ ਕਹਿਣੀਆਂ ਤੇ
ਹੋਗਾ ਮਹੀਨਾ,
ਠੰਡੀ ਰੁੱਤ ਵਿੱਚ ਤਪਦਾ
ਤੰਦੂਰ ਵਾਂਗ ਸੀਨਾ,
ਸਾਰਾ ਵੇਖ ਲੈ ਸਾਰਾ ਵੇਖ, ਮੇਰੀ ਛਾਤੀ ਉੱਤੇ ਹੱਥ ਤਾਰ ਕੇ ਆਲਾ ਕੱਢ ਲੈ ਵੈਰੇ ਨੇ, ਅੱਡ ਲੈ ਕਲੇਜੇ ਵਿੱਚੋਂ ਰੁੱਗ ਪਾਰ ਕੇ ਆਲਾ ਕੱਢ ਲੈ ਵੈਰੇ ਨੇ,
ਪੀੜੀਆਂ ਤੇ ਕਰ ਤੇਰਾ ਦੂਰ ਮੱਖਣਾ,
सोन सान तू अकली करी जान गली विच सोन सान इकली करी जान फराटे हिक लून बलिए हुंदी मिट्टी मिट्टी जिंदन जलून बलिए ठंडी हवा दे फराटे हिक लून बलिए हुंदी मिट्टी मिट्टी जिंदन जलून बलिए एक बिजली लिशिक जाए बदलां दे उले जदो रेशमी अंगा नू अंग छून बलिए यो खटिया जहान विचो प्यार करके आले कट ले वैर ने कट ले कले जे विचो रुक पार के आले कट ले वैर ने छाई दूर दूर पेंदी निम्मी निम्मी पूर चुप छाई दूर दूर पेंदी निम्मी निम्मी पूर
मेरे सीने च प्यार वाली अग पड़ के मैनु खिच ले वेरिया खिच ले तुम्हारे विच बाह फड़ के मैनु खिच ले वेरिया
दिलो कोई परवाह नहीं गल्ला होई जान दे सूला चोब दे जमाना ते चबोई जान दे मिलो कोई परवाह नहीं गल्ला होई जान दे सूड़ा चोब दा जमाना ते चबोई जान दे मेरा मन दा मराड़ा दा चुगल फोर जट मैल तों दा ए तां आपां नूं की तोई जान दे
जोवें संदली शरीर होण होए खंड खीर
मिली अज दी कड़ी ए सानू मार मार के
मैनू खिच ले वेरिया खिच ले तुम्हारे विच बाह फड़ के
आले कड्ड ले वैर ने कड्ड ले कले जे विच रुग पार के
मैनू खिच ले वेरिया
जी ਬਹੁਤ ਹੀ ਸੋਹਣਾ ਗੀਤ ਅਤੇ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਸੁਣਿਆ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਅਤੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਆਏ ਨੇ ਅਤੇ ਕਹਿੰਦੇ ਨੇ ਕਿ ਅਮਨਦੀਪ ਜੀ ਸਤਿ ਸ਼੍ਰੀ ਅਕਾਲ ਬਹੁਤ ਸੋਹਣਾ ਗੀਤ ਅੱਜ ਦਿਲ ਵਾਲੀ ਗੱਲ ਪ੍ਰੋਗਰਾਮ ਤੋਂ ਇੱਕ ਘੰਟਾ ਪਹਿਲਾਂ ਮੈਂ ਸ਼ਬਦ ਕੀਰਤਨ ਸੁਣ ਰਿਹਾ ਸੀ ਜੋ ਕਿ ਬਹੁਤ ਰਸ ਭਿੰਨੀ ਆਵਾਜ਼ ਸੀ ਬੜਾ ਆਨੰਦ ਆ ਰਿਹਾ ਸੀ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਤੇ ਜਥੇ ਦਾ ਨਾਮ ਦੱਸ ਸਕਦੇ ਹੋ ਜੀ ਹਾਂਜੀ ਮੈਂ ਤੁਹਾਨੂੰ ਭੇਜ ਦਿੱਤਾ ਜੀ ਡਾਟਾ ਅਤੇ ਤੁਸੀਂ ਉਹਦੇ ਵਿੱਚੋਂ ਦੇਖ ਲਿਓ ਕਿ ਕਿਹੜੇ ਟਾਈਮ ਤੁਸੀਂ ਸੁਣ ਰਹੇ ਸੀ ਲਿਸਟ ਭੇਜ ਦਿੱਤੀ ਹੈ ਜਿਹੜੇ ਸ਼ਬਦ ਕੀਰਤਨ ਅੱਜ ਚੱਲੇ ਨੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਉਸ ਤੋਂ ਉਪਰੰਤ ਜੋਗੀ ਕੁਮਾਰ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਮਿੰਟੂ ਸੰਧੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ ਕੀ ਹਾਲ ਚਾਲ ਹੈ ਮਿੰਟੂ ਜੀ ਅਤੇ ਜੀ ਆਇਆਂ ਨੂੰ ਅੰਮ੍ਰਿਤਪਾਲ ਮਨਹਾਸ ਸਾਡੇ ਨਾਲ ਜੁੜੇ ਨੇ ਸਾਡੇ ਅਕਾਊਂਟੈਂਟ ਵੀਰ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਹਰਮਨ ਰੈਡੀ ਦੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਚਾਰ ਤਸਵੀਰਾਂ ਭੇਜੀਆਂ ਮਾੜੇ ਲਿਖ ਕੇ ਭੇਜਿਓ ਜੀ ਤਸਵੀਰਾਂ ਇਹ ਹੈਗੀਆਂ ਤੁਹਾਡੇ ਪਿੰਡ ਦੀਆਂ ਕੈਮਰੇ ਲੱਗੇ ਹੋਏ ਨੇ ਅਤੇ ਦੱਸਿਓ ਜ਼ਰਾ ਇਸ ਦਾ ਇਹਦੇ ਵਿੱਚ ਕੀ ਆਪਾਂ ਦੇਖਣਾ ਬੜਾ ਵਧੀਆ ਆ ਕੈਮਰੇ ਲੱਗੇ ਹੋਏ ਨੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਪਰ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜਿਓ ਗੌਰਵ ਜੀ ਕੀ ਹਾਲ ਹੈ ਤੁਹਾਨੂੰ ਅਮਰੀਕ ਭਾਅ ਜੀ ਬੜਾ ਮਿਸ ਕਰਦੇ ਹੁੰਦੇ ਨੇ ਅਤੇ ਕੁਲਵੀਰ ਸੰਧੂ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਐਡਮਿੰਟਨ ਤੋਂ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜਿਹੜੀਆਂ ਤਸਵੀਰਾਂ ਭੇਜੀਆਂ ਆ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਕੈਮਰਿਆਂ ਦੀਆਂ ਭੇਜੀਆਂ ਪਿੰਡਾਂ ਵਿੱਚ ਕੈਮਰੇ ਲੱਗੇ ਉਹਨੇ ਕਹਿੰਦੇ ਪਿੰਡ ਵਿੱਚ ਸਾਰੇ ਆਉਣ ਵਾਲੇ ਰਸਤਿਆਂ 'ਤੇ ਕੈਮਰੇ ਲਗਾਏ ਗਏ ਨੇ ਬਹੁਤ ਵਧੀਆ ਗੱਲ ਹੈ ਸਿਕਿਉਰਿਟੀ ਹੁੰਦੀ ਆ ਇਹਦੇ ਨਾਲ 90% ਜਿਹੜਾ ਆ ਉਹ ਓਪਰਾ ਬੰਦਾ ਜਿਹੜਾ ਉਹ ਡਰਦਾ ਆ ਪਰ ਜਿਹੜੇ ਪ੍ਰੋਫੈਸ਼ਨਲ ਨੇ ਉਹ ਤੁਹਾਨੂੰ ਦੱਸਦੇ ਆ ਜੀ ਉਹਦੇ ਉਹਨਾਂ ਦੇ ਬਾਰੇ ਵੀ ਉਹਦੇ ਬੜੇ ਬੜੇ ਚਾਲੂ ਬੰਦੇ ਨੇ ਪਰਮਜੀਤ ਸਿੰਘ ਧਾਲੀਵਾਲ ਜੀ ਕੀ ਹਾਲ ਚਾਲ ਹੈ ਪਿਆਰਿਓ ਠੀਕ ਹੋ ਚਲੋ ਇਸ ਤਰ੍ਹਾਂ ਕਰਦੇ ਹਾਂ ਗਿਆਨੀ ਜੀ ਬੜੀ ਛੇਤੀ ਆਉਂਦੇ ਹੋਣਗੇ ਅਤੇ ਆਪਾਂ ਇੱਕ ਗੀਤ ਹੋਰ ਸੁਣ ਲੈਂਦੇ ਹਾਂ ਅਤੇ ਖਬਰਾਂ ਜਿਹੜੀਆਂ ਨੇ ਉਹ ਵੀ ਆਪਾਂ ਸੁਣਾਂਗੇ ਉਹ ਵੀ ਆਪਾਂ ਪੜ੍ਹਾਂਗੇ ਅਤੇ ਇੱਕ ਬ੍ਰਾਜ਼ੀਲ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਜਿਸ ਦੇ ਨਾਲ 61 ਵਿਅਕਤੀ ਮਾਰੇ ਗਏ ਨੇ ਸੋ ਇੱਕ ਬੜੀ ਦਰਦਨਾਕ ਖਬਰ ਹੈਗੀ ਆ ਉੱਧਰ ਇੰਗਲੈਂਡ ਦੇ ਵਿੱਚ ਦੰਗੇ ਭੜਕੇ ਹੋਏ ਨੇ ਅਤੇ ਇਸ ਦੀ ਅਮਰੀਕ ਸਿੰਘ ਫਲੋਰਾ ਭਾਅ ਜੀ ਨੂੰ ਡਿਊਟੀ ਲਾਵਾਂਗੇ ਅਤੇ ਕੱਲ੍ਹ ਨੂੰ ਡਿਟੇਲ ਦੇ ਵਿੱਚ ਦੰਗਿਆਂ ਦੇ ਬਾਰੇ ਗੱਲ ਕਰਾਂਗੇ ਅੱਜ ਗੁਰਪ੍ਰੀਤ ਗਿੱਲ ਆ ਰਹੇ ਨੇ ਅਸੀਂ ਬੰਗਲਾਦੇਸ਼ ਦੀ ਵੀ ਗੱਲ ਕਰਨੀ ਅੱਜ ਅਤੇ ਹੋਰ ਜਿਹੜੀ ਭਾਰ ਦੀ ਗੱਲ ਹੈ ਜਿੱਥੇ ਡਿਸਕੁਆਲੀਫਿਕੇਸ਼ਨ ਹੋਈ ਆ ਸਾਡੀ ਕੁੜੀ ਦੀ ਉਹਦੇ ਬਾਰੇ ਵੀ ਗੱਲ ਕਰਾਂਗੇ। ਅਤੇ ਲਓ ਗੀਤ ਦਾ ਆਨੰਦ ਮਾਣਦੇ ਹਾਂ। ਇਹ ਗੀਤ ਫਿਲਮ ਜ਼ਹਿਰ ਲਵ ਸਟੋਰੀ ਵਿੱਚੋਂ ਲਿਆ ਗਿਆ, 2005 'ਚ ਆਇਆ ਸੀ, ਬੜਾ ਹਿੱਟ ਗੀਤ ਹੋਏ ਸੀ ਇਹਦੇ ਫਿਲਮ ਦੇ। ਆਓ ਗੀਤ ਸੁਣਦੇ ਹਾਂ।
अगर तुम मिल जाओ जमाना छोड़ देंगे हम, अगर तुम मिल जाओ जमाना छोड़ देंगे हम, अगर तुम मिल जाओ जमाना छोड़ देंगे हम, तुम्हें पाकर जमाने भर से रिश्ता तोड़ देंगे हम, अगर तुम मिल जाओ जमाना छोड़ देंगे हम, अगर तुम मिल जाओ जमाना छोड़ देंगे हम। कोई दिलकश नजारा हम न देखेंगे, बिना तेरे कोई दिलकश नजारा हम न देखेंगे, तुम्हें ना हो पसंद उसको दोबारा हम न देखेंगे, तेरी सूरत ना हो जिसमें, तेरी सूरत ना हो जिसमें, वो शीशा तोड़ देंगे हम, अगर तुम मिल जाओ जमाना छोड़ देंगे हम। जिस्मों जा में कुछ ऐसे बसा लेंगे, तुम्हें हम अपने जिस्मों जा में कुछ ऐसे बसा लेंगे, तेरी खुशबू अपने जिस्म की खुशबू बना लेंगे, खुदा से भी ना जो टूटे, खुदा से भी ना जो टूटे, वो रिश्ता जोड़ लेंगे हम, अगर तुम मिल जाओ जमाना छोड़ देंगे हम, तुम्हें पाकर जमाने भर से रिश्ता तोड़ देंगे हम, अगर तुम मिल जाओ जमाना छोड़ देंगे हम, अगर तुम मिल जाओ जमाना छोड़ देंगे हम।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ, ਸਾਡੀਆਂ ਚੱਲ ਰਹੀਆਂ ਦਿਲਾਂ ਵਾਲੀਆਂ ਗੱਲਾਂ ਤੇ ਜੁੜੇ ਹੋਏ ਹਾਂ ਹਰਮਨ ਰੇਡੀਓ ਦੇ ਨਾਲ ਅਸੀਂ ਸਾਰੇ, ਤੇ ਇਸ ਦੇ ਰਾਹੀਂ ਅਸੀਂ ਆਪਣੇ ਵਿਚਾਰ ਜਿਹੜੇ ਹੈ ਆਦਾਨ ਪ੍ਰਦਾਨ ਕਰ ਰਹੇ ਹਾਂ। ਇਸ ਵੇਲੇ ਘੜੀ 8:36 ਦਿਖਾਉਣ ਲੱਗ ਪਈ ਹੈ। ਦਿਨ ਸ਼ਨਿਚਰਵਾਰ ਹੈ, 10 ਅਗਸਤ 2024 ਇਹ ਹੈ ਅੱਜ ਦੀ ਤਰੀਕ। ਅਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਅਸੀਂ ਸਾਰੇ, ਮੈਂ ਵੀ ਮਾਣਦਾ ਹਾਂ। ਤਾਂ ਹੀ ਆਪਾਂ ਵਧੀਆ ਵਧੀਆ ਗੱਲਾਂ ਕਰਦੇ ਹਾਂ, ਕਿਉਂਕਿ ਸਾਨੂੰ ਤਾਂਘ ਰਹਿੰਦੀ ਹੈ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜਨਾ ਹੈ। ਅਤੇ ਸਾਡੇ ਤਾਇਆ ਜੀ ਹੁਣੀ ਵੀ ਜੁੜਨਾ ਆ, ਗੁਰਪ੍ਰੀਤ ਹੁਣੀ ਵੀ ਜੁੜਨਾ, ਅਮਰੀਕ ਭਾਜੀ ਨੇ ਵੀ ਆਉਣਾ, ਅਤੇ ਵੀਕਐਂਡ 'ਤੇ ਬਹੁਤ ਸਾਰੀਆਂ ਗੱਲਾਂ ਹੋਣਗੀਆਂ। ਅਤੇ ਗੱਲਾਂ ਦੇ ਵਿੱਚੋਂ ਗਿਆਨ ਵੀ ਲਵਾਂਗੇ, ਆਨੰਦ ਵੀ ਲਵਾਂਗੇ, ਹਾਸਾ ਮਜ਼ਾਕ ਵੀ ਹੁੰਦਾ, ਕੋਈ ਆਪ ਨੂੰ ਵੀ ਨਵੀਂ ਗੱਲ ਸਿੱਖਣ ਨੂੰ ਮਿਲਦੀ ਆ। ਸੋ ਮੇਰੇ ਨਾਲ ਸਾਡੇ ਸਤਿਕਾਰਯੋਗ ਤਾਇਆ ਜੀ ਜੁੜ ਚੁੱਕੇ ਨੇ ਸਿਡਨੀ ਤੋਂ, ਅਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ,
ਉਹ ਕੱਲ ਮੇਰੀ ਥੋੜੀ ਸਿਹਤ ਖਰਾਬ ਹੋ ਗਈ ਦੁਪਹਿਰ ਤੋਂ ਬਾਅਦ,
ਵੇਖਿਆ ਮੈਂ ਅੰਤਰਜਾਮੀ ਹੋ ਗਿਆ।
ਤਾਇਆ ਜੀ ਫਿਰ ਉਸਤਾਦ ਹੈ ਤੁਸੀਂ ਸਾਡੇ, ਇੱਦਾਂ ਹੀ ਥੋੜੋ ਹੈ,
ਉਸਤਾਦ ਵੀ ਕਹਿ ਦਿੰਦੇ ਉਸਤਾਦ ਜੀ,
ਬੜਾ ਸੋਹਣਾ ਵਿਚਾਰ ਇੱਕ ਦਿਨ ਮੇਰੇ ਸਾਹਮਣੇ ਕਿਸੇ ਨੇ ਭੇਜਿਆ, ਕਹਿੰਦੇ ਵੀ ਅਸੀਂ, ਮੈਂ ਹੁਣ ਤੁਹਾਨੂੰ ਉਸਤਾਦ ਜੀ ਕਿਹਾ ਆ, ਠੀਕ ਹੈ, ਤੇ ਲੋਕ ਪਤਾ ਕੀ ਕਰਨਗੇ, ਹਨਾ, ਮਤਲਬ ਉਹ ਸਿੱਖ ਤਾਂ ਰਹੇ ਹੋਣਗੇ ਚਮੜਾ ਕੁੱਟਣਾ, ਠੀਕ ਹੈ, ਉਹ ਜੇ ਤੂੰ ਸਿੱਖ ਰਹੇ ਹੋਣਗੇ ਨਾ, ਉਹਦੇ ਪੈਰ ਕੁੱਟੇ, ਗੁਰੂ ਜੀ ਗੁਰੂ ਜੀ ਗੁਰੂ ਜੀ, ਹੈਂ। ਅਤੇ ਮੈਂ ਕਿਹਾ ਯਾਰ ਇਹ 'ਚ ਗੁਰਤਾ ਕਾਹਦੀ ਹੈ, ਹੈਂ, ਮਤਲਬ ਇਹ ਤਾਂ ਆਮ ਜਿਹੜੇ ਤੁਸੀਂ ਟ੍ਰੇਡ ਸਿੱਖਦੇ ਹੋ ਇਹ ਉਹ ਵਿੱਦਿਆ ਆ, ਗੁਰੂ ਵਾਲੀ ਵਿੱਦਿਆ ਤਾਂ ਹੈ ਹੀ ਨਹੀਂ ਇਹਦੇ 'ਚ,
ਹਾਂਜੀ ਬਿਲਕੁਲ,
ਹੈ ਨਾ। ਅਤੇ ਮੈਂ ਕਈ ਦੇਖਿਆ ਬਹੁਤ, ਉਹ ਮਤਲਬ ਇਹ ਜੀ ਸਾਡੇ ਗੁਰੂ ਜੀ ਹੈ, ਮਤਲਬ ਉਹ ਕੋਈ ਟੀਚਰ ਹੈ ਉਹ ਮਿਲੂਗਾ, ਇਹ ਸਾਡੇ ਗੁਰੂ ਜੀ ਹੈ, ਉਹ ਤੁਹਾਨੂੰ ਇੱਕ ਦੁਨਿਆਵੀ ਚੀਜ਼ਾਂ ਸਿਖਾ ਰਿਹਾ ਹੈ, ਦੁਨਿਆਵੀ ਵਿੱਦਿਆ ਦੇ ਰਿਹਾ ਹੈ, ਠੀਕ ਹੈ, ਉਹ ਟੀਚਰ ਹੈ, ਉਹਨੂੰ ਉਸਤਾਦ ਕਹਿ ਸਕਦੇ ਹਾਂ, ਟੀਚਰ ਕਹਿ ਸਕਦੇ ਹਾਂ, ਪਰ ਗੁਰੂ ਅਤੇ ਉਸਤਾਦ ਦੇ ਵਿੱਚ ਬਹੁਤ ਫਰਕ ਹੁੰਦਾ ਮੇਰੇ ਸਾ। ਉਹ ਉਹਨਾਂ ਨੇ ਬਹੁਤ ਸੋਹਣਾ ਤਰਕ ਦਿੱਤਾ ਕਿ ਗੁਰੂ ਗੁਰਤਾ ਸਿਖਾਲਦਾ ਹੈ, ਗੁਰੂ ਕੰਮ ਦੀਆਂ ਗੱਲਾਂ ਕਰਦਾ, ਅਕਾਲ ਪੁਰਖ ਦੀ ਜਿਹੜੀ ਨੌਲੇਜ ਦੇਵੇ ਉਹਨੂੰ ਗੁਰੂ ਕਹਿੰਦੇ ਆ।
ਹਾਂ, ਇਹ ਸਾਡੀ ਆਪਣਾ ਸਿੱਖ ਫਿਲਾਸਫੀ ਅਨੁਸਾਰ ਤੁਸੀਂ ਠੀਕ ਕਹਿ ਰਹੇ ਹੋ, ਪਰ ਹਿੰਦੀ ਸੰਸਕ੍ਰਿਤ ਵਾਲੇ ਆਮ ਤੌਰ ਤੇ ਗੁਰੂ ਕੋਈ ਕਿਸੇ ਤਰ੍ਹਾਂ ਦੀ ਵੀ ਵਿੱਦਿਆ ਜਿਹੜਾ ਦਿੰਦਾ ਆ, ਇੱਕ ਅੱਖਰ ਦਾਤਾ ਗੁਰੂ ਵੀ ਮੰਨਿਆ ਗਿਆ ਵਾ। ਤੋ ਮੈਂ, ਮੇਰੇ ਨਾਲ ਵਾਪਰੀ ਹਾਸੇ ਵਾਲੀ ਗੱਲ ਤੁਹਾਨੂੰ ਮੈਂ ਦੱਸਾਂ ਨਾ, 1973 ਚ ਜਦੋਂ ਮੈਂ ਗਿਆ ਨਾ ਅਫਰੀਕਾ ਚ ਮਲਾਵੀ, ਤੇ ਉੱਥੇ ਗੁਜਰਾਤੀਆਂ ਦੀ ਜ਼ਿਆਦਾ ਆਬਾਦੀ ਸੀ ਇੰਡੀਅਨ ਚ, ਤੇ ਉਹ ਕੁਝ ਗੁਜਰਾਤਣਾ ਦੋ ਤਿੰਨ ਮੈਨੂੰ ਨਾ ਮੇਰੇ ਕੋਲ ਹਾਰਮੋਨੀਅਮ ਸਿੱਖਣ ਆਉਂਦੀਆਂ ਸੀ, ਤੇ ਉਹਨਾਂ ਨੇ ਮੈਨੂੰ ਗੁਰੂ ਜੀ ਕਹਿਣਾ, ਉਹਨਾਂ ਦੀ ਆਪਣੀ ਰਵਾਇਤ ਅਨੁਸਾਰ ਸੀ, ਤੇ ਮੈਂ ਕਿਹਾ ਜੀ ਨਹੀਂ, ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਆ, ਤੇ ਤੁਸੀਂ ਮੈਨੂੰ ਗਿਆਨੀ ਜੀ ਕਹਿ ਲਿਆ ਕਰੋ।
ਅੱਛਾ ਜੀ।
ਤੇ ਉਹਨਾਂ ਨੇ ਮੈਨੂੰ ਜਨਾਨੀ ਜੀ ਕਹਿਣਾ ਸ਼ੁਰੂ ਕਰਤਾ, ਤੇ ਮੈਂ ਕਿਹਾ ਵੀ ਭਾਈ ਜਨਾਨੀ ਜੀ ਨੇ, ਚਲੋ ਜੋ ਤੁਸੀਂ ਜੋ ਗੁਰੂ ਕਹਿਣਾ ਗੁਰੂ ਹੀ ਕਹੀ ਜਾਇਆ ਕਰੋ, ਪਰ ਜਨਾਨੀ ਜੀ ਨਾ ਕਿਹਾ ਕਰੋ। ਉਹ ਇਹ ਮੈਨੂੰ ਸਮਝ ਹੀ ਨਾ ਹੋਵੇ ਵੀ ਮੈਂ ਉਹਨਾਂ ਨੂੰ ਕਹਾਂ ਵੀ ਮੈਨੂੰ ਭਾਈ ਸਾਹਿਬ ਕਹਿ ਲਿਆ ਕਰੋ, ਕਿਉਂਕਿ ਉਹ ਗੁਜਰਾਤੀ ਦੇ ਵਿੱਚ ਆਮ ਹੀ ਭਾਈ ਜਿਹਨੂੰ ਨਾ ਉਹ ਸਮਝਿਆ ਜਾਂਦਾ, ਜਿਵੇਂ ਆਪਣੇ ਸਾਡੇ ਆਪਣਾ ਸਿੰਘ ਲਾ ਲਓ ਤੇ ਭਾਈ ਇਹ ਬੰਦਾ ਆ, ਤੇ ਜੇ ਕੌਰ ਲਾ ਲਓ ਤੇ ਭਈ ਇਹ ਇਸਤਰੀ ਆ, ਤੇ ਇਸ ਤਰ੍ਹਾਂ ਉਹਨਾਂ ਦੇ ਵਿੱਚ ਬਹਿਣ ਤੇ ਭਾਈ मतलब भी भाई जी मुरार जी भाई डिसाई ते ओ मतलब बंदा आ ते जे बहन ला देन ते एदा मतलब इस्त्री आ ते ए मैनू समझ ही ना आए भी मैं उन्होंने कह देना भी मैनू भाई साहब कह लिया करो ते ओ इस तरह दियां गल्लां बातां हो जांदियां।
ताया जी मैं थोड़ी थोड़ी गल च गल गल टोक एक वादा करदा कसूर उन्हां दा भी गल मैं कहा कसूर उन्हां दा भी है नहीं।
हाँ जी
ਉਹ ਅਸਲ ਦੇ ਵਿੱਚ ਗਿਆਨੀ ਅੱਖਰ ਹੈ ਨਹੀਂ ਇਹ ਇੰਗਿਆਨੀ ਹੈ। ਇੰਗਾ ਜਿਹੜਾ ਇੰਟਰਚੇਂਜੇਬਲ ਹੈ ਨਾ ਗਿਆਨ ਤੇ ਉਹ ਇਸ ਕਰਕੇ ਉਹ ਤਾਂ ਸ਼ੁੱਧ ਬੋਲਦੇ ਸੀ ਉਹ ਥੋੜਾ ਜਿਹਾ ਉਹ ਵਿਗੜ ਗਏ ਹਨਾ ਤੇ ਜਿੱਦਾਂ
ਉਹ ਆਪਣੇ ਹਿਸਾਬ ਨਾਲ ਠੀਕ ਬੋਲਦੇ ਸੀ
ਹਾਂ ਉਹ ਆਪਣੇ ਹਿਸਾਬ ਨਾਲ
ਆਪਣਾ ਜਾਨੀ ਗੁਰੂ ਦਾ ਮਤਲਬ ਗੂ ਮੈਨੇ ਹਨੇਰਾ ਤੇ ਰੂ ਮੈਨੇ ਪ੍ਰਕਾਸ਼
ਰੋਸ਼ਨੀ
ਜੋ ਹਨੇਰੇ ਦੇ ਵਿੱਚ ਪ੍ਰਕਾਸ਼ ਕਰ ਦੇਵੇ ਜੋ ਸਾਡੀ ਆਤਮਾ ਦੇ ਵਿੱਚ ਚਾਨਣ ਕਰ ਦੇਵੇ ਜੋ ਸਾਨੂੰ ਅੰਦਰ ਦੀ ਸੂਝ ਬਖਸ਼ ਦੇਵੇ ਜੋ ਸਾਨੂੰ ਪਰਮਾਤਮਾ ਦਾ ਗਿਆਨ ਦੇ ਦੇਵੇ ਪਰਮਾਤਮਾ ਵਾਲੇ ਪਾਸੇ ਤੋਰ ਦੇਵੇ ਅਸੀਂ ਉਸ ਨੂੰ ਗੁਰੂ ਮੰਨਦੇ ਹਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਵਿਧ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਇਹ ਪੁਰਾਣੇ ਸਮੇਂ ਢਾਡੀ ਸਿੰਘ ਆਪਣਾ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਮੰਗਲਾ ਚਰਨ ਵਜੋਂ ਇਹ ਗਾਇਆ ਕਰਦੇ ਸਨ ਪਰ ਹੁਣ ਕੁਝ ਦਹਾਕਿਆਂ ਤੋਂ ਨਹੀਂ ਸੁਣਨ ਆ ਰਿਹਾ।
ਸੋ ਤਾਇਆ ਜੀ ਆਪਾਂ ਇਹ ਤੱਤ ਕੱਢ ਸਕਦੇ ਹਾਂ ਆਪਣੇ ਜਿਹੜੇ ਹੁਣ ਲਿਸਨਰ ਸੁਣਦੇ ਆ ਚਾਹੇ ਕਿਸੇ ਵੀ ਭਾਈਚਾਰੇ 'ਚ ਹੋਣ ਆਪਾਂ ਇਹ ਤੱਤ ਕੱਢ ਸਕਦੇ ਹਾਂ ਬਈ ਆਪਾਂ ਉਸਤਾਦ ਕਹਿਣਾ ਆ ਆਪਾਂ ਟੀਚਰ ਕਹਿਣਾ ਆ ਇਹ ਸਾਡੇ ਅਧਿਆਪਕ ਨੇ ਸਾਡੇ ਟੀਚਰ ਨੇ ਜਿਹੜਾ ਗੁਰੂ ਦੀ ਡੈਫੀਨੇਸ਼ਨ ਸਾਡੇ ਬਹੁਤ ਰਿਫਾਈਨਡ ਕੀਤੀ ਹੈ। ਗੁਰੂ ਉਹ ਉਹਨੂੰ ਆਪਾਂ ਕਹਿ ਸਕਦੇ ਹਾਂ ਜਿਹੜਾ ਤੁਹਾਨੂੰ ਗੁਰਤਾ ਦੇ ਰਿਹਾ ਹੈ ਮਤਲਬ ਅਧਿਆਤਮ ਸਿਖਾ ਰਿਹਾ ਹੈ
ਉਹਨੂੰ ਬਿਲਕੁਲ
ਉਹਨੂੰ ਆਪਾਂ ਗੁਰੂ ਕਹੀਏ ਇਹ ਬਹੁਤ ਉੱਚੀ ਪਦਵੀ ਆ ਆਪਾਂ ਇਹਨੂੰ ਡੀਗ੍ਰੇਡ ਨਾ ਕਰੀਏ ਆਪਾਂ ਖਿੱਚ ਕੇ ਗੁਰੂ ਦੀ ਪਦਵੀ ਨੂੰ ਨੀਚੇ ਨਾ ਲੈ ਆਈਏ ਦੁਨਿਆਵੀ ਚੀਜ਼ਾਂ ਨਾਲ
ਉਹ ਸਮੇਂ ਨਾਲ ਨਾ ਗਲਤ ਵਰਤਣ ਨਾਲ ਚੰਗੇ ਸ਼ਬਦਾਂ ਦੇ ਅਰਥ ਵੀ ਗਲਤ ਹੋ ਜਾਂਦੇ ਨੇ ਜਿਵੇਂ ਕੋਈ ਗੁੱਸੇ ਜਾਂ ਕਿਸੇ ਦੇ ਉਹ ਗੁਰੂਆ
ਹਾਂਜੀ ਹਾਂਜੀ
ਐਵੇਂ ਹੀ ਆਪਾਂ ਕਹਿ ਦਿੰਦੇ ਹਾਂ ਕਿਸੇ ਨੂੰ ਥੋੜਾ ਜਿਹਾ ਖਿੱਚਦੇ ਰੂਪ ਦੇ ਜੇ ਉਹ ਗੁਰੂਆ ਇਹਦੇ ਪੀਰ ਆ ਉਹ ਪੀਰ ਪੀਰ ਵੀ ਮਤਲਬ ਗੁਰੂ ਦਾ ਧਾਰਮਿਕ ਆਗੂ ਨੂੰ ਵੀ ਮੰਨਿਆ ਜਾਂਦਾ ਸੀਗਾ। ਤੋ ਇਸ ਤਰ੍ਹਾਂ ਜਿਵੇਂ ਦੇਖੋ ਮਸੰਦ ਸ਼ਬਦ ਸੀਗਾ
ਹਾਂਜੀ
ਮਸੰਦ ਦਾ ਮਤਲਬ ਸੀ ਮਸਨਦ ਨਸ਼ੀਨ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਸਰੀਰਕ ਰੂਪ ਵਿੱਚ ਆਪ ਮੌਜੂਦ ਨਹੀਂ ਸਨ ਹੁੰਦੇ ਉੱਥੇ ਦੀਆਂ ਸੰਗਤਾਂ ਦੀ ਅਗਵਾਈ ਕਰਨ ਲਈ ਇੱਕ ਆਗੂ ਅੱਜ ਦੀ ਬੋਲੀ ਵਿੱਚ ਉਹਨੂੰ ਜਥੇਦਾਰ ਕਹਿ ਲਓ
ਮਸੰਜਰ ਇੰਗਲਿਸ਼ ਦਾ ਮਸੰਜਰ ਅੱਖਰ ਵੀ ਇੱਥੋਂ ਬਣਿਆ ਨਾ
ਹਾਂ 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 ਤੇ ਉਹ ਸੋ ਇਹ ਹੈ ਭਾਈ ਉਹ ਸੀ ਵੀ ਬਹੁਤ ਕਿਰਤ ਮਤਲਬ ਵੀ ਬਹੁਤ ਉੱਚੀ ਆਤਮਾ ਵਿਅਕਤੀ ਜਿਹੜਾ ਸੀ ਉਹ ਸੰਗਤ ਦਾ ਆਗੂ ਹੁੰਦਾ ਸੀ ਸੰਗਤ ਪਾਸੋਂ ਕਾਰ ਭੇਟ ਉਗਰਾਹੀ ਕਰਕੇ ਵੀ ਗੁਰੂ ਘਰ ਪਹੁੰਚਾਉਣੀ ਤੇ ਸਮੇਂ ਸਮੇਂ ਸੰਗਤਾਂ ਦੀ ਅਗਵਾਈ ਕਰਕੇ ਗੁਰੂ ਘਰ ਵਿੱਚ ਲਿਆਉਣਾ ਜਦੋਂ ਉਸ ਸੰਸਥਾ ਦੇ ਵਿੱਚ ਨਿਘਾਰ ਆ ਗਿਆ ਤੇ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਸਜ਼ਾ ਵੀ ਦੇਣੀ ਪਈ ਤੇ ਉਸ ਤੋਂ ਬਾਅਦ ਮਸੰਦ ਇੱਕ ਕਿਸਮ ਦੀ ਗਾਲ ਬਣ ਗਈ
ਜੀ।
ਹੁਣ ਜਲੂਸ ਮਤਲਬ ਜਲਸਾ ਆਪਣੇ ਸ਼ਾਨ ਦਾ ਵਿਖਾਵਾ ਆਪਾਂ ਬਚਪਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਜਲੂਸ ਨਿਕਲਣਾ ਜਲੂਸ ਵੇਖਣ ਜਾਣਾ ਹੈ ਹੁਣ ਇੱਥੇ ਕੁਝ ਸਾਲ ਹੋਏ ਇੱਕ ਇੰਡੀਆ ਤੋਂ ਆਇਆ ਜੁਝਾਰੂ ਸਿੰਘ ਸੀ ਪੁਰਾਣੀ ਆਦਤ ਅਨੁਸਾਰ ਮੇਰੇ ਮੂੰਹੋਂ ਨਿਕਲ ਗਿਆ ਜਲੂਸ ਕਹਿੰਦੇ ਨੇ ਜਲੂਸ ਨਹੀਂ ਕਹਿਣਾ ਨਗਰ ਕੀਰਤਨ ਕਹਿਣਾ ਮੈਂ ਕਿਹਾ ਸੱਤ ਭਜਾਂਗੀ ਆਪਾਂ ਹੁਣ ਨਗਰ ਕੀਰਤਨ ਕਹਿਣ ਦੀ ਕੋਸ਼ਿਸ਼ ਕਰਾਂਗੇ। ਤੋ ਇਸ ਤਰ੍ਹਾਂ ਕਰਤਵ ਕਰਤੂਤ ਦਾ ਮਤਲਬ ਹੁੰਦਾ ਸੀ ਕਰਤਵ
ਕਰਤਵ
ਤੇ ਉਹ ਕਰਤਵ ਦਾ ਜਦੋਂ ਤੇਰਾ ਕਰਤਵ ਕੀ ਆ ਤੇ ਕਰਤੂਤ ਜਨਵਾ ਤੂੰ ਕੀ ਕਰਤੂਤ ਘੋਲੀ ਆ ਤੋ ਕਰਤੂਤ ਜਿਹੜਾ ਉਹ ਨੈਗੇਟਿਵ ਅਰਥ ਦਰਸਾਉਣ ਵਾਲਾ ਇੱਕ ਸ਼ਬਦ ਬਣ ਗਿਆ ਭਾਵੇਂ ਕਿ ਮੁੱਢਲੇ ਤੌਰ ਤੇ ਇਹਦਾ ਅਰਥ ਇਹ ਨਹੀਂ ਸੀ। ਤੋ ਇਸ ਤਰ੍ਹਾਂ ਜਿਵੇਂ ਹੁਣ ਆਪਾਂ ਹਰੇਕ ਨੂੰ ਮੰਗਤੇ ਨੂੰ ਕਹਿ ਦਿੰਦੇ ਹਾਂ ਉਹ ਬਾਬਾ ਮਾਫ ਕਰ ਵੀ ਅੱਗੇ ਜਾ ਮੈਂ ਨੀ ਤੈਨੂੰ ਕੁਝ ਦੇਣਾ ਤੇ ਉਹ ਕਿਸੇ ਬਾਬਾ ਜਾਹਰ ਪੀਰ ਜਗਤ ਗੁਰ ਬਾਬਾ ਤੇ ਛੇ ਸਾਲ ਦੀ ਉਮਰ ਦੇ ਬਾਬਾ ਫਤਿਹ ਸਿੰਘ ਜੀ ਵੀ ਬਾਬਾ ਤੇ ਜੇ ਸਧਾਰਨ ਮੰਗਤਾ ਜਾਂ ਪਖੰਡੀ ਸਾਧ ਨੂੰ ਵੀ ਅਸੀਂ ਬਾਬਾ ਕਹਿ ਦਈਏ ਤੇ ਉਹ ਬਾਬੇ ਸ਼ਬਦ ਦੀ ਫਿਰ ਤੁਹੀਨ ਹੋ ਜਾਂਦੀ ਹੈ ਨਾ।
ਦੇਖੋ ਤਾਇਆ ਜੀ
ਮਾਝੇ ਦੀ ਬੋਲੀ ਦੇ ਵਿੱਚ ਅਸੀਂ ਦਾਦੇ ਨੂੰ ਵੀ ਪਿਤਾ ਦੇ ਪਿਤਾ ਨੂੰ ਵੀ ਬਾਬਾ ਕਹਿ ਦਿੰਦੇ ਹਾਂ।
ਤਾਇਆ ਜੀ ਸਾਰਿਆਂ ਨਾਲੋਂ ਵੱਧ ਜਿਹੜੀ ਦੁਰਗਤੀ ਹੋਈ ਹੈ ਸ਼ਬਦ ਦੀ ਉਹ ਹੈਗੀ ਸਾਧ ਦੀ
ਸਾਧ ਦੀ
ਮਤਲਬ ਮਤਲਬ ਤੁਸੀਂ ਆਪਾਂ ਮਤਲਬ ਤੁਸੀਂ ਨਹੀਂ ਮਤਲਬ ਅਸੀਂ ਸਾਰੇ ਜਦੋਂ ਆਪਾਂ ਸੁਖਮਨੀ ਸਾਹਿਬ ਪੜ੍ਹੀਏ ਗੁਰਬਾਣੀ ਪੜ੍ਹੀਏ ਤਾਂ ਸਾਧ ਦੀ ਪਦਵੀ ਜਿਹੜੀ ਹੈ ਨਾ ਉਹ ਬਹੁਤ ਉੱਚੀ ਮੰਨੀ ਗਈ ਹੈ ਵੀ ਸਾਧ ਕੀ ਮਹਿਮਾ ਵੇਦ ਨਾ ਜਾਣੇ। ਠੀਕ ਹੈ,
ਸਾਧ ਕੀ ਮਹਿਮਾ ਵੇਦ ਨਾ ਜਾਣੇ ਤੇ ਥੰਮੇ ਕੋਏ, ਭਾਈ ਗੁਰਦਾਸ ਜੀ ਕਹਿੰਦੇ ਥੰਮੇ ਕੋਏ ਨਾ ਸਾਧ ਬਿਨ ਤੇ ਸਾਧਨਾ ਦਿਸੈ ਜੱਗ ਵਿੱਚ ਕੋਆ, ਤੇ ਫਿਰ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹੜਾ ਸੀ ਉਹ ਸੰਸਾਰ ਦੇ ਵਿੱਚ ਸਾਧ ਪੁਰਸ਼ ਹੋ ਕੇ ਸੰਸਾਰ ਵਿੱਚ ਆਏ ਵੀ ਕਿੱਥੇ ਗੁਰੂ ਨਾਨਕ ਸਾਹਿਬ ਸਾਧ ਤੇ ਕਿੱਥੇ ਡੇਰੇਦਾਰ ਪਖੰਡੀ ਸਾਧ।
ਨਹੀਂ ਹੁਣ ਉਹ ਮਤਲਬ ਜਿਹੜੀ ਜਿਹੜੀ ਦੁਰਗਤੀ ਵੀ ਹੈ ਨਾ ਹੁਣ ਜਿੱਦਾਂ ਜਿਹੜੇ ਮੰਗਦੇ ਫਿਰਦੇ ਨੇ ਇੰਡੀਆ ਦੇ ਵਿੱਚ ਵੀ ਗਲੀ ਗਲੀ ਮੰਗਦੇ ਫਿਰਦੇ ਨੇ ਉਹ ਅਸੀਂ ਉਹਨਾਂ ਨੂੰ ਵੀ ਸਾਧ ਕਹੀ ਜਾਂਦੇ ਹਾਂ। ਉਹ ਤਾਂ ਜਿੱਦਾਂ ਜੋਗੀ ਪਰੰਪਰਾ ਦੇ ਹਿਸਾਬ ਦੇ ਨਾਲ ਜਾਂ ਜਿੱਦਾਂ ਉਹਨਾਂ ਦੇ ਚੇਲੇ ਬਾਲ ਕੇ ਹੁੰਦੇ ਆ ਨਾ ਉਹ ਉਹ ਹੁੰਦੇ ਨੇ ਤੇ ਪਰ ਜਿਹੜਾ ਜਿਹੜਾ ਸਾਧ ਪੁਰਖ ਹੈ ਉਹ ਤਾਂ ਮਤਲਬ ਸਾਧ ਦੀ ਤਾਂ ਬਾਣੀ 'ਚ ਪੜ੍ਹ ਕੇ ਦੇਖੋ ਕਿੰਨੀ ਮਹਿਮਾ ਹੈ ਅਤੇ ਉਹਦਾ ਕਿੰਨਾ ਸਤਿਕਾਰ ਹੋਣਾ ਚਾਹੀਦਾ। ਇਹ ਸਾਰੇ ਪ੍ਰੋਟੋਕੋਲ ਲਿਖੇ ਹੋਏ ਨੇ ਹੈ ਨਾ
ਬਿਲਕੁਲ
ਅਤੇ ਆਪਾਂ ਜਣੇ ਖਣੇ ਨੂੰ ਉਹ ਸਾਧਾਂ ਦਾ ਡੇਰਾ ਉਹ ਸਾਧ ਲਾਉਣਾ ਜੀ ਫਲਾਨਾ ਲਾਉਣਾ ਅਸੀਂ ਬੜੀ ਮਾੜੀ ਭਾਸ਼ਾ ਵਰਤ ਵਰਤ ਕੇ ਇਸ ਸ਼ਬਦ ਨੂੰ ਹੋਰ ਬਹੁਤ ਜ਼ਿਆਦਾ ਡੀਗ੍ਰੇਡ ਕਰ ਦਿੱਤਾ ਹੈ ਨਾ।
ਬਿਲਕੁਲ 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 ਉਹ ਫਿਰ ਸਮੇਂ ਦੇ ਨਾਲ ਕਿਉਂਕਿ ਇਹ ਜਦੋਂ ਮਾੜੀ ਮਾੜੇ ਕਿਰਦਾਰ ਵਾਲੇ ਵਿਅਕਤੀ ਵਿੱਚ ਆ ਜਾਣ ਜਾਂ ਆ ਕੇ ਸਮੇਂ ਦੇ ਨਾਲ ਕਿਉਂਕਿ ਮਨੁੱਖ ਦਾ ਸਾਰੀ ਸਾਰਾ ਜੀਵਨ ਕਿਰਦਾਰ ਸਦਾਚਾਰ ਉਹ ਇੱਕ ਪੱਧਰ ਦੇ ਉੱਪਰ ਨਹੀਂ ਰਹਿੰਦਾ ਤੇ ਇਸ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਢਾਕੇ ਦੀ ਸੰਗਤ ਦਾ ਆਗੂ ਬਲਾਕੀ ਦਾਸ ਨੂੰ ਥਾਪਿਆ ਸੀ ਪਰ ਉਹਦੇ ਪੋਤਰਿਆਂ ਨੂੰ ਹੀ ਕਲਗੀਧਰ ਪਾਤਸ਼ਾਹ ਨੇ ਉਹਨਾਂ ਦੀ ਬੇਈਮਾਨੀ ਫੜ ਲਈ ਤੇ ਉਹ ਫਿਰ ਇੱਕ ਕਿਰਦਾਰ ਜਿਹੜਾ ਮਨੁੱਖ ਦਾ ਸਾਰੀ ਜ਼ਿੰਦਗੀ ਇੱਕ ਸਾਰ ਜ਼ਰੂਰੀ ਨਹੀਂ ਰਹੇ ਪਰ ਪੀੜ੍ਹੀ ਦਰ ਪੀੜ੍ਹੀ ਇਸ ਤਰ੍ਹਾਂ ਹੀ ਮਹੰਤਾਂ ਦਾ ਕਿਰਦਾਰ ਉਹਨਾਂ ਦੇ ਵਿੱਚ ਉਹ ਕੁਝ ਬੰਦੇ ਜਿਹੜੇ ਸੀ ਉਹ ਅਖਲਾਕਹੀਣ ਹੋ ਗਏ ਤੇ ਸਾਰੀ ਮਹੰਤ ਜਿਹੜੇ ਸੀਗੇ ਉਦਾਸੀ ਨਿਰਮਲੇ ਉਹ ਸਿੱਖ ਪੰਥ ਦੇ ਵਿੱਚ ਬਦਨਾਮ ਹੋ ਗਏ। 5 ਸਾਲ ਸਿੱਖਾਂ ਨੂੰ ਕੁਰਬਾਨੀਆਂ ਕਰਨੀਆਂ ਪਈਆਂ ਉਹਨਾਂ ਤੋਂ ਆਪਣੇ ਧਾਰਮਿਕ ਸੰਸਥਾਵਾਂ ਦਾ ਗੁਰਦੁਆਰਿਆਂ ਦਾ ਪ੍ਰਬੰਧ ਵਾਪਸ ਲੈਣ ਲਈ ਪਰ ਉਹ ਆਪਾਂ ਭੁੱਲ ਗਏ ਵੀ ਉਹ ਸੰਤ ਹੀ ਸਨ ਨਿਰਮਲੇ ਤੇ ਉਦਾਸੀ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਥਾਸੀ ਦੇ ਉੱਤੇ ਸਵਾਰੀਆਂ ਕਰਕੇ ਸਿੰਧ ਤੋਂ ਲੈ ਕੇ ਤੇ ਆਪਣਾ ਆਸਾਮ ਦੇ ਜੰਗਲਾਂ ਤੱਕ ਉਹਨਾਂ ਨੇ ਗੁਰਬਾਣੀ ਗੁਰੂ ਨਾਨਕ ਸੰਦੇਸ਼ ਪਹੁੰਚਾਇਆ ਤੇ ਫਿਰ ਜਦੋਂ ਸਿੱਖਾਂ ਦੇ ਪਾਸ ਰਾਜ ਭਾਗ ਆਇਆ ਤੇ ਸਰਦਾਰਾਂ ਨੇ ਰਾਜਿਆਂ ਨੇ ਗੁਰੂ ਘਰਾਂ ਦੇ ਨਾਲ ਜਗੀਰਾਂ ਲਾਈਆਂ ਤੇ ਉਹ ਫਿਰ ਜਗੀਰਾਂ ਕਿਉਂਕਿ ਪਾਵਰ ਕਰਪਟਸ ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ ਸ਼ਕਤੀ ਮਨੁੱਖ ਨੂੰ ਜੇ ਸ਼ਕਤੀ ਧਨ ਦੀ ਸ਼ਕਤੀ ਹੈ ਜਨ ਦੀ ਸਰੀਰ ਦੀ ਮਾਣ ਦੀ ਤੋ ਧਨ ਦੀ ਜਾਇਦਾਦ ਦੀ ਸ਼ਕਤੀ ਆਉਣ ਨਾਲ ਫਿਰ ਉਹਨਾਂ ਦੇ ਵਿੱਚੋਂ ਕੁਝ ਕਰਪਟ ਹੋ ਗਏ ਸਿੱਖੀ ਅਸੂਲਾਂ ਨੂੰ ਧਰਮ ਦੇ ਅਸੂਲਾਂ ਨੂੰ ਛੱਡ ਗਏ ਤੇ ਇਸ ਤਰ੍ਹਾਂ ਉਹ ਵੀ ਅਸੀਂ ਫਿਰ ਮਹੰਤਾਂ ਦਾ ਇੱਕ ਕਿਸਮ ਦਾ ਇਹ ਮਹੰਤ ਆਏ ਸੰਤ ਆਏ ਸਾਧ ਆਏ ਬਾਬਾ ਆ ਤੇ ਇਹ ਇਹ ਭਾਈ ਹੈ ਜਦੋਂ ਫਿਰ ਭਾਈ ਗੁਰੂ ਸਾਹਿਬ ਦੇ ਬੜੇ ਮੁਖੀ ਭਾਈ ਬਾਲਾ ਭਾਈ ਮਰਦਾਨਾ ਬਾਬਾ ਬੁੱਢਾ ਜੀ ਨੂੰ ਇਤਿਹਾਸ ਵਿੱਚ ਜ਼ਿਕਰ ਆਉਂਦਾ ਆ ਗੁਰੂ ਨਾਨਕ ਸਾਹਿਬ ਨੇ ਪ੍ਰਸੰਨ ਹੋ ਕੇ ਉਸ ਦੀ ਸੇਵਾ ਤੇ ਭਾਈ ਪਦ ਬਖਸ਼ਿਤ ਕਰਿਓ ਸੁਣਤ ਸਿੱਖ ਸਮੁਦਾਏ ਪਰ ਉਮਰ ਕਰਕੇ ਉਹਨਾਂ ਨੂੰ ਸਤਿਕਾਰ ਕਰ ਬਾਬਾ ਜੀ ਬਾਬਾ ਬੁੱਢਾ ਜੀ ਕਰਕੇ ਉਹ ਪ੍ਰਸਿੱਧ ਨੇ ਅੱਜ ਕੱਲ੍ਹ ਤੇ ਨਾਲ ਉਹਨਾਂ ਦੀ ਗੋਤ ਵੀ ਲਾਉਣੀ ਸ਼ੁਰੂ ਹੋ ਗਈ ਹੈ ਰੰਧਾਵਾ ਗੋਤ ਲਾਉਣ ਦੀ ਕੋਈ ਜ਼ਰੂਰੀ ਨਹੀਂ ਹੁੰਦੀ
ਆਪਣੇ ਗੁਰਦੁਆਰੇ ਵੀ ਬਣਾ ਲਏ ਵੱਖਰੇ ਜਿਹੜੇ ਜਿੱਥੋਂ ਨਿਕਲੇ ਸੀ ਉਹ ਮਤਲਬ ਉਹ ਤਾਂ ਚਲੋ ਮੂਲੇ ਹੀ ਖਤਮ ਕਰ ਲਿਆ
ਸਾਨੂੰ ਸ਼ਹੀਦ ਊਧਮ ਸਿੰਘ ਦਾ ਇੰਨਾ ਹੀ ਪਤਾ ਸੀ ਹੁਣ ਉਹ ਪਈ ਉਹ ਸ਼ਹੀਦ ਊਧਮ ਸਿੰਘ ਕੀ ਉਹਨੂੰ ਕਹਿੰਦੇ ਨੇ ਆਪਣਾ
ਕੰਬੋ ਭਾਈਚਾਰੇ ਚੋਂ ਨੇ
ਕੰਬੋ ਭਾਈਚਾਰਾ
ਹਾਂਜੀ ਹਾਂਜੀ
ਤੇ ਉਹ ਇਸ ਤਰ੍ਹਾਂ ਆ ਵੀ ਉਹਦਾ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਸਾਰਾ ਕੁਝ ਸਾਰੇ ਲੋਕੀ ਜਾਣਦੇ ਨੇ ਪਰ ਹੁਣ ਸੁੱਖਾ ਸਿੰਘ ਨੂੰ ਕਲਸੀ ਬਣਾ ਲਿਆ ਭਾਈ ਮਹਿਤਾਬ ਸਿੰਘ ਨੂੰ ਅਸੀਂ ਭੰਗੂ ਬਣਾ ਲਿਆ ਸੋ ਇਸ ਤਰ੍ਹਾਂ ਚੱਲਦਾ ਆ ਰਿਹਾ
ਹੈ ਜੀ। ਇੱਕ ਇੱਕ ਹੋਰ ਬਹੁਤ ਵੱਡਾ ਜਿਹੜਾ ਕਨਸੈਪਟ ਹੈ ਬੜਾ ਹੀ ਪਵਿੱਤਰ ਹੈ ਲੰਗਰ ਦੇ ਬਰਾਬਰ ਦਾ ਕਨਸੈਪਟ ਹੈ ਸਿੱਖੀ ਦੇ ਵਿੱਚ ਜਿਸ ਨੂੰ ਬਹੁਤ ਭੰਡਿਆ ਤੇ ਨਿੰਦਿਆ ਜਾ ਰਿਹਾ ਹਜੇ ਵੀ ਤੇ ਹੁਣ ਥੋੜਾ ਜਿਹਾ ਵੈਸੇ ਘਟਿਆ ਆ ਜਦ ਤੋਂ ਦਾ ਇਹ ਰੌਲਾ ਪੈਣਾ ਸ਼ੁਰੂ ਹੋਇਆ ਗੁਰੂ ਕੀ ਗੋਲਕ।
ਹਾਂਜੀ
ਗੁਰੂ ਕੀ ਗੋਲਕ ਨੂੰ ਨਾ ਇੰਨਾ ਕੁ ਭੰਡਿਆ ਨਿੰਦਿਆ ਜਾ ਰਿਹਾ ਉਹ ਕਈ ਵਾਰੀ ਤਾਂ ਮੈਂ ਇਹ ਸੋਚਦਾ ਵੀ ਹੁੰਦਾ ਮੈਂ ਕਹਿੰਦਾ ਵੀ ਹੁੰਦਾ ਆ ਕਿ ਅਗਰ ਗੁਰੂ ਕੀ ਗੋਲਕ ਨਾ ਹੋਵੇ ਤਾਂ ਲੰਗਰ ਬਿਨਾਂ ਚੱਲਣ
ਬਿਲਕੁਲ
ਠੀਕ ਹੈ, ਤੇ ਇਸ ਕਰਕੇ ਜਿਹੜੀ ਸਿੱਖੀ ਦੀ ਜੜਾਂ ਦੇ ਵਿੱਚ ਬੰਦੇ ਬਹਿਣਾ ਚਾਹੁੰਦੇ ਨੇ, ਉਹ ਦੇਖਦੇ ਨੇ ਕਿ ਵੀ ਸਾਰਾ ਜਿਹੜਾ ਦਸਵੰਧ ਦਾ ਕੌਨਸੈਪਟ ਹੈ, ਗੁਰੂ ਕੀ ਗੋਲਕ ਦਾ ਕੌਨਸੈਪਟ ਹੈ, ਇਹਨੂੰ ਆਪਾਂ ਕਿਸੇ ਤਰ੍ਹਾਂ ਬੰਦ ਕਰੀਏ, ਲੋਕ ਗੋਲਕ 'ਚ ਪੈਸੇ ਬੰਦ ਕਰਨ ਕਿ ਸਾਡੇ, ਉਹ ਇੱਦਾਂ ਵੀ ਨਹੀਂ ਕਹਿੰਦੇ ਵੀ ਤੁਸੀਂ ਪਾਓ ਨਾ, ਇੱਦਾਂ ਨਹੀਂ ਇਕੱਲਾ ਕਹਿੰਦੇ ਵੀ ਤੁਸੀਂ ਗੁਰੂ ਘਰ ਗੋਲਕ, ਉਹ ਨਾ ਇੱਦਾਂ ਕਹਿੰਦੇ ਆ, ਇਹ ਨਾ ਜਿਹੜੀ ਕਮੇਟੀਆਂ ਹੁੰਦੀਆਂ ਇਹ ਗੋਲਕ ਦੇ ਕਰਕੇ ਬਣਦੀਆਂ, ਇਹ ਨਾ ਚੋਰ ਹੁੰਦੇ ਆ, ਉਹ ਆਟੋਮੈਟਿਕਲੀ ਦਰਜਾ ਦੇ ਦਿੰਦੇ ਵੀ ਇਹ ਚੋਰ ਹੈ, ਇਹ 'ਚ ਨਾ ਪੈਸੇ ਪਾਓ, ਨਾ 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 ਨਾ, ਉਹ ਇੱਥੇ ਰੁਕ ਜਾਣ ਤਾਂ ਫਿਰ ਵੀ ਠੀਕ ਆ, ਉਹ ਫਿਰ ਫਿਰ ਪਤਾ ਕੀ ਕਹਿੰਦੇ ਅਗਲੀ ਅਗਲੀ ਗੱਲ ਕਹਿੰਦੇ ਆ, ਤੁਸੀਂ ਲੋੜਵੰਦਾਂ ਦੀ ਸੇਵਾ ਕਰੋ ਜਿਹਦੀ ਲੋੜ ਹੈ, ਤੇ ਉਹ ਹੁਣ ਲੋੜਵੰਦਾ ਹੁਣ ਕਿਹੜਾ ਬੰਦਾ ਲੱਭਣ ਜਾਵੇ, ਲੋੜਵੰਦ ਕਿਹੜਾ ਭਾਈ, ਹੁਣ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਲੋੜਵੰਦਾਂ ਨੂੰ ਤਾਂ ਸੈਂਟਰ ਲਿੰਕ ਦੇ ਰਹੀ ਆ, ਸਾਰਾ ਕੁਝ ਸਰਕਾਰਾਂ ਦੇ ਰਹੀਆਂ, ਹੈ ਫਿਰ ਉਹ ਕੀ ਕਰਦੇ ਆ, ਇੱਕ ਸ਼ਰਾਰਤ ਕਰਦੇ ਨੇ, ਉਹ ਦੇਖੋ ਅਸੀਂ ਆਹ ਸੰਸਥਾ ਬਣਾਈ ਆ ਇੱਕ NGO, ਤੁਸੀਂ ਸਾਨੂੰ ਦਿਓ, ਅਸੀਂ ਸਿੱਧੇ ਇੰਡੀਆ ਜਾਂ ਹੋਰ ਕੰਟਰੀਆਂ 'ਚ ਲੋੜਵੰਦਾਂ ਦੀ ਸੇਵਾ ਕਰਾਂਗੇ, ਜਾਣੀ ਕਿ ਗੁਰੂ ਕੀ ਗੋਲਕ 'ਚੋਂ ਚੋਰੀ ਕਰਕੇ ਤੁਸੀਂ ਸਾਨੂੰ ਦਿਓ, ਹੈ ਨਾ, ਅਸੀਂ ਸਾਡੇ ਕੋਲ ਤੁਹਾਡਾ ਪੈਸਾ ਸੇਫ ਹੈ, ਪਰ ਜਿਹੜੀ ਗੁਰੂ ਘਰ ਦੀ ਗੋਲਕ ਹੈ, ਕਮੇਟੀ ਆ ਬਣੀ ਹੋਈ, ਇੱਕ ਗੌਰਮੈਂਟ ਉਹਨੂੰ ਆਡਿਟ ਕਰ ਰਹੀ ਹੈ, ਹਿਸਾਬ ਕਿਤਾਬ ਦੇਣਾ ਪੈਂਦਾ, ਸੰਗਤ ਵੀ ਪੁੱਛਦੀ ਹੈ, ਉੱਥੇ ਨਹੀਂ ਤੁਹਾਡਾ ਪੈਸਾ ਸੇਫ, ਸਾਡੇ ਕੋਲ ਤੁਹਾਡਾ ਪੈਸਾ ਸੇਫ ਹੈ, ਮਤਲਬ ਇੱਦਾਂ ਦੀ ਉਹ ਮਤਲਬ ਉਹਨਾਂ ਨੇ ਪਾਤਾ, ਨਹੀਂ ਜੀ ਗੋਲਕ 'ਚ ਪੈਸੇ ਨਾ ਚੜਾਓ, ਇਹੀ ਇੱਕ ਕਾਰਨ ਹੈ ਜੀ, ਗੋਲਕ ਚੱਕਦੇ ਹੋ ਲੜਾਈ ਖਤਮ, ਮਤਲਬ ਉਹ
ਇਹ ਸਭ ਤੋਂ ਪਹਿਲਾਂ ਨਾ 1972 ਦੇ ਵਿੱਚ ਜਦੋਂ ਗਿਆਨੀ ਜੈਲ ਸਿੰਘ ਬਣਿਆ ਨਾ ਚੀਫ ਮਿਨਿਸਟਰ, ਇਹ ਉਹਨੇ ਆਈਡੀਆ ਦਿੱਤਾ ਸੀ ਵੀ ਗੁਰਦੁਆਰੇ ਗੁਰੂ ਕੀ ਗੋਲਕ 'ਚ ਪੈਸੇ ਦਾ ਮੱਥਾ ਨਾ ਟੇਕੋ, ਫੁੱਲ 'ਚ ਫੁੱਲ ਚੜਾਓ,
ਹਾਂਜੀ ਹਾਂਜੀ,
ਇਹ ਸਭ ਤੋਂ ਪਹਿਲਾਂ ਨਾ ਉਹਨੇ ਇਹ ਗੱਲ ਚਲਾਈ, ਕਿਉਂਕਿ ਉਹਨੂੰ ਪਤਾ ਸੀ ਗੁਰੂ ਘਰ ਦਾ ਪ੍ਰਚਾਰਕ ਰਹਿ ਕੇ ਉਹ ਗਿਆ ਹੋਇਆ ਸੀ, ਵੀ ਇਹ ਪੰਥ ਦੀ ਗੱਲ ਜਿਹੜੀ ਹੈ ਚੱਲਦੀ ਹੈ, ਇਹਨੂੰ ਚਲਾਉਣ ਵਾਸਤੇ ਬੜਾ ਇੱਕ, ਕਿਉਂਕਿ ਮਨੀ ਮੇਕਸ ਮੇਅਰ ਗੋ, ਪੈਸਿਆਂ ਤੋਂ ਬਈ ਆਰਥਿਕਤਾ ਬਹੁਤ ਵੱਡਾ ਸਾਧਨ ਆ ਜਿਹਦੇ ਨਾਲ ਜਥੇਬੰਦੀਆਂ ਚੱਲਦੀਆਂ ਨੇ, ਤੋ ਇਹਨਾਂ ਦੀ ਆਰਥਿਕਤਾ ਤੇ ਸੱਟ ਮਾਰੋ ਪੰਥ ਦੀ, ਦੇ ਵੀ ਗੋਲਕਾਂ ਦੇ ਵਿੱਚ ਲੋਕੀ ਪੈਸੇ ਨਾ ਚੜਾਉਣ।
ਦੇਖੋ ਤਾਂ ਜੀ, ਇੱਕ ਤਾਂ ਹੁੰਦੀ ਆ ਵੀ ਤੁਹਾਨੂੰ ਸਰਕਾਰੀ ਪੈਸਾ ਮਿਲ ਰਿਹਾ ਧਰਮ ਨੂੰ, ਉਹ ਤੁਹਾਡਾ ਸਰਕਾਰੀ ਧਰਮ ਹੈ, ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਰਿਹਾ ਵੀ ਉਹ ਰਾਜਾ ਜਿਹੜਾ ਧਰਮ ਅਡੋਪਟ ਕਰ ਲੈਂਦਾ ਹੁੰਦਾ ਸੀ, ਫਿਰ ਉਹੀ ਸਾਰੀ ਪਰਜਾ ਦਾ ਰਾਜ ਹੋ ਜਾਂਦਾ ਹੁੰਦਾ ਸੀ।
ਬਿਲਕੁਲ,
ਹੈ ਨਾ, ਕਿਉਂਕਿ ਉਹਨੇ ਹੀ ਫਿਰ ਅਗਾਂਹ ਆਸ਼ਰਮ ਚਲਾਉਣੇ, ਉਹਨੇ ਗਾਂਹ ਉਹਨਾਂ ਦੇ ਪ੍ਰਚਾਰਕਾਂ ਨੂੰ ਰੋਟੀ ਰੋਟੀ ਦੇਣੀ। ਇਸੇ ਤਰ੍ਹਾਂ ਹੁਣ ਮਿਡਲ ਈਸਟ ਦੇਖ ਲਈਏ, ਉਹ ਸਾਰਾ ਕੁਛ ਇਸਲਾਮੀ ਆ, ਉਹ ਸਾਰਾ ਸਰਕਾਰੀ ਫੰਡਡ ਆ, ਉਹੀ ਪੈਸਾ ਜਿਹੜਾ ਬਾਕੀ ਵਿਦੇਸ਼ਾਂ ਦੇ ਵਿੱਚ ਕਨਵਰਜਨ ਲਈ ਜਾਂਦਾ, ਧਰਮ ਪਰਿਵਰਤਨ ਦੇ ਲਈ, ਪਿੱਛੋਂ ਪਿੱਛੋਂ ਫੰਡਿੰਗ ਆਉਂਦੀ ਆ, ਜਿਹੜੇ ਪਾਸਟਰ ਤੁਰੇ ਫਿਰਦੇ ਨੇ ਇਹਨਾਂ ਦੀ ਵੀ ਫੰਡਿੰਗ ਪਿੱਛੋਂ ਆ ਰਹੀ ਆ, ਹੈ ਨਾ। ਸੋ ਇੱਕ ਤਾਂ ਹੈਗਾ ਤੁਹਾਨੂੰ ਪਿੱਛੋਂ ਬੈਕਿੰਗ ਹੈ, ਫੰਡਿੰਗ ਹੈ, ਹੈ ਨਾ, ਇੱਕ ਹੈਗਾ ਲੋਕ ਧਰਮ, ਵੀ ਲੋਕਾਂ ਵੱਲੋਂ ਆਪ ਹੀ ਚਲਾਇਆ ਜਾ ਰਿਹਾ ਧਰਮ ਹੈ, ਤੇ ਇਹ ਜਿਹੜਾ ਸਿੱਖੀ ਧਰਮ ਹੈ ਜਾਂ ਸਿੱਖ ਧਰਮ ਬਣਿਆ ਬਣ ਰਿਹਾ, ਇਹਦਾ ਜਿਹੜਾ ਕੌਨਸੈਪਟ ਹੈ, ਅੱਗੇ ਵੀ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ, ਇਹ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਧਰਮ ਹੈ, ਲੋਕ ਹੀ ਇਹਦੇ ਵਿੱਚ ਪੈਸਾ ਦਿੰਦੇ ਨੇ, ਲੋਕ ਹੀ ਚਲਾਉਂਦੇ ਨੇ, ਤੇ ਲੋਕਾਂ ਦਾ ਇਹਦੇ ਵਿੱਚ ਸਰਕਾਰੀ ਫੰਡਿੰਗ ਦਾ ਕੋਈ ਵੀ ਨਹੀਂ ਹੈ, ਸਰਕਾਰ ਨੂੰ ਸਮਾਂ ਕੇ ਟੈਕਸ ਦਿੰਦੇ ਨੇ, ਹੈ ਨਾ,
ਹਾਂਜੀ ਬਿਲਕੁਲ।
ਸੋ ਇਸ ਕਰਕੇ ਇਹ ਜਿਹੜੇ ਸਰਕਾਰਾਂ ਦੀ ਵੀ ਇਹ ਮਨਸ਼ਾ ਰਹਿੰਦੀ ਹੈ ਕਿ ਅਸੀਂ ਇਹਨਾਂ ਨੂੰ ਬੰਦ ਕਿੱਦਾਂ ਕਰੀਏ, ਇਹਨਾਂ ਦੀ ਫੰਡਿੰਗ ਕਿੱਦਾਂ ਬੰਦ ਕਰੀਏ,
ਹਨਾ। ਦੇਖੋ, ਕੋਈ ਵੀ ਅਖੰਡ ਪਾਠ ਕਰਾਉਂਦਾ ਹੈ, ਲੰਗਰ ਕਰਾਉਂਦਾ ਹੈ, ਮਹਾਰਾਜ ਅੱਗੇ ਮੱਥਾ ਟੇਕਦਾ ਹੈ, ਉਹ ਤੇ ਕੋਈ ਕੰਪਲਸ਼ਨ ਨਹੀਂ ਹੈਗਾ।
ਹਾਂਜੀ,
ਕੋਈ ਸਰਕਾਰ ਗੁਰਦੁਆਰਾ ਕਮੇਟੀ ਜਾਂ ਕੋਈ ਗੁਰਦੁਆਰਾ ਕੋਈ ਧਾਰਮਿਕ ਸੰਸਥਾ ਕਿਸੇ ਤੇ ਟੈਕਸ ਨਹੀਂ ਲਾ ਸਕਦੀ, ਕੋਈ ਮਾਮਲਾ ਨਹੀਂ ਗੁਰਾ ਸਕਦੀ, ਇਹ ਤੇ ਲੋਕਾਂ ਦੀ ਆਪਣੀ ਸ਼ਰਧਾ ਤੇ ਖੁਸ਼ੀ ਦੇ ਨਾਲ ਜੋ ਆਉਂਦਾ ਉਹਦੇ ਨਾਲ ਹੀ ਏਡੇ ਵੱਡੇ ਲੰਗਰ ਤੇ ਬਿਲਡਿੰਗਾਂ ਚੱਲਦੀਆਂ। ਦੇਖੋ, ਵਹਿੰਦਿਆਂ ਵਹਿੰਦਿਆਂ ਇੱਥੇ ਸਿਡਨੀ ਦੇ ਵਿੱਚ ਇੱਕ ਚਰਚ ਨੂੰ ਖਰੀਦ ਕੇ ਬੈਂਕ ਤੋਂ ਕਰਜ਼ਾ ਲੈ ਕੇ ਰੀਵਸ ਵੀ ਗੁਰਦੁਆਰਾ ਸ਼ੁਰੂ ਕੀਤਾ ਸੀ, ਮਹੀਨੇ 'ਚ 2 ਦਿਨ ਦੀਵਾਨ ਲੱਗਦਾ ਹੁੰਦਾ ਸੀ
ਜੀ,
ਤੇ ਅੱਜ ਦੇਖੋ ਕਿੰਨੇ ਗੁਰੂ ਘਰ ਤੇ ਆਪਣੇ ਇੱਕ ਗੁਰਦੁਆਰੇ ਦੀ ਇੱਥੇ ਪਾਰਕ ਲਈ ਜੋ ਅੱਜ ਗਲੈਨਵੋਡ ਸਵਰਬ ਬਣ ਗਿਆ, ਤੇ ਉਹਦੀ ਗੱਲ ਹੀ ਕਰ ਲਈਏ ਜਿੱਥੇ ਕਿ ਗ੍ਰੰਥੀ ਨੂੰ ਵੀ ਮੇਨਟੇਨ ਕਰਨ ਲਈ ਫੰਡ ਨਹੀਂ ਸੀ ਹੁੰਦੇ, ਮਹੀਨੇ 'ਚ 2 ਦਿਨ ਦੀਵਾਨ ਲੱਗਦਾ ਹੁੰਦਾ ਸੀ, ਤੇ ਬੜੇ ਗਿਣਵੀ ਮਿਣਵੀ ਸੰਗਤ ਸੀ, ਤੇ ਗ੍ਰੰਥੀ ਨੂੰ ਵੀ 8 ਸਾਲ ਉਹ ਫੈਕਟਰੀ ਦੇ ਵਿੱਚ 5 ਦਿਨ ਕੰਮ ਕਰਨ ਜਾਂਦਾ ਸੀ, ਤੇ ਫਿਰ ਆਪਣਾ ਉਹ ਗੁਜ਼ਾਰਾ ਤੋਰਦਾ ਸੀ, ਤੇ ਉੱਥੇ ਅੱਜ ਦੇਖੋ ਰਾਗੀ ਜਥੇ 2 ਪੱਕੇ ਤੌਰ ਤੇ, ਹੋਰ ਕਿੰਨੇ ਰਾਗੀ ਢਾਡੀ ਪ੍ਰਚਾਰਕ ਕਥਾਵਾਚਕ ਵਿਦਵਾਨ ਆਉਂਦੇ ਨੇ, ਤੇ ਉਹ ਵੀ ਅਕੋਮੋਡੇਟ ਹੁੰਦੀ ਹੈ, ਤੇ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਬਿਨਾਂ ਵਿਤਕਰੇ ਦੇ ਹਰ ਆਏ ਗਏ ਵਾਸਤੇ ਲੰਗਰ ਮੌਜੂਦ ਹੁੰਦਾ ਆ, ਹਾਜ਼ਰ ਹੁੰਦਾ ਆ, ਕਿੰਨੇ ਲਾਂਗਰੀ ਨੇ, ਲਾਇਬ੍ਰੇਰੀਅਨ, ਕਿ 33-35 ਪੰਜਾਬੀ ਦੀਆਂ ਪਾਰਟ ਟਾਈਮ ਟੀਚਰਾਂ, ਪੰਜਾਬੀ ਸਕੂਲ ਨਾਲ ਚੱਲਦਾ ਆ। ਇਹ ਆਖਰ ਸੰਗਤਾਂ ਪਾਸੋਂ ਹੀ ਮਾਇਆ ਆਈ ਹੈ ਨਾ, ਸਰਕਾਰ ਵੱਲੋਂ ਤੇ ਨਹੀਂ ਨਾ ਆ ਰਹੀ।
ਬਿਲਕੁਲ ਬਿਲਕੁਲ।
ਤੇ ਉਹ ਜੇ ਗੋਲਕ ਦੇ ਵਿੱਚ ਮਾਇਆ ਆਉਣੀ ਬੰਦ ਹੋ ਜਾਵੇ, ਸੰਗਤ ਲੰਗਰ ਵਾਸਤੇ ਰਸਤਾ ਆਉਣੀਆਂ ਬੰਦ ਹੋ ਜਾਣ, ਤੇ ਇਹਨਾਂ ਕੁਝ ਫਿਰ ਮੈਨੇਜ ਕਰਨਾ ਤੇ ਔਖਾ ਹੋ ਜਾਂਦਾ ਹੈ ਨਾ।
ਤਾਇਆ ਜੀ, ਇਸੇ ਹੀ ਕੋਨਸੈਪਟ ਨੂੰ ਨਾ ਇਹ ਜਿਹੜੇ ਲੋਕ ਨੇ ਹੈ ਨਾ, ਉਹ ਮਿਸਯੂਜ਼ ਕਰਦੇ ਨੇ। ਮਤਲਬ ਇਹਨਾਂ ਨੇ ਇੱਕ ਇਹਦੇ ਵਿੱਚ ਨਾ ਦੋ ਤਿੰਨ ਹੋਰ ਕਾਰਨ ਵੀ, ਇੱਕ ਤਾਂ ਜਿਹੜੀ ਬੰਦੇ ਦੀ ਨਾਸਤਿਕਤਾ ਆ ਉਹ ਲੈ ਬਹਿੰਦੀ ਆ, ਠੀਕ ਹੈ। ਉਹਨੂੰ ਦੇਖੋ, ਮੈਂ ਇਹ ਕਹਿੰਦਾ ਹੁੰਦਾ ਕਿ ਨਾਸਤਿਕਾਂ ਨੂੰ ਜਾਂ ਜਿਹੜੇ ਆਪਣੇ ਆਪ ਨੂੰ ਮੋਸਟਲੀ ਨਾ, ਸੋਰੀ ਟੂ ਸੇ, ਅਗਰ ਕਿਸੇ ਦੇ ਸੱਟ ਵੀ ਲੱਗੇ ਮਨ ਨੂੰ, ਕਿ ਜਿਹੜੇ ਕਾਮਰੇਡ ਟਾਈਪ ਬੰਦੇ ਨਾ, ਉਹ ਉਹਦੇ ਵਿੱਚ 90% ਜਿਹੜੇ ਨਾਸਤਿਕ ਹੁੰਦੇ ਆ, 10% ਮੈਂ ਧਾਰਮਿਕ ਕਾਮਰੇਡ ਵੀ ਦੇਖੇ ਨੇ, ਐਸੀ ਗੱਲ ਨਹੀਂ ਹੈ ਨਾ। ਉਹ ਉਹਨਾਂ ਨੂੰ, ਉਹਨਾਂ ਦੀ ਕੋਈ ਆਪਣੀ ਸੰਸਥਾ ਤਾਂ ਹੈ ਨਹੀਂ, ਆਪਣੀ ਇੰਸਟੀਟਿਊਸ਼ਨ ਤਾਂ ਉਹਨਾਂ ਦੀ ਕੋਈ ਹੈ ਨਹੀਂ, ਠੀਕ ਹੈ। ਉਹ ਜਿੱਥੇ ਉਹ ਆਪਣੀ ਮੀਟਿੰਗ ਕਰਦੇ ਨੇ, ਉਹਨਾਂ ਨੂੰ ਕੋਲੋਂ ਪੈਸੇ ਪਾ ਕੇ ਸਮੋਸੇ ਲਿਆਉਣੇ ਪੈਂਦੇ ਆ, ਠੀਕ ਹੈ,
ਹਾਂਜੀ,
ਕੋਲੋਂ ਹੀ ਚਾਹ ਬਣਾਉਣੀ ਪੈਂਦੀ ਆ। ਹੁਣ ਕੰਪੈਰੇਟਿਵਲੀ ਅਗਰ ਸਾਡੇ ਇੱਥੇ ਮਤਲਬ ਗੁਰੂ ਘਰ ਕੋਈ ਆਉਂਦਾ, ਸਿੱਖੀ ਦੇ ਵਿੱਚ ਕੋਈ ਆਉਂਦਾ, ਗੁਰਦੁਆਰਾ ਸਾਹਿਬ ਆਉਂਦਾ, ਉਹਦੇ ਹਾਲ ਬਣੇ, ਉੱਥੇ ਸੈਮੀਨਾਰ ਹੁੰਦਾ, ਤਾਂ ਚਾਹ ਪਾਣੀ, ਸਮੋਸੇ ਪਕੌੜੇ ਗੁਰੂ ਘਰ ਦੇ ਲੰਗਰ ਹਾਲ 'ਚੋਂ ਆ ਜਾਂਦੇ ਨੇ।
ਹਾਂਜੀ,
ਮਤਲਬ ਜ਼ੀਰੋ ਖਰਚੇ ਦੇ ਉੱਤੇ ਉਹ ਸੈਮੀਨਾਰ ਹੋ ਜਾਂਦਾ ਆ।
ਹਾਂਜੀ,
ਹੈ ਨਾ। ਜੇ ਹੁਣ ਇਸ ਸਿਸਟਮ ਨੂੰ ਬਾਹਰ ਕੱਢ ਦਈਏ ਤਾਂ ਹਾਲ ਦਾ ਕਿਰਾਇਆ ਵੀ ਦੇਣਾ ਪੈਣਾ ਆ, ਮਾਈਕ ਦਾ ਕਿਰਾਇਆ ਵੀ ਦੇਣਾ ਪੈਣਾ, ਸਾਊਂਡ ਦਾ ਵੀ ਦੇਣਾ ਪੈਣਾ, ਪਕੌੜੇ, ਚਾਹ ਪਾਣੀ, ਭਾਂਡੇ ਟਿੰਡੇ ਮਾਂਜਣਾ, ਸਾਰਾ ਕੁਛ ਸਾਰਿਆਂ ਦੀ ਮਤਲਬ ਲੱਗਣੀ ਪੈਣੀ ਆ। ਸੋ ਇਸ ਕਰਕੇ ਉਹਨਾਂ ਕੋਲ ਆਪਣੀ ਕੋਈ ਸੰਸਥਾ ਤਾਂ ਹੈ ਨਹੀਂ ਜਿੱਥੇ ਉਹ ਜਾ ਕੇ ਗੱਲਾਂ ਕਰਨ, ਚਾਹੁੰਦੇ ਤਾਂ ਉਹ ਵੀ ਆ, ਉਹਨਾਂ ਨੂੰ ਮਜਬੂਰੀ ਦੇ ਵਿੱਚ ਗੁਰੂ ਘਰ ਆਉਣਾ ਹੀ ਪੈਂਦਾ ਆ।
ਬਿਲਕੁਲ ਬਿਲਕੁਲ।
ਤੇ ਜਦੋਂ ਆਉਂਦੇ ਨੇ ਤੇ ਫਿਰ ਉਹ ਮਤਲਬ ਫਾਇਦਾ ਕਰਨ ਨਹੀਂ ਆਉਂਦੇ ਸਮਾਜ ਦਾ ਜਾਂ ਆਪਣਾ, ਉਹ ਉਸ ਸੰਸਥਾ ਦਾ ਨੁਕਸਾਨ ਕਰਨ ਆਉਂਦੇ ਕਿ ਜੇ ਸਾਡੇ ਕੋਲ ਹੈ ਨਹੀਂ ਤਾਂ ਅਸੀਂ ਇਹ ਵੀ ਨਹੀਂ ਰਹਿਣ ਦੇਣਾ।
ਬਿਲਕੁਲ ਬਿਲਕੁਲ, ਉਹਦੀ ਵਿਰੋਧ ਤਾਂ ਕਰਨਗੇ, ਉੱਥੇ ਉੱਥੋਂ ਖਾਣਗੇ, ਜਿਹਨੂੰ ਕਿ ਜਿਹੜੀ ਥਾਲੀ ਚੋਂ ਖਾਣਾ ਉਸੇ ਥਾਲੀ ਨੂੰ ਭੰਨਣਾ।
ਮੈਂ ਤਾਂ ਹੈਰਾਨ ਹੈ, ਮੈਂ ਤਾਂ ਕੁਛ ਬੰਦਿਆਂ ਨੂੰ ਇਹੋ ਜਿਹਾ ਨੂੰ
ਸਿੱਖ ਘਰਾਂ ਵਿੱਚ ਪੈਦਾ ਹੋਏ ਹੋਏ ਕਾਮਰੇਡ ਨੇ ਨਾ, ਉਹਨਾਂ ਦਾ ਤਾਂ ਇਹੋ ਹੀ ਆ ਵੀ ਵੀ ਸਿੱਖੀ ਦੇ ਵਿਰੁੱਧ ਪਹਿਲਾਂ ਵੀ ਇਹਨਾਂ ਦਾ ਸਿਰ ਮੁੰਨ, ਉਹਨਾਂ ਦੇ ਦੂਜਿਆਂ ਵਰਗੇ ਨਾਸਤਕ ਹੋਣਾ ਤੇ ਸਿਰ ਮੁੰਨਣਾ ਤੇ ਸਿਰ ਪੀਣੀ, ਇਹ ਸਮਝ ਲਓ ਵੀ ਇਹ ਕਿਸਮ ਦਾ ਉਹ ਆਪਣਾ ਧਰਮ ਨੂੰ ਤਿਆਗਣਾ, ਪਿਤਾ ਪੁਰਖੀ ਜੋ ਰਵਾਇਤਾਂ ਨੂੰ ਉਹਨਾਂ ਤੋਂ ਬਾਗੀ ਹੋਣਾ,
ਟੋਟਲੀ ਉਲਟ ਹੋਣਾ
ਦਰਸਾਉਣ ਵਾਸਤੇ। ਤੇ ਜ਼ਰੂਰੀ ਨਹੀਂ ਜੋ ਪਹਿਲਾਂ ਹਿੰਦੁਸਤਾਨ ਦੇ ਵਿੱਚ ਜਿਹੜੀ ਪਹਿਲਾਂ ਕਮਿਊਨਿਸਟ ਪਾਰਟੀ ਬਣੀ ਆ, ਗਦਰੀ ਬਾਬੇ, ਦੇਸ਼ ਭਗਤ, ਨਿਤਨੇਮ ਕਰਨ ਵਾਲੇ ਅੰਮ੍ਰਿਤਧਾਰੀ, ਉਹ ਸਾਰੇ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋਏ ਸੀ। ਫਿਰ ਸਮੇਂ ਦੇ ਨਾਲ ਇਹ ਵੀ ਪਥ ਭ੍ਰਸ਼ਟ ਹੋ ਗਈ ਵੀ ਜਾਣੀ ਜਿਹੜਾ ਪਾਠ ਕਰਦਾ ਆ ਜਾਂ ਸਿੱਖੀ ਸਰੂਪ 'ਚ ਰਹਿੰਦਾ ਆ ਜਾਂ ਅੰਮ੍ਰਿਤ ਛਕਦਾ ਆ ਵੀ ਉਹ ਕਾਮਰੇਡ ਨਹੀਂ ਹੋ ਸਕਦਾ। ਤੇ ਖਾਸ ਕਰਕੇ ਉਹਨੇ ਦੂਜੇ ਕਾਮਰੇਡ ਨਹੀਂ ਵਿਰੋਧੀ ਵਿਰੋਧਤਾ ਕਰਦੇ ਸਿੱਖੀ ਦੀ, ਜਿਹਨੇ ਸਿੱਖ ਧਰਮ ਦੀ ਸਿੱਖ ਪਰਿਵਾਰਾਂ ਵਿੱਚ ਪੈਦਾ ਹੋਏ ਹੋਏ ਕਾਮਰੇਡ ਕਰਦੇ ਨੇ। ਤੇ ਉਹ ਕਿਉਂਕਿ ਧਰਮ ਦੇ ਖਿਲਾਫ਼ ਬੋਲਣਾ ਚਾਹੁੰਦੇ ਆ, ਦੂਜਿਆਂ ਦੇ ਖਿਲਾਫ਼ ਬੋਲ ਨਹੀਂ ਸਕਦੇ, ਇਸ ਲਈ ਵੀ ਉਹਨਾਂ ਨੂੰ ਆਪਣੇ ਪਿਤਾ ਪੁਰਖੀ ਜਿਹੜਾ ਧਰਮ ਆ ਉਹਦੇ ਖਿਲਾਫ਼ ਹੀ ਉਹ ਬੋਲਦੇ ਨੇ ਤੇ ਉਹਦਾ ਹੀ ਉਹ ਨੁਕਸਾਨ ਕਰਦੇ ਨੇ। ਇਹ ਬੜੀ ਮੰਦਭਾਗੀ ਗੱਲ ਆ ਸਾਡੇ ਵਾਸਤੇ, ਪੰਜਾਬੀਆਂ ਵਾਸਤੇ, ਖਾਸ ਕਰਕੇ ਸਿੱਖ ਪਰਿਵਾਰਾਂ ਵਾਸਤੇ।
ਦੇਖੋ ਫਿਰ ਉੱਥੇ ਨੁਕਤਾਚੀਨੀਆਂ ਕਰਨਗੇ, ਜਿਹੜੇ ਸੇਵਾ ਕਰਦੇ ਹੋਣਗੇ ਉਹਨਾਂ ਨੂੰ ਨੀਵਾਂ ਦਿਖਾ ਲੈਣਗੇ ਤੇ ਟਾਈਆਂ ਲਾ ਕੇ ਪ੍ਰੋਪਰ, ਤੁਸੀਂ ਦੇਖਿਆ ਹੋਣਾ ਗੁਰੂ ਘਰਾਂ ਦੇ ਵਿੱਚ ਜਾ ਕੇ ਜ਼ਿਆਦਾਤਰ ਟਾਈਆਂ ਵਾਲੇ, ਕੋਟ ਪੈਂਟਾਂ ਵਾਲੇ, ਪੋਚਵੀਆਂ ਪੱਗਾਂ ਵਾਲੇ ਇਹੋ ਜਿਹੇ ਜਿਹੜੇ ਲੋਕ ਨੇ ਉਹ ਨੁਕਤਾਚੀਨੀਆਂ ਕਰਦੇ ਦਿਖਾਈ ਦੇਣਗੇ ਜਿਹੜੇ ਸੇਵਾ ਕਰ ਰਹੇ ਨੇ। ਉਹ ਅੱਜ ਜੀ ਲੰਗਰ ਸਵਾਦ ਨਹੀਂ ਸੀਗਾ ਜੀ, ਚਾਹ ਦੇ ਵਿੱਚ ਮਿੱਠਾ ਨਹੀਂ ਸੀਗਾ ਜੀ, ਤੇ ਆ ਨਹੀਂ ਸੀ ਜੀ, ਉਹ ਇੱਥੇ ਐਂ ਹੋਣਾ ਚਾਹੀਦਾ। ਉਹ ਸਲਾਹਾਂ ਦੇਣ ਆਣਗੇ ਵੀਕਐਂਡ ਦੇ ਉੱਤੇ, ਬਸ ਸਲਾਹ ਦੇ ਕੇ ਚਲੇ ਜਾਣਗੇ। ਤੇ ਵਿਚਾਰੀਆਂ ਜਿਹੜੀਆਂ ਬੀਬੀਆਂ ਬੰਦੇ ਸਵੇਰ ਦੇ ਲੱਗੇ ਹੋਏ ਨੇ 4 ਵਜੇ ਤੱਕ, ਹੈ ਨਾ, ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ। ਤੇ ਇਸ ਤਰ੍ਹਾਂ ਦੀ ਜਿਹੜੀ ਉਹ ਨਾ ਫਿਰ ਗੋਲਕ ਨੂੰ ਨਿੰਦਣਗੇ ਖੜ ਕੇ, ਹੈ ਨਾ।
ਮੈਨੂੰ ਚੇਤਾ ਆ ਗਿਆ ਵੀ ਸ਼ੁਰੂ ਜੇ ਹੁਣ ਤਾਂ ਵਿਦਿਆਰਥੀਆਂ ਦੇ ਆਉਣ ਨਾਲ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਰਹੀ, ਸੰਗਤ ਵੱਧ ਗਈ ਆ ਤੇ ਰਾਸ਼ਨ ਤਾਂ ਮਾਇਆ ਵੀ, ਰਾਸ਼ਨ ਵੀ ਲੋੜ ਅਨੁਸਾਰ, ਲੋੜ ਤੋਂ ਵੀ ਵੱਧ ਸੰਗਤਾਂ ਲੈ ਕੇ ਆਉਂਦੀਆਂ ਨੇ। ਮੈਂ ਉਦੋਂ ਦੀ ਗੱਲ ਕਰਦਾ ਅੱਜ ਤੋਂ ਲਗਭਗ 40 ਸਾਲ ਪਹਿਲਾਂ ਦੀ, ਵੀ ਜਦੋਂ ਬਹੁਤ ਸੀਮਿਤ ਸੰਗਤ ਸੀ ਤੇ ਸੀਮਿਤ ਹੀ ਚੜਾਵਾ ਹੁੰਦਾ ਸੀ ਤੇ ਮੈਂ ਵੇਖਿਆ ਇੱਕ ਬੰਦਾ ਪਹਿਲਾਂ ਲੰਗਰ ਦੇ ਵਿੱਚ ਉਹ ਪੂਰੀ ਉਹਨੇ ਆਪਣੀ ਥਾਲੀ ਪਲੇਟ ਜੋ ਉਹਨੂੰ ਭਰ ਲੈਣੀ ਆ
ਜੀ,
ਤੇ ਮੁੜ ਕੇ ਇੱਕ ਜਾਂ ਦੋ ਚਿਮਚੇ ਖਾ ਕੇ ਤੇ ਮਿਰਚਾਂ ਜ਼ਿਆਦੀਆਂ ਤੇ ਬਿੰਨ ਦੇ ਵਿੱਚ ਸੁੱਟ ਦੇਣਾ ਸਾਰਾ ਲੰਗਰ। ਇਹੋ ਜਿਹੀ ਹਾਲਤ ਵੀ ਇਸ ਤਰ੍ਹਾਂ ਵੀ ਗੁਰੂ ਘਰਾਂ ਵਿੱਚ ਆਣੇ ਕਰਦੇ ਆ ਵੀ ਜੇ ਉਹਨੂੰ ਪੁੱਛ ਲਓ ਵੀ ਜੇ ਮਿਰਚਾਂ ਲੂਣ ਜ਼ਿਆਦਾ ਘੱਟ ਵੱਧ ਆ ਤੇ ਤੂੰ ਪਹਿਲਾਂ ਥੋੜਾ ਚਿਮਚਾ ਚ ਪਾ ਕੇ ਸਵਾਦ ਵੇਖ ਲਾ, ਤੇਰੀ ਪਸੰਦ ਹੈ ਤੇ ਫੇਰ ਦੂਜਾ ਪਾ ਲਾ, ਨਹੀਂ ਪਸੰਦ ਤੇ ਉਹ ਬਿੰਨ ਦੇ ਵਿੱਚ ਕਿਉਂ ਸੁੱਟਦਾ।
ਆਸਟ੍ਰੇਲੀਆ ਦੇ ਵਿੱਚ ਵੀ ਦੱਸ ਸਕਦੇ ਹੋ ਤੇ ਮੈਂ ਥੋੜੀ ਜਿਹੀ ਗੱਲ ਹੁਣ ਹੋਰ ਤੋਰਨਾ ਚਾਹਨਾ ਇਸੇ ਟੋਪਿਕ ਤੇ ਕਿ ਸਾਡੀ ਦਾਦੀ ਸਾਨੂੰ ਦੱਸਦੀ ਹੁੰਦੀ ਸੀ ਕਿ ਜਦੋਂ ਉਹ ਅਨੰਦਪੁਰ ਸਾਹਿਬ ਜਾਂਦੇ ਹੁੰਦੇ ਸੀ ਨਾ ਚਾਲੇ ਤੇ,
ਹਾਂਜੀ,
ਸਾਡੇ ਤੋਂ ਤਕਰੀਬਨ ਉਹ 50-60 ਕਿਲੋਮੀਟਰ ਪੈਂਦਾ ਆ ਵਿੱਚੋਂ ਡੰਡੀਓ ਡੰਡੀਓ, ਅੱਗੇ ਤਾਂ ਤੁਰ ਕੇ ਜਾਂਦੇ ਹੁੰਦੇ ਸੀ ਨਾ ਸਾਰੇ। ਤੇ ਉਹ ਕਹਿੰਦੇ ਸੀ ਵੀ ਦਰਬਾਰ ਸਾਹਿਬ ਨੂੰ ਜਾਣਾ ਨਾ, ਅੰਮ੍ਰਿਤਸਰ ਸਾਹਿਬ ਨੂੰ ਜਾਣਾ ਤੇ ਜ਼ਿੰਦਗੀ ਦੇ ਵਿੱਚ ਸਾਡੇ ਇਲਾਕੇ 'ਚ ਜਿਹੜਾ 2 ਵਾਰੀ ਜਾ ਜਾਂਦਾ ਹੁੰਦਾ ਸੀ ਨਾ ਉਹਨੂੰ ਬੜਾ ਧੰਨ ਗਿਣਿਆ ਜਾਂਦਾ ਸੀ।
ਹਾਂਜੀ,
ਕਿਉਂਕਿ ਤੁਰ ਕੇ ਜਾਣਾ ਹੁੰਦਾ ਸੀ ਬੱਸਾਂ, ਸਾਡੇ ਦਾਦੀ ਪੜਦਾਦੀ ਜਾਂਦੀਆਂ ਹੁੰਦੀਆਂ ਸੀਗੀਆਂ, ਠੀਕ ਹੈ। ਤੇ ਅਨੰਦਪੁਰ ਸਾਹਿਬ ਜਾਂਦੇ ਹੁੰਦੇ ਸੀ 2-3 ਸਾਲੀ ਆਪਣੀ ਸੁੱਖ ਲਾਉਣ, ਤੇ ਉਹ ਕੀ ਕਰਦੇ ਹੁੰਦੇ ਸੀ ਤੇ ਕਹਿੰਦੇ ਅਸੀਂ 5-7 ਪਰਿਵਾਰ ਇਕੱਠੇ ਹੋ ਕੇ ਨਾ ਸਲਾਹ ਕਰ ਲੈਣੀ ਬਈ ਇਹ ਦਿਨ ਵਧੀਆ, ਜਿੱਦਾਂ ਸਿਆਲਾਂ ਦੇ ਜਿੱਦਾਂ ਚੜ੍ਹ ਵਿਸਾਖੀ ਤੋਂ ਪਹਿਲਾਂ ਵਾਢੀਆਂ ਤੋਂ, ਤੇ ਉਦੋਂ ਦਿਨ ਵੀ ਬਹੁਤੇ ਗਰਮ ਵੀ ਨਹੀਂ ਠੰਡੇ ਵੀ ਨਹੀਂ ਹੁੰਦੇ, ਵੀ ਅਸੀਂ ਜਿੰਨਾ ਅਸੀਂ ਚੜਾਵਾ ਚੜਾਉਣਾ ਆ ਅੰਨ ਦਾਣਾ ਜਿੰਨਾ ਵੀ ਸੱਤ ਚੱਕ ਹੁੰਦਾ ਸੀ ਗੱਠਾਂ ਭਰ ਕੇ ਚੱਕ ਲੈਣਾ, ਨਿਆਣੇ ਨਾਲ ਚੱਕ ਲੈਣੇ, ਬੰਦਿਆਂ ਨੇ ਸਮਾਨ ਚੱਕ ਲੈਣਾ, ਤੁਰ ਪੈਣਾ ਉਹਨੇ ਸਾਰਾ ਸਮਾਨ ਲੈ ਕੇ, ਠੀਕ ਹੈ। ਤੇ ਰਾਹ ਦੇ ਵਿੱਚ ਨਾ ਅਨੰਦਪੁਰ ਸਾਹਿਬ ਸਾਡੇ ਇੱਕ ਕਰੀਮਪਰ ਪੈਂਦਾ, ਉਹਨੂੰ ਚਾਹ ਵਾਲਾ ਕਰੀਮਪਰ ਕਹਿੰਦੇ, ਉੱਥੇ ਨਾ ਚਾਹ ਪੀਂਦੇ ਹੁੰਦੇ ਸੀ ਜਾ ਕੇ,
ਹੈ ਨਾ।
ਤੇ ਉੱਥੇ ਜਾ ਕੇ ਫਿਰ ਨਾ ਉਹ ਡੇਰਾ ਲਾਉਣਾ ਰਾਤ
ਨੂੰ,
ਜਾਣੀ ਕਿ ਸਵੇਰ ਨੂੰ ਤੁਰ ਕੇ ਉੱਥੇ ਪਹੁੰਚ ਜਾਣਾ। ਉੱਥੇ ਉਹ ਲੋਕਾਂ ਨੇ ਨਾ ਇੰਨੇ ਚੰਗੇ ਹੁੰਦੇ ਸੀ, ਉਹਨਾਂ ਨੇ ਦਾ ਢੇਰੀਆਂ ਲਾਈਆਂ ਹੁੰਦੀਆਂ ਸੀ ਬਾਲਣ ਦੀਆਂ, ਵੀ ਚਾਲੇ 'ਤੇ ਆਉਣਾ ਆ, ਉਹਨੇ ਥੈਂ ਬਣਾਇਆ ਹੁੰਦਾ ਸੀ ਪਿੰਡ ਦੇ ਨਾਲ ਹੀ, ਉੱਥੇ ਢੇਰੀਆਂ ਬਾਲਣ ਦੀਆਂ ਲਾਈਆਂ ਹੁੰਦੀਆਂ ਸੀ ਤੇ ਇਹਨਾਂ ਨੇ ਉੱਥੇ ਪੜਾਅ ਪਾਉਣਾ ਜਾ ਕੇ, ਚੁੱਲ੍ਹੇ ਵੀ ਬਣਾਏ ਹੁੰਦੇ ਸੀ, ਉਹਨਾਂ ਦੇ ਉੱਤੇ ਉਹਨਾਂ ਨੇ ਆਪਣੀ ਨਾਲ ਤਵਾ ਲੈ ਜਾਣਾ ਜਾਂ ਭਾਂਡਾ ਇੱਕ ਲੈ ਜਾਣਾ, ਜਿੰਨੀ ਵੀ ਸੰਗਤ ਆਪਣੀ ਤੁਰਨੀ ਨਾਲ ਪਰਿਵਾਰ ਹੋਣੇ ਉਹਨਾਂ ਲਈ ਖਾਣਾ ਉੱਥੇ ਬਣਾ ਦੇਣਾ, ਉਹ ਫਿਰ ਉਹਨੀ ਰਾਤ ਦਾ ਲੰਗਰ ਛਕਣਾ ਤੇ ਦੂਜੇ ਦਿਨ ਸਵੇਰੇ ਫਿਰ ਚਾਲਾ ਪਾ ਲੈਣਾ ਉੱਠ ਕੇ ਚਾਹ ਪੀ ਕੇ।
ਅੱਛਾ,
ਤੇ ਉਹਨੂੰ ਤਾਂ ਕਰਕੇ ਕਰੀਮਪਰ ਚਾਹ ਵਾਲਾ ਕਹਿੰਦੇ ਆ, ਠੀਕ ਹੈ।
ਅੱਛਾ,
ਤੇ ਦੂਜੇ ਦਿਨ ਸ਼ਾਮ ਤੱਕ ਫਿਰ ਅਨੰਦਪੁਰ ਸਾਹਿਬ ਪਹੁੰਚ ਜਾਣਾ, ਜਾਣੀ ਕਿ 2 ਦਿਨਾਂ 'ਚ ਪਹੁੰਚ ਜਾਣਾ ਉਹਨੇ, ਕਿਉਂਕਿ ਬੱਚੇ ਨਾਲ ਹੁੰਦੇ ਸੀ ਨਾ। ਤੇ ਉਹ ਨਾ ਉੱਥੇ ਜੇ ਪਹੁੰਚ ਕੇ ਫਿਰ ਉੱਥੇ ਰਹਿਣਾ 3-4 ਦਿਨ, ਜਿੰਨਾ ਲੰਗਰ ਦਾ ਰਸ਼ਤ ਹੋਣੀ ਹੈ ਨਾ ਉਹ ਫਿਰ ਉੱਥੇ ਨਾ ਅਨੰਦਪੁਰ ਸਾਹਿਬ ਵੀ ਨਾ ਸੋਢੀ ਪਰਿਵਾਰ ਬਹੁਤ ਰਹਿੰਦੇ ਹੁੰਦੇ ਸੀ,
ਹਾਂਜੀ,
ਉਹ ਲੰਗਰ ਚਲਾਉਂਦੇ ਹੁੰਦੇ ਸੀ ਅਸਲ 'ਚ, ਪਹਿਲਾਂ ਉੱਦਾਂ ਲੰਗਰ ਨਹੀਂ ਸੀ ਚੱਲਦਾ ਹੁੰਦਾ,
ਹਾਂਜੀ,
ਉਹ ਪਰਿਵਾਰਾਂ ਨੂੰ ਸਾਂਭਦੇ ਹੁੰਦੇ ਸੀ, ਉਹਨੀ ਪਿੰਡ ਵੰਡੇ ਹੁੰਦੇ ਸੀ, ਉਹਨਾਂ ਦੇ ਜਾਣਾ ਉਹਨਾਂ ਨੂੰ ਫਿਰ ਉਹ ਸਾਰਾ ਅਨਰਸ਼ਟ ਦੇ ਦੇਣਾ, ਬੋਰੀਆਂ ਦੀਆਂ ਬੋਰੀਆਂ ਜਿੰਨੀਆਂ ਵੀ ਹੋਣੀਆਂ ਜੋ ਵੀ ਲੈ ਕੇ ਗਏ, ਉਹਨਾਂ ਨੇ ਫਿਰ ਲੰਗਰ ਉਹ ਚਲਾਈ ਜਾਣਾ, 2 ਦਿਨ ਆਪ ਰਹਿਣਾ, ਮੱਥੇ ਟੇਕਣੇ, ਸਾਰੇ ਤੁਰ ਕੇ ਗੁਰਦੁਆਰਿਆਂ 'ਚ ਜਾਂਦੇ ਹੁੰਦੇ ਸੀਗੇ ਤੇ ਬਾਕੀ ਉੱਥੇ ਛੱਡ ਆਉਣਾ, ਜਿੰਨਾ ਰਾਹ 'ਚ ਆਉਣ ਵਾਲੇ ਇੱਕ ਰਾਤ ਪੜਾਅ ਦਾ ਉਹ ਨਾਲ ਲੈ ਆਉਣਾ, ਹੈ ਨਾ। ਸੋ ਇਹ ਰਵਾਇਤ ਹੁੰਦੀ ਸੀ, ਇਹ ਰਵਾਇਤ ਨਾ ਹੁਣ ਮੈਂ ਆਪਾਂ ਨਨਕਾਣਾ ਸਾਹਿਬ ਗਏ ਸੀ, ਮੈਂ ਉੱਥੇ ਵੀ ਦੇਖੀ ਸਿੰਧੀ ਸਿੱਖਾਂ 'ਚ,
ਹਾਂਜੀ,
ਉਹ ਵੀ ਕਹਿੰਦੇ ਕਹਿੰਦੇ ਅਸੀਂ ਇੱਦਾਂ ਲੈ ਕੇ ਆਉਂਦੇ ਹਾਂ,
ਹਾਂਜੀ।
ਸੋ ਪਹਿਲਾਂ ਜਿਹੜਾ ਰਵਾਇਤੀ ਲੰਗਰ ਇੱਦਾਂ ਚੱਲਦਾ ਹੁੰਦਾ ਸੀਗਾ,
ਹਾਂਜੀ,
ਜਿਹੜਾ ਲੜੀਵਾਰ ਲੰਗਰ ਆ ਜਿੱਦਾਂ ਅੰਮ੍ਰਿਤਸਰ ਸਾਹਿਬ ਤਾਂ ਚੱਲਦਾ ਹੋਏਗਾ ਮੈਂ ਕਹਿ ਨਹੀਂ ਸਕਦਾ, ਪਰ ਅਨੰਦਪੁਰ ਸਾਹਿਬ ਤਾਂ ਸਾਡੀ ਦਾਦੀਆਂ ਦੇ ਵੇਲੇ ਤੱਕ ਇੱਦਾਂ ਹੀ ਚੱਲਦਾ ਹੁੰਦਾ ਸੀ ਵੀ ਜਿਹੜਾ ਲੈ ਗਿਆ ਲੰਗਰ ਚੱਲੀ ਜਾਣਾ, ਉਧਰੋਂ ਹੋਰ ਸੰਗਤ ਨਾਲ ਆਉਣਾ ਉਹਨੇ ਚਲਾ ਲੈਣਾ, ਠੀਕ ਹੈ। ਹੁਣ ਤੁਸੀਂ ਦੱਸੋ ਵੀ ਜਦੋਂ ਪਹਿਲੇ ਗੁਰੂ ਘਰ ਇੱਧਰ ਬਣੇ ਆ ਆਸਟ੍ਰੇਲੀਆ ਦੇ ਵਿੱਚ, ਇੱਥੇ ਵੀ ਘਰੋਂ ਬਣਾ ਬਣਾ ਕੇ ਲਿਆਉਂਦੇ ਰਹੇ?
ਹਾਂਜੀ, ਇੱਥੇ ਵੀ, ਹਾਂਜੀ, ਇੱਥੇ ਵੀ ਸਿਡਨੀ 'ਚ ਘਰਾਂ ਤੋਂ ਬਣ ਕੇ ਆਉਂਦਾ ਹੁੰਦਾ ਸੀ ਲੰਗਰ,
ਹਾਂਜੀ, ਹਾਂਜੀ। ਸੋ ਮਤਲਬ ਪਹਿਲਾਂ ਲੰਗਰ ਦੀ ਰੂਪ ਰੇਖਾ ਇਹ ਹੁੰਦੀ ਸੀ, ਇੱਦਾਂ ਨਹੀਂ ਸੀ ਵੀ ਤੁਸੀਂ ਗਏ ਆ ਤਾਂ ਗੁਰਦੁਆਰੇ ਲੰਗਰ ਪਿਆ ਹੀ ਆ ਚੱਲੀ ਜਾਂਦਾ, ਹੈ ਨਾ, ਇੱਦਾਂ ਥੋੜ੍ਹੋ ਸੀ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਲੰਗਰ ਦੇ ਵਿੱਚ ਵੀ ਬੜਾ ਚੇਂਜਿਸ ਆਈਆਂ ਨੇ ਤੇ ਇਹਨੂੰ ਬਰਕਰਾਰ ਰੱਖਣ ਲਈ 24 ਘੰਟੇ ਰੱਖਣ ਦੇ ਲਈ ਸੇਵਾਦਾਰ ਵੀ 24 ਘੰਟੇ ਚਾਹੀਦੇ ਔਰ ਪੇਡ ਵੀ ਚਾਹੀਦੇ ਉਹਨਾਂ ਦੇ ਵਿੱਚ, ਪੇਡ ਵੀ ਹੈ ਗੁਰਦੁਆਰਿਆਂ ਵਿੱਚ, ਫਿਰ ਉਹਨਾਂ ਦੀ ਸਿਕਿਉਰਿਟੀ ਦੇਖ ਦੇਖ ਸਾਰਾ ਕੁਛ ਚਾਹੀਦਾ। ਸੋ ਇਹ ਆਪਾਂ ਕਰ ਰਹੇ ਹਾਂ ਜੀ ਗੱਲਾਂ ਦਿਲ ਵਾਲੀਆਂ। ਤਾਇਆ ਜੀ ਆਪਾਂ ਕੋਈ ਤਿਆਰੀ ਨਹੀਂ ਕੀਤੀ, ਵੈਸੇ ਦਿਲ 'ਚੋਂ ਹੀ ਗੱਲ ਨਿਕਲ ਰਹੀ ਹੈ ਅਤੇ ਆਪਾਂ ਦਿਲ ਵਾਲੀਆਂ ਗੱਲਾਂ ਕਰ ਰਹੇ ਹਾਂ ਅਤੇ, ਪਰ ਕੁਛ ਸਰੋਤਿਆਂ ਦੇ ਨਾ ਮੈਸੇਜ, ਇੱਕ ਮੈਨੂੰ ਸੁਨੇਹਾ ਵੀ ਆਇਆ ਸੀਗਾ, ਕਹਿੰਦੇ ਵੀ ਗਿਆਨੀ ਜੀ ਨੂੰ ਕਿਹਾ ਕਰੋ ਵੀ ਸਾਨੂੰ ਜਿਹੜਾ ਆਉਣ ਵਾਲੇ ਹਫ਼ਤੇ ਦਾ ਮਤਲਬ ਕਿ ਇਤਿਹਾਸ ਦੇ ਵਿੱਚ ਕੀ ਕੋਈ ਗੁਰਪੁਰਬ ਆ ਰਿਹਾ ਉਹਦੇ ਬਾਰੇ ਜ਼ਰੂਰ ਜਾਣਕਾਰੀ ਦੇ ਦਿਆ ਕਰੋ, ਇੱਕ ਜੰਤਰੀ ਮੰਗਰ।
ਜ਼ਰੂਰ ਜੀ, ਜ਼ਰੂਰ।
ਹਾਂਜੀ ਹਾਂਜੀ, ਸੋ ਗਿਆਨੀ ਜੀ
ਇਸ ਤਰ੍ਹਾਂ ਕਰ ਲਿਆ ਕਰਾਂਗੇ। ਮਤਲਬ ਮੈਨੂੰ ਨਾ ਚੇਤਾ ਹੀ ਭੁੱਲ ਜਾਂਦਾ ਵੀ ਅੱਜ ਸ਼ਨੀਵਾਰ ਆ, ਤੁਹਾਡਾ ਟੈਲੀਫੋਨ ਖੜਕਿਆ ਤੇ ਮੈਂ ਕਿਚਨ 'ਚ ਚਾਹ ਬਣਾ ਰਿਹਾ ਸੀ ਤੇ ਉਹ ਭੱਜ ਕੇ ਆਇਆ ਤੇ ਉਹ ਮੈਨੂੰ ਨਾ ਆਪਣਾ ਯਾਦ ਨਹੀਂ ਰਹਿੰਦਾ, ਬਸ ਤੁਸੀਂ ਇੱਕ ਦੋ ਦਿਨ ਪਹਿਲਾਂ ਮੈਨੂੰ ਯਾਦ ਕਰਵਾ ਦਿਆ ਕਰੋ।
ਠੀਕ ਆ, ਮੈਂ ਰਿਮਾਈਂਡਰ ਲਾ ਲੈਣਾ। ਨਹੀਂ ਮੈਂ ਡਿਊਟੀ ਲਾਉਣੇ ਆ, ਮੈਂ ਸਾਰੀ ਜ਼ਿੰਮੇਵਾਰੀ ਆਪ ਕੱਲ੍ਹ ਹੀ ਚੱਕਣੀ, ਮੈਨੂੰ ਕੌਣ ਚੇਤੇ ਕਰਾਇਆ ਕਰੂਗਾ ਵੀ ਤੁਹਾਨੂੰ ਚੇਤੇ ਕਰਾਉਣਾ ਹੈ ਨਾ। ਉਹ ਆਪਣੇ
ਗੱਲ ਕਹਿੰਦੇ ਵੀ ਜਦੋਂ ਉਹ ਨਾ ਸ਼੍ਰੋਮਣੀ ਕਮੇਟੀ 'ਚ ਸੰਕਟ ਆ ਗਿਆ, ਗਿੱਲ ਨੇ ਬੰਦੇ ਕੰਮ ਕਰਨ ਵਾਲੇ ਫੜ ਕੇ ਜੇਲ੍ਹ 'ਚ ਦੇ ਤੇ, ਤਾਂ ਫਿਰ ਮੇਰੇ ਵਰਗਿਆਂ ਦੀ ਮੈਨੂੰ ਪੀਏ ਦਾ ਕੰਮ ਕਰਨਾ ਪਿਆ ਤੇ ਉਹ ਪ੍ਰਧਾਨ ਜੀ ਨੇ ਲਿਖਾਉਣਾ ਵੀ ਆਹ ਚੀਜ਼ ਆ ਕੰਮ ਕਰਨਾ ਆ ਕੰਮ ਕਰਨਾ, ਤੇ ਮੈਨੂੰ ਭੁੱਲ ਹੀ ਜਾਣਾ ਵੀ ਮੈਂ ਕਿਤੇ ਲਿਖਿਆ, ਤੇ ਉਹਨਾਂ ਨੇ ਆਪ ਮੈਨੂੰ ਚੇਤੇ ਕਰਾਉਣਾ ਵੀ ਹਾਂ ਉਹ ਗੱਲ ਆਪਾਂ ਲਿਖੀ ਸੀ ਤੇ ਉਹ ਮੇਰਾ ਵੀ ਹਾਲ ਤੇ ਇਹੋ ਜਿਹੀ ਆ।
ਤਾਂ ਜੀ ਆਪਾਂ ਜ਼ਿਆਦਾ ਹੋ ਰਿਹਾ, ਆਪਾਂ ਜਗਿੰਦਰ ਸਿੰਘ ਸੋਹੀ ਸਾਹਿਬ ਦੀ ਡਿਊਟੀ ਲਾ ਦਿੰਦੇ ਹਾਂ ਤੇ ਉਹਨਾਂ ਨੇ
ਸੋਹੀ ਸਾਹਿਬ
ਉਹਨਾਂ ਰੇਡੀਓ ਤੇ ਉਹਨਾਂ ਉਹ ਉਹਨੂੰ ਕਹਿੰਦੇ ਨਾ ਜਿੱਦਾਂ ਕਹਿੰਦੇ ਵਿਪ ਆਫ ਦਾ ਪਾਰਟੀ, ਹਰੇਕ ਪਾਰਟੀ 'ਚ ਨਾ ਇੱਥੇ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਪੋਲੀਟੀਕਲ ਪਾਰਟੀਆਂ ਲਿਬਰਲ ਲੇਬਰ ਨੈਸ਼ਨਲ ਵਟ ਐਵਰ ਹੈ ਨਾ, ਉਹਨਾਂ ਦੇ ਵਿੱਚ ਇੱਕ ਪੋਜੀਸ਼ਨ ਹੁੰਦੀ ਹੈ ਵਿਪ ਦੀ,
ਵਿਪ
ਦੀ, ਉਹਦਾ ਮਤਲਬ ਹੈ ਸ਼ੈਂਟੇ ਵਾਲਾ ਬੰਦਾ। ਠੀਕ ਹੈ, ਵੀ ਜਿਹੜਾ ਪਾਰਟੀ ਨੂੰ ਡਿਸਿਪਲਿਨ ਕਰਨ ਵਾਲੇ ਬੰਦੇ ਨੂੰ ਵਿਪ ਕਹਿੰਦੇ ਆ, ਚੇਤੇ ਕਰਨ।
ਬਿਲਕੁਲ ਬਿਲਕੁਲ,
ਉਹ ਕਈ ਵਾਰੀ ਨਾ ਪੋਲੀਟੀਸ਼ਨ ਚੇਤਾ ਭੁੱਲ ਜਾਂਦਾ ਨਾ ਵੀ ਕਿਹੜੀ ਪਾਰਟੀ ਦੇ, ਕਈ ਵਾਰੀ ਦੂਜੇ ਪਾਸੇ ਵੀ ਵੋਟ ਪਾਉਣ ਦੀ ਸੋਚਦੇ ਰਹਿੰਦੇ ਨਾ, ਤੇ ਤਾਂ ਕਰਕੇ ਉਹ ਸ਼ੈਂਟਾ ਲੈ ਕੇ।
ਰੋਜਰ ਪ੍ਰਾਈਸ ਸਾਡੇ ਹਲਕੇ ਤੋਂ ਬੜਾ ਚਿਰ ਐਮ ਪੀ ਰਿਹਾ ਵਾ ਤੇ ਉਹ ਚੀਫ ਵਿਪ ਹੁੰਦਾ ਸੀ ਲੇਬਰ ਪਾਰਟੀ ਦਾ,
ਉਹਦੇ ਕੋਲ ਵੱਡਾ ਸ਼ੈਂਟਾ ਸੀ। ਲੈ ਲਈ ਜੀ ਉਹ ਚੱਕ ਲਈ ਜ਼ਿੰਮੇਵਾਰੀ ਚੱਕ ਲਈ ਸੋਹੀ ਸਾਹਿਬ ਨੇ, ਤੇ ਇਹ ਤੁਹਾਨੂੰ ਫਰਾਈਡੇ ਚੇਤੇ ਕਰਾਇਆ ਕਰਨਗੇ ਕਿ ਸ਼ਨਿਚਰਵਾਰ ਨੂੰ ਪ੍ਰੋਗਰਾਮ ਹੈ ਤੇ ਆਉਣ ਵਾਲੇ ਹਫ਼ਤੇ ਵਿੱਚ ਕਿਹੜੇ ਕਿਹੜੇ ਗੁਰਪੁਰਬ ਆ ਰਹੇ ਨੇ, ਕਿਹੜੇ ਕਿਹੜੇ ਸਿੱਖ ਇਤਿਹਾਸ ਦੀਆਂ ਗੱਲਾਂ ਹੋ ਰਹੀਆਂ, ਕਮਿਊਨਿਟੀ ਦੇ ਵਿੱਚ ਤੁਸੀਂ ਕੀ ਦੇਖਿਆ ਉਹ ਤੁਸੀਂ ਸਾਨੂੰ ਦੱਸਿਆ ਕਰਨਾ। ਠੀਕ ਹੈ ਜੀ, ਤੇ ਸੋਹੀ ਸਾਹਿਬ ਦੀ ਡਿਊਟੀ ਲੱਗ ਗਈ ਹੈ ਤੇ ਉਹਨੇ ਲੈ ਵੀ ਲਈ ਹੈ ਡਿਊਟੀ, ਬਹੁਤ ਬਹੁਤ ਧੰਨਵਾਦ। ਤੇ ਹੁਣ ਆਪਾਂ ਬਾਕੀ ਸੱਜਣਾ ਮਿੱਤਰਾਂ ਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰੀਏ। ਮਿੰਟੂ ਸੰਧੂ ਜੀ ਨੇ ਇੱਕ ਬਹੁਤ ਸੋਹਣੀ ਤਸਵੀਰ ਬ੍ਰਿਸਬਨ ਤੋਂ ਭੇਜੀ ਹੈ, ਕਹਿੰਦੇ ਕਿ ਸਾਡਾ ਹਾਲ ਵਧੀਆ ਭਾਜੀ, ਬ੍ਰਿਸਬਨ ਦੇ ਵਿੱਚ ਮੌਸਮ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਨਾ ਵਾਲਾ ਤੱਤਾ ਤੇ ਨਾ ਵਾਲਾ ਠੰਡਾ, ਬਿਲਕੁਲ ਜੀ, ਤੇ ਤਿੱਤਰ ਫੰਗੀ ਬੱਦਲ ਜੇ ਫੋਟੋ ਦੇ ਵਿੱਚ ਆ ਰਹੇ ਨੇ, ਮਾਣੋ ਆਨੰਦ। ਔਰ ਸਤਿ ਸ਼੍ਰੀ ਅਕਾਲ ਜੀ, ਮੈਨੂੰ ਤੇ ਗਿਆਨੀ ਜੀ ਨੂੰ ਬੁਲਾ ਰਹੇ ਨੇ ਪਾਲਾ ਬੈਂਸ ਕੋਬਰਮ ਤੋਂ ਜੀ, ਤੇ ਧੰਨਵਾਦ ਕਰ ਰਹੇ ਨੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ, ਹਰਦੀਪ ਸਿੰਘ ਸੰਧੂ ਕਾਫੀ ਦੇਰ ਬਾਅਦ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਤਾਇਆ ਜੀ ਨੇ ਅਤੇ ਅਮਨਦੀਪ ਜੀ, 100% ਅਗਰੀ ਕਰਦੇ ਹਾਂ ਤੁਹਾਡੇ ਨਾਲ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਗੁਰਚਰਨ ਚਾਹਲ ਜੁੜੇ ਨੇ ਅਤੇ ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਇੱਕ ਮੈਲਬਨ ਤੋਂ ਬ੍ਰਿਸਬਨ ਜਥਾ ਆਇਆ ਸੀ, ਉਹ ਕਹਿੰਦੇ ਕਿ ਗੁਰੂ ਘਰ ਬਿਨਾਂ ਅੰਮ੍ਰਿਤਧਾਰੀ ਤੋਂ ਸਾਦਾ ਲੰਗਰ ਨਾ ਬਣਾਵੇ, ਅਸੀਂ ਸਿਰਫ ਅੰਮ੍ਰਿਤਧਾਰੀ ਦੇ ਹੱਥ ਦਾ ਹੀ ਗੁਰੂ ਘਰ ਬਣਿਆ ਹੋਇਆ ਲੰਗਰ ਛਕਣਾ ਹੈ। ਇਹਦੇ ਬਾਰੇ ਦੱਸੋ ਜੀ ਹੁਣ ਕਿ ਠੀਕ ਹੈ ਜਾਂ ਗਲਤ ਹੈ, ਇਹ ਵੀ ਜੀ ਇੱਕ ਸਮੱਸਿਆ ਕਈ ਵਾਰੀ ਆਉਂਦੀ ਆ। ਤਾਂ ਜੀ
ਹਾਂਜੀ, ਇਹ ਉਹ ਦੇਖੋ ਜੀ, ਜਿੰਨੀ ਕੁ ਕੋਈ ਮਰਿਆਦਾ ਰੱਖ ਸਕਦਾ ਹੈ
$5 ਭੇਟਾ ਕੀਰਤਨ ਭੇਟਾ ਆ ਨੌਨ ਅੰਮ੍ਰਿਤਧਾਰੀ ਤੋਂ, ਉਹ ਠੀਕ ਹੈ, ਉਹ ਵੀ ਮੋੜ ਦਿਆ ਕਰਨ,
ਉਹ ਤੇ ਜਿੰਨਾ ਮਰਜ਼ੀ ਕਰੀ ਜਾਵੇ। ਹੁਣ ਆਪਾਂ ਤੁਸੀਂ ਆਪਾਂ ਤਾਇਆ ਭਤੀਜਾ ਕੋਈ ਧਰਮ ਤੇ ਅਥਾਰਟੀ ਤੇ ਨਹੀਂ ਨਾ ਹੈਗੀ ਵੀ ਜੋ ਅਸੀਂ ਕਹਿ ਦਿੱਤਾ ਆ ਜੋ ਅਸੀਂ ਮੰਨ ਲਿਆ ਉਹੀ ਸਹੀ ਹੈ। ਇਹ ਤਾਂ ਉੱਥੇ ਅਕਾਲ ਤਖ਼ਤ ਸਾਹਿਬ ਤੋਂ ਕੀ ਮਰਿਆਦਾ ਆਉਂਦੀ ਹੈ, ਜੇ ਉਹ ਕਹਿੰਦੇ ਆ ਵੀ ਨਾਨ ਅੰਮ੍ਰਿਤਧਾਰੀ ਲੰਗਰ ਨਹੀਂ ਬਣਾ ਸਕਦਾ ਤੇ ਅਸੀਂ ਸੱਤ ਭਜਨ ਕਹਿ ਦਾਂਗੇ।
ਨਹੀਂ ਫਿਰ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਜਾਂ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਉਹ ਤਾਂ ਸਾਡੀਆਂ ਬੀਬੀਆਂ ਵੀ ਅਸੀਂ ਵੀ ਜਾ ਕੇ ਸੇਵਾ ਕਰੇ ਆਈ ਦੀ ਹੈ ਲੰਗਰ ਬਣਾਉਣ ਦੇ ਵਿੱਚ।
ਵੈਸੇ ਨਾ ਪਹਿਲਾਂ ਜਿੱਥੇ ਪੁਰਾਣੀ ਬਿਲਡਿੰਗ ਹੁੰਦੀ ਨਾ, ਮੈਂ 1953-54 ਦੀਆਂ ਗੱਲਾਂ ਕਰਦਾ ਹਾਂ, ਉਦੋਂ ਉੱਥੇ ਲਿਖਿਆ ਹੁੰਦਾ ਸੀ ਜਿੱਥੇ ਸੇਵਾ ਕਰਨ ਵਾਲੇ ਹੁੰਦੇ ਸੀ ਨਾ, ਬੀਬੀਆਂ ਵੇਲਣ ਵਾਲੀਆਂ, ਵੇੜੇ ਬਣਾਉਣ ਵਾਲੀਆਂ, ਤੇ ਉੱਥੇ ਇੱਕ ਬੋਰਡ ਲੱਗਿਆ ਹੁੰਦਾ ਸੀ ਮਾਈ ਭਾਈ ਅੰਮ੍ਰਿਤ ਧਾਰੀ ਪੁੱਛ ਕੇ ਸੇਵਾ ਕਰ ਸਕਦੇ ਹਨ,
ਅੱਛਾ,
ਉੱਥੇ ਲਿਖਿਆ ਹੁੰਦਾ ਸੀ। ਤੇ ਅੱਜ ਕੱਲ ਨੀ ਮੈਂ ਕਿਤੇ ਲਿਖਿਆ ਪੜ੍ਹਿਆ, ਨਵੀਂ ਬਿਲਡਿੰਗ ਆ, ਨਵੀਆਂ ਗੱਲਾਂ ਆ। ਹੁਣ ਬਰਾਂਡਿਆਂ ਦੇ ਵਿੱਚ ਬੀਬੀਆਂ ਕੋਈ ਲਸਣ, ਗੁਰੂ ਘਰ ਦੇ ਵਿੱਚ ਲਸਣ ਨੀ ਸੀ ਵਰਤਦੇ ਹੁੰਦੇ, ਚਾਹ ਨੀ ਸੀ ਵਰਤਦੇ ਹੁੰਦੇ, ਤੇ ਗੁਰੂ ਕੇ ਲੰਗਰ ਦੇ ਵਿੱਚ ਚਾਹ ਨੀ ਸੀ। ਹੁਣ 24 ਘੰਟੇ ਹੀ ਗੁਰੂ ਰਾਮਦਾਸ ਸਾਹਿਬ ਦੇ ਲੰਗਰ ਦੇ ਵਿੱਚ ਚਾਹ ਵਰਤਦੀ ਆ, ਤੇ ਕਈ ਪ੍ਰੇਮੀ ਵੀ ਚਾਹ ਘਰਾਂ ਤੋਂ ਬਣਾ ਕੇ ਲਿਆ ਕੇ ਨਾਲ ਬਿਸਕੁਟ ਗੁਰੂ ਕੇ ਲੰਗਰ ਦੇ ਵਿੱਚ ਵਰਤਾਉਂਦੇ ਰਹਿੰਦੇ ਆ।
ਵਾਈ ਨੋਟ, ਮਤਲਬ ਕਿਉਂ ਨੀ ਹੋ ਸਕਦਾ, ਮਤਲਬ ਵਧੀਆ ਗੱਲ ਹੈ। ਤੇ ਇਹੀ ਸਾਂਝੀ ਵਾਲਤਾ ਹੈ ਨਾ, ਜਿਹੜੀਆਂ
ਮਤਲਬ ਬੀਬੀਆਂ ਲੰਗਰ ਦੇ ਵਿੱਚ ਉੱਥੇ ਸੇਵਾ ਕਰ ਰਹੀਆਂ। ਮੈਨੂੰ ਨੀ ਉਮੀਦ ਵੀ ਉਹ ਸਾਰੀਆਂ ਅੰਮ੍ਰਿਤਧਾਰੀ ਹੋਣਗੀਆਂ, ਕਦੇ ਕਿਸੇ ਨੂੰ ਪੁੱਛਿਆ ਨਹੀਂ।
ਨਹੀਂ ਨਹੀਂ, ਮੈਂ ਤੁਹਾਨੂੰ ਦੱਸਦਾ, ਮੇਰੀ ਨਾ ਤੁਸੀਂ ਜਾਣਦੇ ਹੋ ਸੁਖਦੇਵ ਸਿੰਘ ਭੌਰ ਜੀ, ਜਿਹੜੇ
ਹਾਂਜੀ ਬੜੀ ਚੰਗੀ ਤਰ੍ਹਾਂ,
ਹਾਂ ਬੜੇ, ਉਹਨਾਂ ਨੇ ਮੈਨੂੰ ਗੱਲ ਸੁਣਾਈ। ਤੇ ਉਹ ਜਦੋਂ ਕਿਰਪਾਨ ਦਾ ਇਸ਼ੂ ਚੱਲ ਰਿਹਾ ਸੀ ਨਾ, ਸਾਨੂੰ ਉਹ ਕੁਛ ਬੀਬੀਆਂ, ਵਕੀਲ ਬੀਬੀ ਸੀਗੀ ਇੱਕ, ਉਹ ਬੜਾ ਤੰਗ ਕਰ ਰਹੀ ਸੀਗੀ ਇੰਗਲੈਂਡ ਤੋਂ।
ਅੱਛਾ, ਇੱਥੇ?
ਹਾਂ ਇੱਥੇ, ਮਤਲਬ ਇੰਟਰਫੇਅਰ ਕਰ ਰਹੀ ਸੀ ਸਾਡੇ ਮਸਲਿਆਂ 'ਚ, ਤੁਸੀਂ ਐਂ ਕਰੋ ਤੁਸੀਂ। ਮੈਂ ਉਹਨੂੰ ਕਿਹਾ, ਬੀਬੀ ਜੀ ਤੁਸੀਂ ਵਕੀਲ ਹੋ, ਸਾਡੇ ਕੋਲ 35 ਬਰਿਸਟਰ ਹੈ ਇੱਥੇ, ਹੈ ਨਾ, ਤੁਸੀਂ ਫਿਕਰ ਨਾ ਕਰੋ, ਹੈ ਨਾ।
ਅੱਛਾ,
ਤੇ ਉਹ ਫਿਰ ਅਖੀਰ ਨੂੰ ਕਹਿਣਾ ਪਿਆ, ਜਦੋਂ ਹਟਦੀ ਨਹੀਂ ਸੀ ਨੁਕਤਾਚੀਨੀਆਂ ਕਰਨ, ਉਹ ਆਪਣੀ ਉਹਨੇ ਸਾਨੂੰ ਈਮੇਲ ਪਾਉਣੀ ਨਾਲ 35 MLA ਨੂੰ ਪਾ ਦੇਣੀ CC ਕਰਕੇ। ਫਿਰ ਉਹਦੀ ਮੈਂ ਝਾੜ ਮਾਰੀ, ਹੈ ਨਾ, ਮੈਂ ਤੇ ਆਪਣੇ ਪ੍ਰਿਤਪਾਲ ਸਿੰਘ ਸੈਕਟਰੀ ਹੁੰਦੇ ਸੀ, ਮੈਂ ਕਿਹਾ ਇੱਕ ਕੌਨਫੀਡੈਂਸ਼ੀਅਲ ਗੱਲਾਂ ਵੀ ਹੁੰਦੀਆਂ, ਹੈ ਨਾ, ਵੀ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ, ਅਤੇ ਬਾਕੀ ਜਿਹੜੇ 30-35 ਨਾਲ ਤੁਸੀਂ CC ਕੀਤੀਆਂ MLA ਨੂੰ, ਉਹਨਾਂ ਨੂੰ ਸਾਡੀ ਗੱਲ ਕਰਨ, ਅਸੀਂ ਤਾਂ ਨਹੀਂ ਚਾਹੁੰਦੇ ਤੁਸੀਂ ਸਾਡੀ ਗੱਲ ਉਹਨਾਂ ਨੂੰ ਦੱਸੋ, ਤੁਸੀਂ ਮੇਰੇ ਨਾਲ ਗੱਲ ਕਰੋ ਸੀ, ਤੁਸੀਂ ਤਾਂ ਆਪਣੇ ਨੰਬਰ ਬਣਾਈ ਜਾਣਾ। ਖੈਰ ਉਹ ਗੱਲ ਸੁਣਾਉਣ ਲੱਗ ਪਏ ਸੁਖਦੇਵ ਸਿੰਘ ਜੀ, ਕਹਿੰਦੇ ਵੀ ਇੱਕ ਵਾਰੀ ਇਹੀ ਬੀਬੀ ਆ ਨਾ, ਕਹਿੰਦੇ ਉਤਰੀਆਂ ਜਹਾਜ਼ 'ਚ, ਇਹਨਾਂ ਨੇ ਮੁੱਦਾ ਚੱਕਿਆ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਨੂੰ ਵੀ ਕੀਰਤਨ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ, ਠੀਕ ਹੈ। ਔਰ ਕਹਿੰਦੇ ਬੀਬੀ ਦਾ ਕੰਮ ਸੀਗਾ ਵੀ ਇਹਨੇ ਜਹਾਜ਼ ਉਤਰਨਾ, ਅਤੇ ਇਹਨੇ ਬੀਬੀਆਂ ਨੂੰ ਪਹਿਲਾਂ ਹੀ ਰੈਡੀ ਰੱਖਣਾ, ਉਹਨੇ ਵੀ ਅੰਮ੍ਰਿਤਸਰ ਆ ਜਾਣਾ, ਜਾਂ ਅੰਮ੍ਰਿਤਸਰ ਦੀਆਂ ਬੀਬੀਆਂ ਨੇ 40-50 ਨੇ ਨਾ। ਕਹਿੰਦੇ ਇੱਕ ਵਾਰੀ ਮੈਂ ਸ਼੍ਰੋਮਣੀ ਕਮੇ, ਉਹ ਸੈਕਟਰੀ ਸੀਗੇ ਨਾ ਸ਼੍ਰੋਮਣੀ ਕਮੇਟੀ ਦੇ, ਤਾਂ ਕਹਿੰਦੇ ਇੱਕ ਵਾਰੀ ਮੈਂ ਬੈਠਾ ਤੇ ਬਾਹਰ ਨਾ ਮੁਰਦਾਬਾਦ ਹੋਣ ਲੱਗ ਪਈ, ਹੈ ਨਾ।
ਤੇ
ਮੈਂ ਕਿਹਾ, ਉਹ ਮੈਂ ਆਪਣੇ PA ਨੂੰ ਕਿਹਾ, ਉਹ ਦੇਖੋ ਬਾਹਰ ਜਾ ਕੇ ਵੀ ਉਹ ਹੁਣ ਕਿਹੜੀ ਬੁੜੀਆਂ, ਕਹਿੰਦੇ ਸਾਡੇ ਮੁਰਦਾਬਾਦ ਕੱਲੇ ਕਰਦੀਆਂ, ਹੈ ਨਾ। ਤੇ ਉਹ ਅੰਦਰ ਆ ਕੇ ਮੁੜ ਕੇ ਕਹਿੰਦਾ, ਜੀ ਇਹ ਬੀਬੀਆਂ ਹੱਕ ਮੰਗਦੀਆਂ, ਹੈ ਨਾ। ਤੇ ਕਹਿੰਦਾ, ਮੈਂ ਕਿਹਾ ਕਾਹਦੇ? ਕਹਿੰਦੇ ਵੀ ਉਹ ਕਹਿੰਦੇ ਵੀ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਨ ਦੇ ਸਾਨੂੰ ਬਰਾਬਰ ਹੱਕ ਹੋਣੇ ਚਾਹੀਦੇ ਆ। ਤੇ ਕਹਿੰਦਾ ਵੀ ਫੇਰ ਕਹਿੰਦਾ ਇਹ 'ਚ ਅਸੀਂ ਕੀ ਕਰ ਸਕਦੇ ਹਾਂ, ਅਸੀਂ ਤਾਂ SGPC ਹਾਂ, ਅਸੀਂ ਤਾਂ ਪ੍ਰਬੰਧ ਗੁਰਦੁਆਰੇ ਦੇ ਪ੍ਰਬੰਧ ਚਲਾਉਂਦੇ ਹਾਂ ਵੀ ਇਹ। ਮੈਂ ਕਹਿੰਦਾ ਉਹਨਾਂ ਕੋਲ ਗਿਆ ਅਤੇ ਇਹ ਬੀਬੀ ਮੂਹਰੇ ਖੜ੍ਹੀ, ਅਤੇ ਨਾਲ ਹੁਣ ਜਿਹੜੀਆਂ ਇਹਨਾਂ ਦੀ ਸੁਸਾਇਟੀ ਵਾਲੀਆਂ ਉਹ 30-40 ਬੀਬੀਆਂ ਗੋਲ ਮਟੋਲ ਜਿਹੀਆਂ ਖੜ੍ਹੀਆਂ ਕੀਤੀਆਂ ਅਤੇ ਬੈਨਰ ਚੱਕਿਓ। ਮੈਂ ਕਿਹਾ ਬੀਬੀ ਜੀ ਵੀ ਇਹ SGPC ਦਾ ਦਫ਼ਤਰ ਆ, ਵੀ ਇਹ ਪੰਥਕ ਮਸਲਾ ਆ, ਤੁਸੀਂ ਅਕਾਲ ਤਖ਼ਤ ਸਾਹਿਬ ਜਾਓ, ਜਥੇਦਾਰ ਸਾਹਿਬ ਨੂੰ ਮਿਲੋ, ਇਹ ਤਾਂ ਸਿਧਾਂਤਕ ਮਸਲਾ ਹੈ, SGPC ਥੋੜ੍ਹੋ ਕਿਹਨੂੰ ਕਰ ਸਕਦੀ ਆ, ਹੈ ਨਾ। ਵੀ ਸਾਨੂੰ ਜੋ ਹੁਕਮ ਹੈ ਇੱਕ ਰਹਿਤ ਮਰਿਆਦਾ ਨੂੰ ਅਸੀਂ ਪਾਲਣ ਕਰਨਾ, ਤੁਸੀਂ ਰਹਿਤ ਮਰਿਆਦਾ ਉੱਪਰੋਂ ਬਦਲਾਉਣੀ ਆ, ਉਹ ਇਹ ਸਾਡਾ ਮਸਲਾ ਨਹੀਂ, SGPC ਦਾ ਮਸਲਾ ਨਹੀਂ ਹੈਗਾ। ਅਤੇ ਮੈਂ ਕਿਹਾ, ਕਹਿੰਦਾ ਚਲੋ ਜੀ ਮੈਂ ਤੁਹਾਨੂੰ ਲੈ ਚੱਲਦਾ ਜਥੇਦਾਰ ਸਾਹਿਬ ਕੋਲ, ਤੁਹਾਨੂੰ ਤੁਹਾਡੀ ਗੱਲ ਸੁਣੂਗੇ। ਅਤੇ ਮੈਂ ਕਿਹਾ ਵੀ, ਕਹਿੰਦੇ ਠੀਕ ਹੈ, ਕਹਿੰਦੇ ਅਸੀਂ ਚੱਲ ਪਏ। ਕਹਿੰਦੇ ਜਾਂਦੇ ਜਾਂਦੇ ਨਾ, ਮੈਂ ਕਿਹਾ ਮੈਂ ਤੁਹਾਨੂੰ ਇੱਕ ਰਾਹ ਦੇ ਵਿੱਚ ਇੱਕ ਹੋਰ ਥਾਂ ਵੀ ਲੈ ਕੇ ਜਾਣਾ, ਉੱਥੇ ਵੀ ਤੁਹਾਡੇ ਹੱਕ ਦਵਾਉਣੇ ਆ ਤੁਹਾਨੂੰ। ਕਹਿੰਦੇ ਹਾਂਜੀ ਹਾਂਜੀ ਚਲੋ। ਕਹਿੰਦੇ ਅਸੀਂ ਨਾ ਉਹ ਲੰਗਰ ਹਾਲ 'ਚ ਚਲੇ ਗਏ, ਉੱਥੇ ਦਿਖਾਇਆ। ਇੱਕ ਤਾਂ ਆਮ ਸੰਗਤ ਬਾਹਰ ਬੈਠੀ ਹੁੰਦੀ ਹੈ ਨਾ, ਜਿੱਦਾਂ ਸਬਜ਼ੀਆਂ ਛਿੱਲਦੀ ਹੁੰਦੀ, ਉਹ 'ਚ ਅਸੀਂ ਵੀ ਜਾ ਕੇ ਕਰ ਸਕਦੇ ਹਾਂ। ਇੱਕ ਹੁੰਦੇ ਆ ਅੰਦਰ ਜਿਹੜੇ ਮੇਨ ਲੰਗਰ ਬਣ ਰਿਹਾ ਹੁੰਦਾ ਜਿੱਥੇ। ਕਹਿੰਦਾ ਮੈਂ ਕਿਹਾ ਵੀ ਇਹਦੇ ਵਿੱਚੋਂ 80% ਜਿਹੜੇ ਆ ਉਹ ਇੰਪਲੋਈਜ਼ ਆ, ਜਿਹੜੇ ਤਨਖਾਹ 'ਤੇ ਨੇ, ਔਰ ਉਹ 80% ਦੇ ਵਿੱਚੋਂ 20-80% ਜਿਹੜੇ ਨੇ ਉਹ ਬਈਏ ਨੇ ਜਾਂ ਬਈਆਣੀਆਂ ਨੇ, ਠੀਕ ਹੈ। ਵੀ ਮਰਿਆਦਾ ਇਹ ਸੀ ਪਹਿਲਾਂ ਕਿ ਮਾਤਾ ਖੀਵੀ ਜੀ ਲੰਗਰ ਤਿਆਰ ਕਰਦੇ ਹੁੰਦੇ ਸੀ, ਉਸ ਤੋਂ ਬਾਅਦ ਸਿੱਖ ਗੁਰੂ ਬੀਬੀਆਂ ਮਾਤਾਵਾਂ ਜਿਹੜੀਆਂ ਲੰਗਰ ਤਿਆਰ ਕਰਦੀਆਂ ਹੁੰਦੀਆਂ ਸੀ, ਉਹ ਛਕਾਉਂਦੀਆਂ ਹੁੰਦੀਆਂ ਸੀ ਸੰਗਤਾਂ ਨੂੰ ਗੁਰੂ ਬੀਬੀਆਂ। ਹੁਣ ਸਾਡੀਆਂ ਬੀਬੀਆਂ ਤਾਂ ਨਾਰੇ ਮਜ਼ਾਰੇ ਤੁਹਾਡੇ ਮੰਗਰ ਕਰਦੀਆਂ ਫਿਰਦੀਆਂ, ਅਤੇ ਇਹ ਜਿਹੜਾ ਆ ਹੱਕ ਇਹ ਤਾਂ ਹੁਣ ਸਾਨੂੰ ਦੱਸੋ ਵੀ ਇਹ ਤਾਂ ਤੁਸੀਂ ਪਹਿਲਾਂ ਇੱਦਾਂ ਕਰੋ, ਪਹਿਲਾਂ ਇਹ ਜਿਹੜੀ ਸੁਸਾਇਟੀ ਤੁਸੀਂ ਬਣਾਈ ਆ 30-40 200-400 ਬੀਬੀਆਂ, ਜਿਹੜੇ ਹੱਕ ਤੁਹਾਨੂੰ ਪਹਿਲਾਂ ਸੀ ਪਹਿਲਾਂ ਉਹ ਲਾਓ ਆ ਕੇ, ਜਿਹੜੇ ਅਸੀਂ ਪੇ ਕਰ ਕਰਕੇ ਕਰਦੇ ਹਾਂ, ਜਿਹੜੀਆਂ ਚੀਜ਼ਾਂ ਨਹੀਂ ਸੀਗੀਆਂ ਗੁਰੂ ਮਰਿਆਦਾ ਵਿੱਚ, ਉਹ ਤੁਸੀਂ ਮਰਿਆਦਾ ਚੇਂਜ ਨਾ ਕਰਾਓ, ਜਿਹੜੀ ਪਹਿਲਾਂ ਮਰਿਆਦਾ ਚੱਲਦੀ ਸੀ ਪਹਿਲਾਂ ਉਹਨੂੰ ਬਰਕਰਾਰ ਕਰੋ। ਤੁਸੀਂ ਸੁਸਾਇਟੀ ਜ਼ਿੰਮੇਵਾਰੀ ਲਓ ਵੀ ਸਾਰਾ ਲੰਗਰ ਅਸੀਂ ਤਿਆਰ ਕਰਿਆ ਕਰਾਂਗੇ ਜਿੱਦਾਂ ਮਰਿਆਦਾ ਸੀਗੀ। ਕਹਿੰਦੇ ਉਹ ਫਿਰ ਤਾਂ ਠਾਂ ਦੇਖਣ, ਅਤੇ ਕਹਿੰਦਾ ਮੈਂ ਉੱਥੇ ਕਿਸੇ ਇੰਪਲੋਈ ਨਾਲ ਗੱਲ ਕਰਨ ਲੱਗ ਗਿਆ ਵੀ ਉਹਨੇ ਆ ਗਏ ਵੀ ਭੌਰ ਸਾਹਿਬ ਆਏ ਆ। ਕਹਿੰਦਾ ਜਦ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉੱਥੇ ਕੋਈ ਵੀ ਨਾ। ਮੈਂ ਕਿਹਾ ਕਹਿੰਦਾ ਮੈਂ ਬੀਬੀਆਂ ਲੱਭਣ ਪਏ, ਮੈਂ ਜਥੇਦਾਰ ਸਾਹਿਬ ਕੋਲ ਲੈ ਕੇ ਜਾਣੀ ਹੈ।
ਹਾਂਜੀ, ਇਹ ਵਾਹ ਵਾਹ ਰੌਲਾ ਪਿਆ ਸੀ ਬੀਬੀਆਂ ਨੂੰ ਕੀਰਤਨ ਕਰਨ ਦੀ ਆ ਗਿਆ, ਪਰ ਹੁਣ ਕਿ ਇੱਕ ਮਰਿਆਦਾ ਸਦੀਆਂ ਤੋਂ ਚੱਲ ਰਹੀ ਆ, ਗੁਰੂ ਸਾਹਿਬਾਨ ਦੇ ਸਮੇਂ ਤੋਂ ਹਰਿਮੰਦਰ ਸਾਹਿਬ ਦੇ ਅੰਦਰ ਬੀਬੀਆਂ ਦਾ ਕੀਰਤਨ ਕਰਨ ਦਾ ਕੋਈ ਇਤਿਹਾਸ ਵਿੱਚ ਜ਼ਿਕਰ ਨਹੀਂ ਆਉਂਦਾ। ਰਬਾਬੀ ਮਰਾਸੀ ਜਿਹਨਾਂ ਨੂੰ ਕਿਹਾ ਜਾਂਦਾ ਅੰਬੋਲੀ ਚ, ਰਬਾਬੀ ਗੁਰੂ ਘਰ ਵਿੱਚ ਕਿਹਾ ਜਾਂਦਾ ਸੀ, ਉਹ ਰਬਾਬੀਆਂ ਦੇ ਜਥੇ ਹੁੰਦੇ ਸੀ, ਫਿਰ ਸਿੱਖਾਂ ਦੇ ਗੁਰਸਿੱਖਾਂ ਦੇ ਜਥੇ ਦੇ, ਪਰ ਗੁਰਸਿੱਖ ਬੀਬੀਆਂ ਦਾ ਹਰਿਮੰਦਰ ਸਾਹਿਬ ਕੀਰਤਨ ਕਰਨ ਦਾ ਜਾਂ ਗ੍ਰੰਥੀ ਦੀ ਡਿਊਟੀ ਦੇਣ ਦਾ ਕਦੀ ਇਤਿਹਾਸ ਵਿੱਚ ਜ਼ਿਕਰ ਨਹੀਂ ਆਇਆ। ਤੇ ਇਹ ਚੱਲ ਰਹੀ ਪਰੰਪਰਾ ਨੂੰ ਬਦਲਣ ਵਾਸਤੇ ਵੀ ਤੇ ਬੜੇ ਜ਼ਰੂਰਤ ਵਿਚਾਰ, ਦੀਰਘ ਵਿਚਾਰ ਕਰਨ ਦੀ ਲੋੜ ਆ ਨਾ, ਵਿਦਵਾਨਾਂ ਦੀ, ਇਕੱਠੇ ਹੋ ਕੇ ਧਾਰਮਿਕ ਵਿਅਕਤੀਆਂ ਦੀ, ਵੀ ਕਿਉਂ ਨਹੀਂ ਅਸੀਂ ਬੀਬੀਆਂ ਗੁਰੂ ਸਾਹਿਬਾਨ ਵੇਲੇ ਵੀ ਕੀਰਤਨ ਕਰਨ ਦੀਆਂ ਜਾਂ ਉਸ ਤੋਂ ਬਾਅਦ ਕੀਰਤਨ ਕਰਨ ਦਾ ਕਿਉਂ ਨਹੀਂ ਸੀ ਉਹ ਕਰਦੀਆਂ, ਕੀ ਰੁਕਾਵਟ ਸੀ ਉਹਨਾਂ ਨੂੰ?
ਤਾਂ ਜੀ ਹੋਈ ਸੀ ਗੱਲ,
ਰੁਕਾਵਟ ਦੂਰ ਹੋ ਗਈ ਆ।
ਭੌਰ ਸਾਹਿਬ ਨੇ ਦੱਸਿਆ ਸੀ, ਭੌਰ ਸਾਹਿਬ
ਕੀ ਕਾਰਨ ਕਰਕੇ ਉਹਨਾਂ ਨੂੰ ਆਗਿਆ ਦਿੱਤੀ ਜਾਵੇ?
ਭੌਰ ਸਾਹਿਬ ਨੇ ਦੱਸਿਆ ਸੀ, ਕਹਿੰਦੇ ਵੀ ਪਹਿਲਾਂ ਦੀਵਾਨ ਲੱਗਦੇ ਹੁੰਦੇ ਸੀ, ਮਾਤਾਵਾਂ ਗੁਰੂ ਮਾਤਾਵਾਂ ਵੀ ਨਾਲ ਬਹਿੰਦੀਆਂ ਹੁੰਦੀਆਂ ਸੀਗੀਆਂ, ਠੀਕ ਹੈ, ਅਤੇ ਉਹ ਤੋਂ ਬਾਅਦ ਜਦੋਂ ਦੌਰ ਆਇਆ ਜਬਰ ਜ਼ੁਲਮ ਦਾ, ਅਤੇ ਉੱਥੇ ਸਿਰਫ ਮਤਲਬ ਮਰਦ ਹੀ ਰਹਿ ਗਏ ਸੀ, ਔਰਤਾਂ ਨੂੰ ਤਾਂ ਰੱਖ ਨਹੀਂ ਸੀ ਸਕਦੇ, ਹੈ ਨਾ, ਕਿਉਂਕਿ ਉਹ ਉਹ ਮਤਲਬ ਮਾਰ ਕਟਾਈ ਹੁੰਦੀ ਸੀਗੀ, ਅਤੇ ਉਹ ਇਹ ਪਰੰਪਰਾ ਬਣੀ ਹੈ ਕਿਉਂਕਿ ਉੱਥੇ ਮਾਰਸ਼ਲ ਆਲੇ ਦੁਆਲੇ ਫਿਰ ਬਣਾਉਣਾ ਪਿਆ ਸਾਰਾ ਕੁਝ। ਪਰ ਦੂਜੇ ਪਾਸੇ ਇਹ ਹੈ ਵੀ ਜਿਹੜੇ ਹੁਣ ਜਾਣੀ ਕਿ ਐਸ ਜੀ ਪੀ ਸੀ ਤੋਂ ਬਣ ਤੋਂ ਬਾਅਦ ਜਾਂ ਚੱਲਿਆ ਕੰਮ, ਉਹਦੇ ਵਿੱਚ ਇਹ ਸੀਗਾ ਵੀ 24 ਘੰਟੇ ਹੀ ਉੱਥੇ ਡਿਊਟੀਆਂ ਦੇਣੀਆਂ ਪੈਂਦੀਆਂ ਲੱਗੀਆਂ ਹੋਈਆਂ। ਉਹ ਕਹਿੰਦੇ ਅਸੀਂ ਨਾ ਨਹੀਂ ਕਰਦੇ, ਪਰ ਕਹਿੰਦੇ ਕੋਈ ਬੀਬੀਆਂ ਦਾ ਜਥਾ ਇੰਨਾ ਕਮਿਟਡ ਹੀ ਹੈ ਨਹੀਂ ਵੀ ਜਿਹੜਾ ਇੱਥੇ ਰਹੇ, ਉਹਨਾਂ ਨੂੰ ਰਹਿਣਾ ਪੈਂਦਾ ਉੱਥੇ, ਉਹਨਾਂ ਨੂੰ ਟਾਈਮ ਸਿਰ ਆਉਣਾ ਪੈਂਦਾ, ਜਾਣਾ ਪੈਂਦਾ। ਫਿਰ ਦੇਖੋ ਬੀਬੀਆਂ ਦੇ ਪਰਿਵਾਰ ਹੁੰਦੇ ਆ, ਉਹ ਫਿਰ ਪਰਿਵਾਰ ਨਹੀਂ ਸਾਂਭ ਸਕਦੀਆਂ, ਠੀਕ ਹੈ। ਇਸ ਕਰਕੇ ਕੋਈ ਬੀਬੀਆਂ ਦਾ ਜਥਾ ਕਮਿਟਡ ਨਹੀਂ ਹੈਗਾ। ਉਹ ਜਿਹੜਾ ਇਹ ਲੌਬੀ ਟੋਲਾ ਜਿਹੜਾ ਰੌਲਾ ਪਾ ਰਿਹਾ, ਉਹ ਇਹ ਪਾ ਰਿਹਾ ਵੀ ਅਸੀਂ ਇੰਗਲੈਂਡ ਤੋਂ ਜਹਾਜ਼ ਉਤਰੀਏ 5 ਵਜੇ, ਅਤੇ 6 ਵਜੇ ਪ੍ਰਾਈਮ ਟਾਈਮ 'ਤੇ 2 ਘੰਟੇ ਕੀਰਤਨ ਕਰੀਏ ਇੱਕ ਦਿਨ, ਅਤੇ ਫਿਰ ਆਪਾਂ ਜਹਾਜ਼ ਚੜ੍ਹ ਕੇ 3-4 ਦਿਨ ਬਾਅਦ ਮੁੜ ਜਾਈਏ। ਉਹ ਇਹ ਚਾਹੁੰਦੀਆਂ ਆ ਵੀ ਕੋਈ ਵੀ ਜਥਾ ਹੋਵੇ ਉੱਥੇ, ਉਹ ਕਹਿੰਦੇ ਅਸੀਂ ਇੱਦਾਂ ਨਹੀਂ ਕਰਨ ਦੇਣਾ, ਅਸੀਂ ਇੱਦਾਂ ਹੈ ਵੀ ਸਾਡੇ ਨਾਲ ਉਹ ਜਥਾ ਰਜਿਸਟਰ ਹੋਵੇ, ਉਹ ਸਾਤੋਂ ਹੋਵੇ ਪੱਕੀਆਂ ਸਾਡੀਆਂ ਇੰਪਲੋਈ ਬਣ, ਅਸੀਂ 2-4 ਸਾਲ ਕੰਟਰੈਕਟ ਕਰੀਏ ਅਤੇ ਨਿੱਤ ਉਹਨਾਂ ਦੀ ਵਾਰੀ ਦਿਆ ਕਰਾਂਗੇ। ਇੱਦਾਂ ਕੋਈ ਵੀ ਨਹੀਂ ਕਰਨਾ ਚਾਹੁੰਦੀ, ਕਮਿਟਮੈਂਟ ਕੋਈ ਵੀ ਨਹੀਂ ਕਰਨਾ ਚਾਹੁੰਦੀ, ਇਹ ਚਾਹੁੰਦੀ ਵੀ ਬਸ ਜਹਾਜ਼ ਉਤਰੀਏ, ਕੀਰਤਨ ਕਰੀਏ, ਟੀਵੀ 'ਤੇ ਆਈਏ, ਕਹਿ ਦੇ ਜੀ ਅਸੀਂ ਦਰਬਾਰ ਸਾਹਿਬ ਕੀਰਤਨ ਕਰਕੇ ਆਈ ਹਾਂ, ਇਹ ਮਨਸ਼ਾ ਆ ਕੈਮਰਿਆਂ ਦੀ ਮਨਸ਼ਾ ਆ। ਉਹ ਕਹਿੰਦੇ ਇੱਥੇ ਤੁਸੀਂ ਕੈਮਰੇ ਚ ਕਾ ਦਈਏ, ਕਿਸੇ ਨੇ ਨਹੀਂ ਇੱਥੇ ਕੀਰਤਨ ਕਰਨ ਆਉਣਾ ਇਹਨਾਂ ਚੋਂ। ਹਾਂ, ਬਸ ਮੇਨ ਕਾਰਨ ਤਾਂ ਉਹੀ ਹੈ ਨਾ, ਲਾਈਮ ਲਾਈਟ 'ਚ, ਠੀਕ ਹੈ ਨਾ। ਅਤੇ ਫਿਰ ਉਹ ਜਾ ਕੇ ਮੁੜ ਕੇ ਉਹਨਾਂ ਨੇ ਜਿਹੜੇ ਗੁਰਦੁਆਰੇ ਇੰਗਲੈਂਡ, ਕਨੇਡਾ, ਅਮਰੀਕਾ, ਉੱਥੇ ਜਾ ਕੇ ਕਿਹਾ ਅਸੀਂ ਤਾਂ ਜੀ ਹਜ਼ੂਰੀ ਰਾਗੀ ਹਾਂ, ਉੱਥੇ ਦਬਦਬਾ ਪਾਉਣ ਨੂੰ, ਇਹ ਸਾਰਾ ਕੁਛ ਹੈ ਨਾ। ਸੋ ਇਹ ਗੱਲਾਂ ਚੱਲਦੀਆਂ ਨੇ। ਤਾਇਆ ਜੀ ਸਾਡੇ ਨਾਲ ਗੁਰਪ੍ਰੀਤ ਮੋਗੇ ਵਾਲੇ ਵੀ ਜੁੜੇ ਨੇ ਬ੍ਰਿਸਬੇਨ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕੁਲਦੀਪ ਬੱਲ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਅਤੇ ਤਾਇਆ ਜੀ ਮਿੰਟ ਰਹਿ ਗਏ ਨੇ ਆਪਣੇ ਕੋਲ 5, ਠੀਕ ਹੈ ਜੀ।
ਹਾਂਜੀ,
ਅਤੇ ਹੁਣ ਤੁਸੀਂ ਫਿਰ ਵਾਅਦਾ ਕਰਦੇ ਹਾਂ ਵੀ ਅਗਲੇ ਹਫ਼ਤੇ ਫਿਰ ਸੋਈ ਸਾਹਿਬ ਦੇ ਕਹਿਣ 'ਤੇ ਤੁਸੀਂ ਤਿਆਰੀ ਕਰਿਆ ਕਰੋਗੇ?
ਮੈਂ ਜ਼ਰੂਰ ਜੀ ਜ਼ਰੂਰ, ਅਤੇ ਤੁਸੀਂ ਤਾਂ ਮੈਨੂੰ ਤਾਂ ਵਿੱਚ ਵਿਸਰ ਭੋਲੇ ਹੀ ਫੜ ਲੈਂਦੇ ਹੋ, ਪਤਾ ਨਹੀਂ ਲੱਗਦਾ ਵੀ ਅੱਜ ਜੋ ਤੁਸੀਂ ਗੱਲ ਕਰਦੇ ਹੋ ਤੇ ਉਹਦੇ 'ਚ ਮੈਂ ਹਾਂਜੀ ਨਾਲ ਮਿਲਾ ਦੇਣਾ ਤੁਹਾਡੇ ਨਾਲ।
ਉਹ ਮੈਨੂੰ ਵੀ ਇਹੀ ਹੈ ਨਾ, ਗੱਲਾਂ ਤਾਂ ਅਸੀਂ ਤੁਹਾਡੀਆਂ ਸੁਣਨੀਆਂ ਹੁੰਦੀਆਂ ਹਨਾ, ਤੇ ਚਲੋ ਗੱਲ ਤਾਂ ਦਿਲ ਵਾਲੀ ਜਾਂਦੀ, ਦੂਜੀ ਗੱਲ ਇਹ ਆ ਵੀ ਆਪਾਂ ਵਿੱਚੋਂ ਕੁਛ ਲਾਹਾ ਵੀ ਲਈਏ ਨਾ ਗੱਲਾਂ ਬਾਤਾਂ ਦਾ।
ਹਾਂਜੀ ਹਾਂਜੀ,
ਤੇ ਜਿੱਦਾਂ ਦੇਖੋ ਪਰਸੋਂ ਚੌਥ ਅਸੀਂ ਆਪਣੇ ਸੱਜਣਾ ਮਿੱਤਰਾਂ ਦੇ ਘਰ ਗਏ, ਤਾਂ ਉਹ ਸਿਡਨੀ ਤੋਂ ਆਏ ਸੀ ਇੱਕ ਦਿਨ ਪਹਿਲਾਂ, ਉਹ ਵੱਡੀ ਗੱਡੀ ਲੈ ਕੇ ਗਏ ਸੀ ਆਪਣਾ ਟਰੱਕ ਵਗੈਰਾ, ਤੇ ਉਹ ਜਦੋਂ ਅਸੀਂ ਦੇਖਿਆ ਗਰਾਜ ਦੇ ਵਿੱਚ ਪੰਜ ਮੰਜੇ ਪਏ।
ਅੱਛਾ।
ਤੇ ਮੈਂ ਕਿਹਾ ਪੰਜ ਮੰਜੇ, ਮੈਂ ਕਿਹਾ ਇਹ ਭਾਅ ਜੀ, ਕਹਿੰਦਾ ਇੱਕ ਤੁਹਾਡੇ ਲਈ ਲਿਆਂਦਾ। ਮੈਂ ਕਿਹਾ ਲੈ ਕਿਆ ਬਾਤ ਹੈ, ਉਹਦਾ ਨਜ਼ਾਰੇ ਆ ਗਏ ਹੈ ਨਾ। ਅਤੇ ਫਿਰ ਤੁਰਨ ਲੱਗੇ ਤਾਂ ਕਹਿੰਦੇ ਭਾਅ ਜੀ ਜੰਤਰੀਆਂ ਲੈ ਜਾਊਂਗੇ। ਮੈਂ ਕਿਹਾ ਜੰਤਰੀਆਂ? ਕਹਿੰਦੇ ਹਾਂ, ਦੁਕਾਨ 'ਤੇ ਗਏ ਸੀਗੇ ਅਤੇ ਉੱਥੇ ਨਾ ਜੰਤਰੀਆਂ ਸੀਗੀਆਂ, ਅਤੇ ਉਹ 30-40 ਜੰਤਰੀਆਂ ਦੇ ਦਿੱਤੀਆਂ ਵੀ ਤੁਸੀਂ ਤਾਂ ਗੁਰੂ ਘਰ ਜਾਂਦੇ ਹੋ ਤਾਂ ਤੁਸੀਂ ਉੱਥੇ ਰੱਖ ਦਿਓ। ਉਹ ਮੈਂ ਜੰਤਰੀਆਂ ਲੈ ਗਿਆ, ਮੰਮੀ ਕਹਿੰਦੇ ਇੱਕ ਮੈਨੂੰ ਦੇ ਦੇ। ਉਹ ਜਿਹੜੀ ਜੰਤਰੀ ਦੀ ਆਦਤ ਪਈ ਹੋਈ ਨਾ ਲੋਕ, ਸਾਨੂੰ ਪਈ ਹੋਈ ਆ ਵੀ ਸੰਗਰਾਂਦ ਕਦੋਂ ਹੈ, ਪੁੰਨਿਆ ਕਦੋਂ ਹੈ, ਕਿਹੜਾ ਗੁਰਪੁਰਬ ਹੈ। ਇੱਕ ਵਧੀਆ ਗੱਲ ਹੈ, ਹੁਣ ਤੁਸੀਂ ਨਾ ਹੁਣ ਬੁੱਕ ਲਿਜਣ ਕੇ ਵਰਬਲ ਜੰਤਰੀ ਬਣ ਜਾਓ ਤਾਇਆ ਜੀ।
ਕੋਈ ਗੱਲ ਨੀ, ਤੇ ਚੰਗਾ ਫੇਰ ਪਾਪਾ ਫਤਿਹ ਗਜਾਈਏ ਸਾਰੀ ਸੰਗਤ ਨੂੰ।
ਹਾਂਜੀ ਹਾਂਜੀ ਤਾਇਆ ਜੀ, ਫੇਰ ਆਪਾਂ ਮਿਲਦੇ ਹਾਂ ਅਗਲੇ ਹਫਤੇ, ਤੇ ਸੋਈ ਸਾਹਿਬ ਦੀ ਲੱਗ ਗਈ ਡਿਊਟੀ, ਤੇ ਤਾਇਆ ਜੀ ਰੱਖਿਓ ਆਪਣਾ ਖਿਆਲ, ਮਿਲਦੇ ਹਾਂ ਜੀ। ਠੀਕ ਹੈ ਜੀ,
ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ। ਤਾਇਆ ਜੀ ਸਾਡੇ ਨਾਲ ਜੁੜੇ ਸੀ, ਮਿੰਟੂ ਸੰਧੂ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਉਹ ਚਾਹੁੰਦੀਆਂ ਵੀ ਅਸੀਂ ਹਜ਼ੂਰੀ ਰਾਗੀ ਬਣ ਕੇ ਫਿਰ ਵਿਦੇਸ਼ ਜਾ ਕੇ ਗੁਰੂ ਘਰ ਬਣਾਉਣ। ਕਹਿੰਦੇ ਤੁਸੀਂ ਮੇਰੇ ਮੂੰਹ ਦੀ ਗੱਲ ਫੜ ਲਈ, ਇਹਨਾਂ ਨੇ ਮੈਸੇਜ ਪਾਇਆ ਸੀ। ਦੇਖੋ ਇਹ ਇਹ ਬੜੀ ਸਿਆਸਤਾਂ ਚੱਲਦੀਆਂ ਨੇ, ਹੈ ਨਾ, ਅਤੇ ਉਹ ਫਿਰ ਜਾ ਕੇ ਉੱਥੇ ਕਹਿਣਾ ਜੀ ਦਬਦਬਾ ਆਪਣਾ ਜਿਹੜਾ ਕਰਨਾ। ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰੀ ਗੱਲ ਸੁਣਾਈ ਸੀਗੀ, ਹੁਣ ਦੁਬਾਰਾ ਫਿਰ ਸੁਣਾ ਦਿੰਦਾ ਕਿ ਜਦੋਂ ਅਸੀਂ 550 ਸਾਲਾਂ 'ਤੇ ਨਨਕਾਣਾ ਸਾਹਿਬ ਗਏ ਤਾਂ ਉੱਥੇ ਆਹੀ ਕੁਛ ਚੱਲਿਆ, ਜਾਣੀ ਕਿ ਪ੍ਰੈਸ਼ਰ ਪਾ ਕੇ ਪ੍ਰਾਈਮ ਟਾਈਮ ਲੈ ਲਿਆ, ਮਿਡਲ ਵਾਲੇ ਦਿਨ ਸ਼ਾਮ ਦੇ ਜਿਹੜਾ ਦੀਵਾਨ ਹੈ ਬਈ ਸੰਗਤ ਉੱਥੇ ਮਤਲਬ ਖੜਨ ਨੂੰ ਥਾਂ ਨਹੀਂ ਸੀਗਾ, ਔਰ ਸਕਰੀਨਾਂ 'ਤੇ ਵੀ ਚੱਲਦਾ, ਅਤੇ ਉੱਥੇ ਨਾ ਬਈ ਇੱਕ ਘੰਟਾ ਫਿਰ ਬੀਬੀ ਨੇ ਜ਼ਬਰਦਸਤੀ ਕੀਰਤਨ ਕੀਤਾ, ਅਤੇ ਉਹਨੇ ਪਤਾ ਨਹੀਂ ਕਿਹੜਾ ਪੋਲੀਟੀਕਲ ਪ੍ਰੈਸ਼ਰ ਪਾਇਆ ਹੋਊਗਾ ਕਿ ਪ੍ਰਾਈਮ ਟਾਈਮ ਉਹਨੇ ਲਿਆ ਫਿਰ, ਅਤੇ ਨਾ ਉਹ ਸੁਰ 'ਚ ਸੀ, ਨਾ ਉਹ ਤਾਲ 'ਚ ਸੀ, ਅਤੇ ਨਾ ਉਹਦੀ ਕੋਈ ਆਵਾਜ਼ ਸੀ, ਬਸ ਉਹ ਟੋਟਲੀ ਸਾਨੂੰ ਲੱਗਦਾ ਸੀ ਵੀ ਇਹ ਸਿਫਾਰਸ਼ੀ ਬੀਬੀ ਬੈਠੀ ਆ। ਔਰ ਉਹ ਟਾਈਮ ਕਿਸੇ ਬਹੁਤ ਹੀ ਮਤਲਬ ਸੂਝਵਾਨ ਜਥੇ ਨੂੰ ਚਾਹੀਦਾ ਸੀ ਜਿਹੜਾ ਕਿ ਇੰਨੀ ਸੰਗਤ ਨੂੰ ਜੋੜ ਸਕਦਾ ਸੀ, ਅਤੇ ਹੁਣ ਨਾ ਤਾਂ ਕੋਈ ਉਹ ਮਤਲਬ ਉਸਲ ਵੱਟੀਆਂ ਲੈਣ, ਪ੍ਰਬੰਧਕ ਵੀ ਪਿੱਛੇ ਵੀ ਅੱਗੇ ਵੀ ਪਤਾ ਨਹੀਂ ਉਹ ਕਿੱਧਰੋਂ ਮਤਲਬ ਸਿਫਾਰਸ਼ ਪਾ ਕੇ ਉੱਥੇ ਉਹਨੇ ਉਹ ਟਾਈਮ ਲਿਆ, ਅਤੇ ਬਾਹਰ ਸੰਗਤ ਵੀ ਜਿਹੜੀ ਸਿਰ ਹਿਲਾ ਰਹੀ ਸੀ ਵੀ ਕੀ ਵਾਸ ਜਸਟ ਵੇਸਟ ਆਫ ਟਾਈਮ, ਹੈ ਨਾ, ਅਤੇ ਪਤਾ ਨਹੀਂ ਉਹ ਕੀ ਕਰ ਰਹੀ ਸੀਗੀ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਨਾ ਸਿਫਾਰਸ਼ਾਂ ਵਾਲਾ ਕੰਮ ਹੈ, ਫਿਰ ਜੇ ਇਹਨੂੰ ਨੱਕਾ ਖੋਲ ਦਿਉ ਤਾਂ ਫਿਰ ਚੱਲਣਾ ਆ। ਖੈਰ ਜ਼ਬਰਦਸਤੀ ਜੀ, ਜ਼ਬਰਦਸਤੀ ਟਾਈਮ ਲਿਆ ਹੋਇਆ ਸੀ, ਅਤੇ ਹੋਰ ਵੀ ਸੱਜਣ ਮਿੱਤਰ ਜੁੜ ਰਹੇ ਨੇ, ਅਤੇ ਉਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਅਮਰਦੀਪ ਜੀ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਇੱਕ ਅਨਾਊਂਸਮੈਂਟ ਕਰਨ ਨੂੰ ਕਿਹਾ ਆ। ਹਾਂਜੀ, ਅਨਾਊਂਸਮੈਂਟ ਕਰਨੀ ਆ, ਮੰਡੇ ਨੂੰ ਸਵੇਰ ਨੂੰ ਲਹਿਰਾਂ ਪ੍ਰੋਗਰਾਮ ਸ਼ੁਰੂ ਹੋ ਰਿਹਾ, ਅਤੇ ਅਮਰਦੀਪ ਸਾਡੇ ਨਾਲ ਜੁੜਨਗੇ, ਅਤੇ ਲਹਿਰਾਂ ਵਹਿਰਾਂ ਫਿਰ ਹਰਮਨ ਰੇਡੀ ਤੋਂ ਚੱਲ ਰਹੀਆਂ ਨੇ, ਸ਼ੁਰੂ ਹੋ ਰਹੀਆਂ ਨੇ। ਸੁਖਪ੍ਰੀਤ ਵੀ ਆ ਰਹੀ ਹੈ, ਦਲਜੀਤ ਪ੍ਰਿਜ਼ਬਨ ਵਾਲਾ ਵੀ ਆ ਰਿਹਾ, ਬੌਬੀ ਵੀ ਆ ਰਹੀ ਹੈ, ਸੋ ਆਪਣੇ ਬਲ ਵੀ ਆ ਰਿਹਾ ਸਿਡਨੀ ਤੋਂ। ਲਹਿਰਾਂ ਹੁਣ ਚੱਲਣਗੀਆਂ, ਦੁਬਾਰਾ ਤਿਆਰੀ ਚੱਲ ਰਹੀ ਹੈ, ਅਤੇ ਸਹਿਜੇ ਸਹਿਜ ਆਪਾਂ ਪੂਰਾ ਮਚਿਓਰ ਕਰਕੇ ਸੈੱਟ ਦੁਬਾਰਾ ਕਰ ਰਹੇ ਹਾਂ। ਸੋ ਉਸ ਤੋਂ ਇਲਾਵਾ ਜਿਹੜੇ ਗੀਤਾਂ ਦੀ ਸਿਲੈਕਸ਼ਨ ਆ, ਉਸ 'ਤੇ ਬਹੁਤ ਵੱਡਾ ਕੰਮ ਕੀਤਾ ਜਾ ਰਿਹਾ। ਤੁਸੀਂ ਆਉਣ ਵਾਲੇ ਅੱਧੇ ਘੰਟੇ 'ਤੇ ਗੀਤਾਂ ਦੀ ਝਲਕ ਵੀ ਤੁਹਾਨੂੰ ਹੁਣ ਤੁਸੀਂ ਸੁਣਦੇ ਹੋਣੇ ਆ ਵੀ ਆਉਣ ਵਾਲੇ ਅੱਧੇ ਘੰਟੇ 'ਚ ਹਰਮਿੰਦਰ ਕੰਗ ਦੀ ਆਵਾਜ਼ ਦੇ ਵਿੱਚ ਇਹ ਗੀਤ ਆਉਣਗੇ, ਹੈ ਨਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਚੱਲ ਰਹੇ ਨੇ, ਫਿਲਟਰ ਹੋ ਰਹੇ ਨੇ, ਬਹੁਤ ਉਮਦਾ ਵਿਚਾਰ ਵੀ ਆ ਰਹੇ ਨੇ, ਸੁਝਾਅ ਵੀ ਆ ਰਹੇ ਨੇ, ਉਹ ਵੀ ਤੁਸੀਂ ਵੀ ਸਾਨੂੰ ਦਿਓ ਕਿ ਕਿੱਦਾਂ ਇੰਪਰੂਵਮੈਂਟ ਕਰ ਸਕਦੇ ਹਾਂ। ਅਤੇ ਵਿਚਾਰ ਬਹੁਤ ਸਾਰੇ ਰਿਕਾਰਡ ਹੋ ਰਹੇ ਨੇ, ਮੁਹਾਵਰੇ ਰਿਕਾਰਡ ਹੋ ਰਹੇ ਨੇ, ਬੜੀਆਂ ਰਿਕਾਰਡਿੰਗਸ, ਕਹਾਣੀਆਂ ਆ ਰਹੀਆਂ ਨੇ, 1000 ਤੋਂ ਉੱਤੇ ਪੁਰਾਣੀ ਕਹਾਣੀ ਸਾਡੇ ਕੋਲ ਪਹੁੰਚੀ ਆ, ਮਿਲ ਗਈ ਆ ਸਾਨੂੰ, ਅਕਵਾਇਰ ਕਰ ਲਈ ਆ, ਅਸੀਂ ਉਹ ਵੀ ਸੁਣਾਇਆ ਕਰਾਂਗੇ, ਪੁਰਾਣੇ ਪ੍ਰੋਗਰਾਮਾਂ ਦੇ ਇੰਟਰਸਟਿੰਗ ਬਿੱਟ ਜਿਹੜੇ ਉਹ ਵੀ ਸੁਣਾਵਾਂਗੇ। ਗੱਜਣ ਵਾਲਾ ਬਾਈ ਜੀ ਵੀ ਆਏ ਹੋਏ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਦੀ ਸੀਰੀਜ਼ ਵੀ ਦੁਬਾਰਾ ਚੱਲ ਰਹੀਆਂ ਨੇ, ਸੰਗਤਾਰ ਦੀਆਂ ਇੰਟਰਵਿਊਜ਼ ਵੀ ਸਾਡੇ ਕੋਲ ਪਹੁੰਚ ਗਈਆਂ ਨੇ, ਅਤੇ ਉਹਨਾਂ ਦਾ ਵੀ ਗੱਲ ਹੋਈ ਸੀ, ਅਤੇ ਉਹ ਵੀ ਆਪਾਂ 80 ਇੰਟਰਵਿਊਆਂ ਤੁਹਾਨੂੰ ਹਫ਼ਤੇ ਦੀ ਇੱਕ ਸੁਣਾਇਆ ਕਰਨੀ ਆ, ਤੁਹਾਨੂੰ ਸਾਰੇ ਆਪਾਂ ਦੱਸਿਆ ਕਰਾਂਗੇ। ਸੋ ਰੇਡੀਓ 'ਤੇ ਲਹਿਰਾਂ ਵਹਿਰਾਂ ਫਿਰ ਲੱਗਣਗੀਆਂ, ਅਤੇ ਬਾਕੀ ਅਮਰੀਕ ਭਾਅ ਜੀ ਵੀ ਸਾਡੇ ਨਾਲ ਜੁੜੇ ਨੇ, ਤੇ ਬਿਊਟੀ ਅਮਨਦੀਪ, ਵੈਰੀ ਨਾਈਸ ਡਿਸਕਸ਼ਨ ਇੰਡੀਡ। ਧੰਨਵਾਦ ਭਾਅ ਜੀ, ਕੱਲ੍ਹ ਨੂੰ ਆਉਣਾ, ਅਤੇ ਕੱਲ੍ਹ ਨੂੰ ਤੁਹਾਡੀ ਜ਼ਿੰਮੇਵਾਰੀ ਇਹ ਆ, ਇੱਕ ਤਾਂ ਇੰਗਲੈਂਡ ਦੇ ਵਿੱਚ ਦੰਗੇ ਹੋ ਰਹੇ ਨੇ, ਉਹਦੇ ਬਾਰੇ ਨਾ ਤੁਸੀਂ ਫੋਨ ਕਰੋ ਆਪਣੇ ਭਾਅ ਜੀ ਉਹਨਾਂ ਨੂੰ, ਅਤੇ ਜਾਣਕਾਰੀ ਲਓ ਕਿੱਥੇ ਕਿੱਥੇ ਹੋ ਰਹੇ ਨੇ, ਕਿਉਂ ਹੋ ਰਹੇ ਨੇ, ਕੀ ਹੋ ਰਿਹਾ, ਅਤੇ ਉਹ ਤੁਸੀਂ ਕੱਲ੍ਹ ਨੂੰ ਇਨਫੋਰਮੇਸ਼ਨ ਕੱਢ ਕੇ ਲਿਆਉਣੀ ਆ। ਅਤੇ ਬਸ ਮੈਂ ਲੱਗਾ ਲਾਉਣ ਗੁਰਪ੍ਰੀਤ ਗਿੱਲ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਬ੍ਰੇਕ ਲੈ ਕੇ, ਅਤੇ ਬੰਗਲਾਦੇਸ਼ ਦੀ ਗੱਲ ਆਪਾਂ ਇਹਨਾਂ ਤੋਂ ਸੁਣਨੀ ਆ, ਓਲੰਪਿਕ ਦੀ ਗੱਲ ਵੀ। ਅਤੇ ਸਾਡੇ ਨਾਲ ਅੰਮ੍ਰਿਤਪਾਲ ਮਿਨਹਾਸ, ਸਾਡੇ ਅਕਾਊਂਟੈਂਟ, ਕਹਿੰਦੇ ਕਿ ਮੇਰੇ ਖਿਆਲ ਦੇ ਵਿੱਚ ਅੰਮ੍ਰਿਤਧਾਰੀ ਸਿੱਖਾਂ ਦੁਆਰਾ ਸਹਿਜਧਾਰੀ ਸਿੱਖਾਂ ਨੂੰ ਨੀਵਾਂ ਦਿਖਾਉਣ ਤੋਂ ਗੁਰੇਜ਼ ਕਰਨਾ ਚਾਹੀਦਾ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ, ਸਮਰੀ ਕਰਤੀ ਆ ਤੁਸੀਂ, ਅਤੇ ਜਿੱਦਾਂ GST ਦੀ ਸਮਰੀ ਕਰਦੇ ਹੁੰਦੇ ਆ, ਇੱਦਾਂ ਕਰਤੀ ਆ। ਬਹੁਤ ਬਹੁਤ ਧੰਨਵਾਦ ਜੀ। ਸੋ ਸੱਜਣੋ ਮਿੱਤਰੋ, ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਅਤੇ ਮੈਂ ਇੱਕ ਹੋਰ ਗੱਲ ਦੱਸਦਾ, ਕਿਤੇ ਵੀ ਕੋਈ ਸੱਭਿਆਚਾਰਕ ਮੇਲਾ ਆ, ਕਮਿਊਨਿਟੀ ਕਰਾ ਰਹੀ ਆ, ਜਾਂ ਕੋਈ ਵੀ ਨੋਨ ਪ੍ਰੋਫਿਟ ਕਰਾ ਰਿਹਾ, ਜਾਂ ਪ੍ਰੋਫਿਟ ਵਾਲੇ ਵੀ ਕਰਾ ਗਏ, ਕੋਈ ਗੱਲ ਨਹੀਂ, ਕੋਈ ਸਿੰਗਰ ਆ ਰਿਹਾ, ਕੋਈ ਗੱਲ ਨਹੀਂ, ਉਹ ਸਾਨੂੰ ਜ਼ਰੂਰ ਸੰਪਰਕ ਕਰੋ, ਅਸੀਂ ਫ੍ਰੀ ਅਨਾਊਂਸਮੈਂਟਸ ਉਹਨਾਂ ਦੀਆਂ ਕਰਦੇ ਹਾਂ, ਫ੍ਰੀ ਅਸੀਂ ਐਡਵਰਟਾਈਜ਼ ਕਰਦੇ ਹਾਂ, ਕਿਉਂਕਿ ਲੋਕਾਂ ਦੀਆਂ ਚੀਜ਼ਾਂ ਆ, ਲੋਕਾਂ ਨੂੰ ਦੱਸਣਾ ਜ਼ਰੂਰੀ ਆ। ਹਾਂ, ਅਗਰ ਕੋਈ ਸਾਨੂੰ ਸਪੋਰਟ ਕਰਨਾ ਚਾਹੁੰਦਾ ਆ ਫਾਈਨੈਂਸ਼ਲੀ, ਤਾਂ ਜ਼ਰੂਰ ਕਰ ਸਕਦਾ ਆਪਣੀ ਮਰਜ਼ੀ ਦੇ ਨਾਲ। ਹੁਣ ਪਰਮਜੀਤ ਧਾਲੀਵਾਲ ਸਾਡੇ ਪ੍ਰੋਗਰਾਮ ਨੂੰ ਸਪੋਰਟ ਕਰ ਰਹੇ ਨੇ, ਅੰਮ੍ਰਿਤਪਾਲ ਮਿਨਹਾਸ ਸਪੋਰਟ ਕਰ ਰਹੇ ਨੇ, ਹੋਰ ਸੱਜਣ ਮਿੱਤਰ ਵੀ ਕਰਨਗੇ, ਜਸਪਾਲ ਸੰਧੂ ਕਰ ਰਹੇ ਨੇ, ਉੱਧਰੋਂ ਐਲਿਸ ਸਪ੍ਰਿੰਗ ਤੋਂ ਪਰਮਵੀਰ ਹੁਣੀ ਕਰ ਰਹੇ ਨੇ। ਸੋ ਇਹਨਾਂ ਦੇ ਜਿੰਗਲਸ ਵਗੈਰਾ ਬਣ ਰਹੇ ਨੇ, ਆਪਾਂ ਦੁਬਾਰਾ ਚਲਾਵਾਂਗੇ। ਸੋ ਤੁਸੀਂ ਵੀ ਅਗਰ ਸਾਨੂੰ ਸਪੋਰਟ ਕਰ ਸਕਦੇ ਹੋ ਤਾਂ ਜ਼ਰੂਰ ਕਰੋ, ਕਿਸੇ ਵੀ ਪ੍ਰੋਗਰਾਮ ਨੂੰ, ਤਾਏ ਦੇ ਪ੍ਰੋਗਰਾਮ ਨੂੰ, ਸਾਡੇ ਨੂੰ, ਲਹਿਰਾਂ ਨੂੰ। ਅਤੇ ਲਓ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਗੱਲਾਂ ਬਾਤਾਂ ਗੁਰਪ੍ਰੀਤ ਗਿੱਲ ਨਾਲ।
ਦਿਨ ਚੱਲ ਰਹੇ ਨੇ ਜੀ ਸੌਣ ਅਤੇ ਭਾਦੋਂ ਦੇ, ਅਤੇ ਇਹਨਾਂ ਦਿਨਾਂ ਦੇ ਵਿੱਚ ਆਉਂਦੀਆਂ ਨੇ ਕੁੜੀਆਂ ਦੀਆਂ ਚਹੇਤੀਆਂ ਤੀਆਂ। ਸੋ ਮਿਲਡੂਰੇ ਦੇ ਵਿੱਚ ਵੀ ਸਨਰਾਈਸ਼ੀਆ ਪੰਜਾਬੀ ਐਸੋਸੀਏਸ਼ਨ ਲੈ ਕੇ ਆ ਰਹੇ ਨੇ ਤੀਆਂ ਮਿਲਡੂਰੇ ਦੀਆਂ। ਜੀ ਹਾਂ, 18 ਅਗਸਤ 2024 ਨੂੰ ਰੈਡਕਲਿਫ ਸਿਵਿਕ ਸੈਂਟਰ, 10 ਚੈਮਿਸਨ ਐਵੀਨਿਊ ਰੈਡਕਲਿਫ ਵਿੱਚ 11 ਵਜੇ ਸਵੇਰ ਤੋਂ ਲੱਗਣੀਆਂ ਏ ਰੌਣਕਾਂ ਤੀਆਂ ਦੀਆਂ। ਸੋ ਆ ਜਾਓ ਕੁੜੀਓ, ਸੋਹਣੇ ਸੋਹਣੇ ਸੂਟ ਪਾ ਕੇ, ਅਸੀਂ ਪਾਉਣੇ ਆ ਗਿੱਧੇ ਵੀ ਅਤੇ ਨਾਲ ਗਾਉਣੇ ਆ ਗੀਤ ਵੀ ਸ਼ਗਨਾਂ ਦੇ। ਸੋ ਆਓ ਰਲ ਕੇ ਮਨਾਈਏ ਤੀਆਂ ਮਿਲਡੂਰੇ ਦੀਆਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ, ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ। ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਪੇਸ਼ ਨਾ ਕੀਤੀ ਨੁਕਤਾ ਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਤੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ ਕਿੱਥੇ ਮਾਰਿਆ ਕਿਹਨੇ ਧਰਨਾ ਕਿਹਦੀ ਬਣ ਗਈ ਸਰਕਾਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਉਥਲ ਪੁਥਲ ਹੋ ਰਹੀ ਹੈ ਸਰਕਾਰਾਂ ਬਦਲ ਰਹੀਆਂ ਬਣ ਰਹੀਆਂ ਨੇ ਧਰਨੇ ਵੱਜ ਰਹੇ ਨੇ ਪ੍ਰੋਟੈਸਟ ਚੱਲ ਰਹੇ ਨੇ ਅਤੇ ਉਹਨਾਂ ਦੇ ਵਿੱਚੋਂ ਇੱਕ ਬੰਗਲਾਦੇਸ਼ ਵੀ ਹੈ ਉੱਧਰ ਇੰਗਲੈਂਡ ਦੇ ਵੀ ਹਾਲਾਤ ਕਾਫੀ ਖਰਾਬ ਦਿਖਾਈ ਦੇ ਰਹੇ ਨੇ ਯੂਕਰੇਨ 'ਚ ਲੜਾਈ ਲੱਗੀ ਹੋਈ ਆ ਰਸ਼ੀਆ ਦੇ ਵਿੱਚ ਲੜਾਈ ਲੱਗੀ ਹੋਈ ਆ ਸੋ ਅਮਰੀਕਾ ਦੇ ਵਿੱਚ ਵੋਟਾਂ ਆ ਗਈਆਂ ਨੇ ਉੱਥੇ ਸਾਇਲੈਂਟ ਕੂ ਤਖ਼ਤ ਪਲਟੇ ਹੋ ਰਹੇ ਨੇ ਅਤੇ ਇਹਨਾਂ ਸਭ 'ਤੇ ਆਪਾਂ ਝਾਤੀ ਮਾਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਕੈਨਬਰਾ ਤੋਂ ਸਾਡੇ ਪਰਮ ਮਿੱਤਰ ਗੁਰਪ੍ਰੀਤ ਗਿੱਲ ਗਿੱਲ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ ਅਤੇ ਠੰਡੀ ਠੰਡੀ ਗੁੱਡ ਮਾਰਨਿੰਗ ਕੀ ਹਾਲ ਚਾਲ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਤੁਸੀਂ ਇੰਟਰੋਡਕਸ਼ਨ 'ਚ ਇੱਕ ਗੱਲ ਕਹਿਣੀ ਭੁੱਲ ਗਏ ਵੀ
ਕਿਹੜੀ
ਦੁਨੀਆਂ ਦੇ ਦੂਜਾ ਰਾਜਨੀਤਿਕ ਵਿਸ਼ੇਸ਼ਕ
ਰਾਜਧਾਨੀ ਤੋਂ ਫੈਡਰਲ ਲੈਵਲ ਮੈਂ ਕਰੇ ਕੋਈ ਦੇਸ਼ ਰਹਿ ਗਿਆ ਮੈਂ ਤੇ ਕਹਿਣ ਤੇ ਜਿੱਥੇ ਉਤਲ ਪੁਤਲ ਨਹੀਂ ਹੋ ਰਹੀ
ਤੁਸੀਂ ਥੋੜਾ ਜਿਹਾ ਵਿੱਚ ਮਿਲਾ ਦੇਣਾ ਇਹ ਨਾਲ ਵੀ ਜਿੱਦਾਂ ਹੁਣ ਜਿਹੜੇ ਰੇਡੀਓ ਹੁੰਦੇ ਆ ਸਾਰੇ ਹੀ ਆਪਣੇ ਯੂਕੇ ਯੂਕੇ ਵਾਲੇ ਯੂਐਸ ਵਾਲੇ ਉਹ ਵੀ ਕਹਿੰਦੇ ਹੁੰਦੇ ਆ ਵੀ ਸਾਡੇ ਜੀ ਸੰਸਾਰਿਕ ਪੱਧਰ ਦੇ ਪੈਨੀ ਨਿਗਾਹ ਰੱਖਣ ਵਾਲੇ ਬੰਦਾ ਭਾਵੇਂ 2 ਮਿੰਟ ਪਹਿਲਾਂ ਸਰਚ ਕਰ ਰਿਹਾ ਹੋਵੇ
ਮੈਂ ਕਹਿੰਦਾ ਸੀਟ ਬੈਲਟ ਨੀ ਲਾਈ ਹੋਣੀ ਕਿਤੇ ਉੱਡਣ ਦਾ ਜਾਵੇ ਨਾ ਤਾਂ ਕਰਕੇ
ਨਹੀਂ ਸਹੀ
ਅਸੀਂ ਤਾਂ ਬਸ ਫੂਕ ਤੇ ਜੀ ਹੁੰਦੇ ਆ
ਸਹੀ ਗੱਲ ਜੀ ਬੰਦਾ ਹੈ ਹੀ ਫੂਕ ਆ ਬੰਦਾ ਹੈ ਹੋਰ ਫੂਕ ਤੇ ਹੀ ਹੈ ਜੀ ਹਾਂਜੀ ਹਾਂਜੀ
ਹਾਂਜੀ ਗੁਰਪ੍ਰੀਤ ਬੜੀ ਹੈਰਾਨੀ ਹੋਈ ਬੜੇ ਲੰਬੀ ਦੇਰ ਤੋਂ ਮਤਲਬ ਉੱਥੋਂ ਦੀ ਪੋਲੀਟਿਕਸ ਦੀ ਥੰਮ ਸ਼ੇਖ ਹਸੀਨਾ ਮਤਲਬ ਅਖੀਰ ਨੂੰ ਇੱਕ ਹੈਲੀਕਾਪਟਰ ਲੈ ਕੇ ਇੰਡੀਆ ਜਾ ਉਤਰੀ ਹੈ ਨਾ ਅਤੇ ਹੁਣ ਉਹ ਪਨਾਹ ਲੱਭਦੀ ਫਿਰਦੀ ਆ ਇੰਨੇ ਮਾੜੇ ਹਾਲਾਤ ਲੀਡਰ ਦੇ ਹੋ ਜਾਂਦੇ ਨੇ ਕਿ ਦੇਖੋ ਜਾਂ ਤਾਂ ਉਹਨੂੰ ਫਿਰ ਮਾਰਦੇ ਨੇ ਲੋਕ ਹੈ ਨਾ ਅਤੇ ਤਖ਼ਤੇ ਪਲਟਦੇ ਨੇ ਅਤੇ ਜਾਂ ਫਿਰ ਉਹਨੂੰ ਆਪਣੇ ਹੀ ਦੇਸ਼ ਆਪਣੇ ਹੀ ਘਰ ਦੇ ਵਿੱਚ ਉਹ ਬੇਘਰ ਹੋਣਾ ਪੈਂਦਾ ਆ ਤ੍ਰਾਸਦੀ ਵੀ ਹੈਗੀ ਆ ਰਾਜੇ ਮਹਾਰਾਜਿਆਂ ਦੇ ਖੈਰ ਕਹਿ ਲਓ ਕਿ ਤਪੋ ਰਾਜ ਰਾਜੋ ਨਰਕ ਇਹਦੀ ਐਗਜ਼ਾਮਪਲ ਹੋਰ ਕਿਤੇ ਨਹੀਂ ਹੋ ਸਕਦੀ
ਪਹਿਲੋ ਤਾਂ ਲਿਖ ਕੇ ਗਏ ਨੇ ਵੀ ਹੰਕਾਰ ਤੁਹਾਡੇ ਲਈ ਸਭ ਤੋਂ ਮਾੜੀ ਖੁਰਾਕ ਆ ਤੇ ਪਰ ਉਹ 2009 ਦੇ ਵਿੱਚ ਆਈ ਸੀ ਤੇ ਦੇਖੋ ਇਕੋਨਮੀ ਤਾਂ ਇੰਪਰੂਵ ਹੋਈ ਆ ਨੋ ਡਾਊਟ ਹਾਂਜੀ ਉਹ ਪਰ ਨਾ ਇੱਕ ਜੀ ਡੀ ਪੀ ਤੇ ਇੱਕ ਜਿਹੜੀ ਹੁੰਦੀ ਆ ਪਰ ਕੈਪਟਾ ਇਨਕਮ ਇਹ ਚ ਬਹੁਤ ਫਰਕ ਹੁੰਦਾ ਉਹ ਜੀ ਡੀ ਪੀ ਜਦੋਂ ਵੱਧਦੀ ਨਾ ਉੱਪਰਲੇ ਉੱਪਰਲੇ ਜਿੱਦਾਂ ਦੁੱਧ ਦੀ ਮਲਾਈ ਨੀ ਹੁੰਦੀ ਉਹ ਉੱਤੋਂ ਉੱਤੋਂ ਲੱਥ ਜਾਂਦਾ ਸਾਰਾ ਕੰਮ ਉਹ ਥੱਲੇ ਫੇਰ ਦੁੱਧ ਜਿਹੜਾ ਨਿਊਟ੍ਰੀਸ਼ੀਅਸ ਪਾਰਟ ਆ ਉਹ ਘੱਟ ਜਾਂਦਾ ਇਹੀ ਜੀ ਡੀ ਪੀ ਦੀ ਸਟੋਰੀ ਆ ਤੇ ਯੂਰਪ ਦੇ ਮੁਲਕਾਂ ਚ ਜੀ ਡੀ ਪੀ ਜਾਂ ਡਿਵੈਲਪ ਮੁਲਕਾਂ ਜੀ ਡੀ ਪੀ ਜਦੋਂ ਵੱਧਦੀ ਆ ਪਰ ਕੈਪਟਾ ਇਨਕਮ ਤੇ ਫਰਕ ਪੈਂਦਾ ਡਿਵੈਲਪਿੰਗ ਮੁਲਕਾਂ ਦੇ ਵਿੱਚ ਨਾ ਇਹ ਦੂਜੇ ਪਾਸੇ ਨੂੰ ਕੰਮ ਚੱਲ ਜਾਂਦਾ ਵੀ ਜਿਹੜੇ ਉੱਪਰੋਂ ਹੈਗੇ ਨੇ ਬਿਜ਼ਨਸਮੈਨ ਉਹੀ ਸਾਰਾ ਲਾਹਾ ਕੱਟ
ਲੈਂਦੇ ਮਲਾਈ ਮਲਾਈ ਲਾਈ ਜਾਂਦੇ ਆ
ਹਾਂ ਤੇ ਕਿਉਂਕਿ ਬੰਗਲਾਦੇਸ਼ ਦਾ ਕੋਈ ਹਾਲਾਤ ਇੰਨੇ ਵਧੀਆ ਨਹੀਂ ਹੈਗੇ ਐਵੇਂ ਆਪਾਂ ਕਹੀ ਜਾਂਦੇ ਹਾਂ ਵੀ ਇਹਨਾਂ ਦੇ ਕੱਪੜੇ ਸਾਰੀ ਦੁਨੀਆਂ 'ਚ ਆ ਤੇ ਪਿੱਛੇ ਜੇ ਤੁਹਾਨੂੰ 5-6 ਸਾਲ ਪਹਿਲੋਂ ਪਤਾ ਹੋਣਾ ਵੀ ਇਹਨਾਂ ਦੀ ਫੈਕਟਰੀ ਕੱਪੜੇ ਬਣਾਉਣ ਵਾਲੀ ਇੱਕ ਉਹ ਮਾੜੇ ਜੇ ਪਤਾ ਨੀ ਭੂਚਾਲ ਨਾ ਡੇਗੀ ਓਦਾਂ ਹੀ ਡੇਗੀ ਸੀ
ਓਦਾਂ ਹੀ ਡੇਗੀ ਸੀ ਨਹੀਂ ਗੁਰਪ੍ਰੀਤ ਇਹ ਇੱਕ ਇਹ ਕਾਰਨ ਵੀ ਹੋ ਸਕਦਾ ਵੀ ਕਾਗਜ਼ਾਂ ਦੇ ਵਿੱਚ ਤਾਂ ਇਕਨੋਮੀ ਬਹੁਤ ਵਧੀਆ ਆ ਠੀਕ ਹੈ
ਹਾਂਜੀ ਹਾਂਜੀ
ਪਰ ਜਿਹੜੇ ਲੋਕਾਂ ਦੀ ਰਿਐਲਿਟੀ ਦੇ ਵਿੱਚ ਉਹਨਾਂ ਨੂੰ ਉਹ ਟ੍ਰਾਂਸਲੇਟ ਨਹੀਂ ਹੋ ਰਿਹਾ ਫਲੋ ਨਹੀਂ ਹੋ ਰਿਹਾ ਪੈਸਾ ਜਿੱਦਾਂ 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 ਚਾਈਨਾ ਦੇ ਵਿੱਚ ਜਿੱਦਾਂ ਐਪਲ ਕੰਪਨੀ ਸੀਗੀ ਮਤਲਬ ਐਪਲ ਤਾਂ ਵਿਕ ਰਿਹਾ $2,000 ਨੂੰ ਠੀਕ ਹੈ ਉਹਨਾਂ ਦਾ ਬਿੱਲ ਆਫ ਮਟੀਰੀਅਲ ਹੈਗਾ $200 ਠੀਕ ਹੈ ਉਹ ਵੇਚ ਰਹੇ ਨੇ 1800-2400 ਨੂੰ ਠੀਕ ਹੈ ਸੋ ਬਿੱਲ ਆਫ ਮਟੀਰੀਅਲ ਦਾ ਮਤਲਬ ਇਹ ਹੋ ਗਿਆ ਵੀ ਲੇਬਰ ਪਾ ਕੇ ਵੀ $300 ਚਾਈਨਾ 'ਚ ਗਿਆ ਹਨਾ ਅਸੀਂ ਕਹਿੰਦੇ ਵੀ ਐਪਲ ਚਾਈਨਾ 'ਚ ਬਣਦਾ ਆ ਪਰ ਚਾਈਨਾ ਵਾਲੇ ਜਿਹੜੇ ਆ ਉਹ ਵਿਚਾਰੇ ਜਿਹੜੇ ਬਣਾ ਰਹੇ ਨੇ ਉਹਨਾਂ ਦੇ ਬੁਰੇ ਹਾਲ ਨੇ ਉੱਥੇ
ਫਿਰ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਲੋੜ ਨੀ ਸੀ, ਇਹ ਸਾਰਾ ਰੌਲਾ ਪਿਆ ਕੋਟਾ ਸਿਸਟਮ ਤੋਂ। ਇਹ ਹੁਣ ਕਈ ਵਾਰੀ ਹੁੰਦਾ ਨਾ ਵੀ ਉਹ ਜਿੱਦਾਂ ਆਪਣੀਆਂ ਬੀਬੀਆਂ ਸਾਗ ਹੀ ਰੋਜ਼ ਬਣਾਈ ਜਾਂਦੀਆਂ ਨੇ, ਬਣਾਈ ਜੋ ਤੜਕਾ ਲਾ ਕੇ ਫੇਰ ਬਣਾ ਲਓ ਹਾਂਜੀ ਹਾਂਜੀ, ਕਿਉਂਕਿ ਇਹਦਾ ਜਿਹੜਾ ਪਿਓ ਸੀ ਨਾ ਉਹ ਪਹਿਲਾ ਲੀਡਰ ਸੀ ਜਦੋਂ ਦੂਜਾ ਬੰਗਲਾਦੇਸ਼ ਬਣਿਆ, ਤੇ ਇਹਨੇ ਉਹ ਜਿਹੜੀ ਨਾ ਕੀ ਕਹਿੰਦੇ ਹੁੰਦੇ ਆ ਉਹਦੇ ਜਗ੍ਹਾ ਜਗ੍ਹਾ ਬੁੱਤ ਲਾ ਦੇਣੇ, ਫਿਰ ਇਹਨੇ ਕਰਨਾ ਵੀ ਉਹ ਜਦੋਂ ਆਜ਼ਾਦੀ ਜਦੋਂ ਉਹਨੂੰ ਮਾਰਿਆ ਗਿਆ ਹਨਾ, ਕਿਉਂਕਿ ਇਹਦੀ ਫੈਮਿਲੀ ਸਾਰੀ ਮਾਰ ਦਿੱਤੀ ਗਈ ਸੀ, ਇਹ ਸਿਰਫ ਦੋ ਭੈਣਾਂ ਬਚੀਆਂ ਸੀ ਬਾਅਦ ਵਿੱਚ,
ਇੱਕ ਇੰਗਲੈਂਡ ਹੈ
ਨਾ, ਹਾਂਜੀ ਨਹੀਂ ਨਾਲੇ ਸੀ ਇਹਦੇ ਐਤਕੀ, ਤੇ ਜਦੋਂ ਇਹਨੂੰ ਦੂਜਾ ਜਲਵਤਨ ਕੀਤਾ ਤੇ ਇਹਦੀ ਸਾਰੀ ਫੈਮਿਲੀ ਤੋਂ ਮਾਰਤੀ ਸੀ, ਇਹਦਾ 10 ਸਾਲ ਦਾ ਭਰਾ ਸੀ ਉਹਨੂੰ ਵੀ ਮਾਰਤਾ ਸੀ। ਤੁਸੀਂ ਇਹ ਦੇਖ ਲਓ ਵੀ ਇਹਨਾਂ ਦੀ ਪੋਲਿਸੀ ਅੱਜ ਕਿੰਨੀ ਕੁ ਖਰਾਬੀ ਹੋ ਗਈ ਵੀ 4-5 ਸਾਲ ਬਾਅਦ ਇਹਨਾਂ ਦੀ ਫੈਮਿਲੀ ਨੂੰ ਮਾਰ ਦਿੱਤਾ ਗਿਆ ਸੀ ਨਾ। ਤੇ ਬੰਗਲਾਦੇਸ਼ ਦਾ ਇਤਿਹਾਸ ਇਹੀ ਆ, ਇਹੀ ਚੱਲਦਾ, ਤਖ਼ਤੇ ਪਲਟ ਹੁੰਦੇ ਆ, ਉੱਤੋਂ ਤੁਸੀਂ ਇਹ ਐਨਾਲਿਸਿਸ ਲਾ ਸਕਦੇ ਆ। ਮੇਰੀ ਤਾਂ ਭਾਜੀ ਆਪਾਂ ਤਾਂ ਐਂਡ ਥਿਊਰੀ ਕੱਢ ਲੈਂਦੇ ਹੁੰਦੇ ਆ, ਐਂਡ ਥਿਊਰੀ ਕੱਢਣ ਦਾ ਇਹ ਹੁੰਦਾ ਬੰਦਾ ਫਿਰ ਭਟਕਦਾ ਨੀ ਉਸ ਤੋਂ ਬਾਅਦ, ਤੇ ਮੈਂ ਐਂਡ ਥਿਊਰੀ ਇਹ ਕੱਢੀ ਵੀ ਸਾਡੇ ਲੋਕਾਂ ਦੇ ਵੱਸ ਦੀ ਗੱਲ ਹੈ ਨੀ ਦੇਸ਼ ਨੂੰ ਚਲਾਉਣਾ, ਐਡਮਿਨਿਸਟ੍ਰੇਸ਼ਨ ਸਾਡੇ ਲੋਕਾਂ ਦੇ ਵੱਸ ਦੀ ਗੱਲ ਹੈ ਨੀ, ਉਹ ਸਾਊਥ ਉਹਦੇ ਵਿੱਚ ਕੋਈ ਧਰਮ ਨੀ ਮੈਟਰ ਕਰਦਾ, ਸਾਡੇ ਲੋਕ ਨਹੀਂ ਚਲਾ ਸਕਦੇ ਕੰਟਰੀ ਨੂੰ ਉਦੋਂ। ਹਾਂ ਤੁਸੀਂ 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 ਉੱਥੋਂ ਆਪਣਾ ਸਿੰਗਾਪੁਰ ਕਿੰਨਾ ਮਸਾਂ 5-6 ਹਜ਼ਾਰ ਕਿਲੋਮੀਟਰ ਹੋਣਾ, ਸਿੰਗਾਪੁਰ ਆ ਕੇ ਸਾਰਾ ਕੁਛ ਬਦਲ ਜਾਂਦਾ ਹਨਾ। ਤੇ ਇਹਨਾਂ ਲਈ ਆਪਾਂ ਬੰਗਲਾਦੇਸ਼ ਤੇ ਰਹਿੰਦੇ ਹਾਂ, ਬੰਗਲਾਦੇਸ਼ ਚ ਇਹ ਸਾਰਾ ਕੁਛ ਚੱਲਿਆ 2009 ਚ ਦੁਆਰਾ ਆਈ, ਲੋਕਾਂ ਨੇ ਵੋਟਾਂ ਪਾ ਕੇ ਲੈਣ ਦਾ, ਇਹਨੇ ਇਕੋਨਮੀ ਨੂੰ ਬੂਸਟ ਕਰਨਾ ਸ਼ੁਰੂ ਕੀਤਾ, ਪਰ ਫੇਰ ਇਹਨਾਂ ਵਿੱਚ ਮੋਦੀ ਵਾਲੀ ਇਹਨਾਂ ਦੇ ਵਿੱਚ ਆ ਗਈ ਰੂਹ ਆ ਗਈ ਵੀ ਮੀਡੀਆ ਕੰਟਰੋਲ ਕਰੋ ਤੇ ਮੀਡੀਆ ਉੱਤੇ ਆਪਣੇ ਰਾਗ ਗਵਾਓ ਲੋਕਾਂ ਕੋਲੋਂ, ਫੇਰ ਫਿਲਮਾਂ ਵੀ ਬਣਾਓ। ਇੱਕ ਫਿਲਮ ਪ੍ਰੋਡਿਊਸਰ ਵੀ ਮਾਰਿਆ ਲੋਕਾਂ ਨੇ ਪਿੱਛੇ ਜੇ 2 ਦਿਨ ਪਹਿਲੋਂ, ਹਾਂਜੀ ਉਹ ਪ੍ਰੋਪਾਗੈਂਡਾ ਪੂਰਾ ਇਹਦਾ ਚਲਾਉਂਦਾ ਹੁੰਦਾ ਸੀ।
ਅੱਛਾ ਅੱਛਾ, ਇਹ ਵੀ ਉੱਤੇ ਗੇਮ ਚੱਲੀ ਜਾਣੀ ਕਿ ਮੀਡੀਆ
ਪੂਰੀ ਚੱਲੀ ਆ ਜੀ। ਇਹ ਮੋਦੀ ਇਹਦਾ ਫੈਨ ਸੀ, ਇਹ ਕਿੱਦਾਂ ਕੰਟਰੋਲ ਕਰ ਰਹੀ ਆ ਮਾਸ ਪਾਪੂਲੇਸ਼ਨ ਨੂੰ ਇਹ, ਤੇ ਮੋਦੀ ਹੁਣੀ ਪੂਰੇ ਇਹਦੇ ਬੈਕ ਤੇ ਖੜੇ ਸੀ, ਡਾਕੂਮੈਂਟ ਦਿਖਾਉਣੇ ਪੈਣੇ ਆ ਆਪਣੇ ਅਮਿਤ ਸ਼ਾਹ ਹੁਣੀ, ਉਦੋਂ ਇਹਨੇ ਕੋਈ ਓਬਜੈਕਸ਼ਨ ਨਹੀਂ ਸੀ ਕੀਤਾ, ਈਵਨ ਕਿ ਮੋਦੀ ਹੁਣੀ ਤੇ ਅਮਿਤ ਸ਼ਾਹ ਆਪਣੇ ਭਾਰਤ ਚ ਡਾਇਰੈਕਟ ਬੰਗਲਾਦੇਸ਼ੀਆਂ ਨੂੰ ਅਟੈਕ ਕਰਦੇ ਹੁੰਦੇ ਸੀ ਵੀ ਇਹ ਸਾਡੇ ਦੇਸ਼ ਚ ਵੜ ਰਹੇ ਆ ਕੁਛ ਭੈਠੀ ਹੈ, ਇਹਨੇ ਕੋਈ ਓਬਜੈਕਸ਼ਨ ਨਹੀਂ ਸੀ ਕੀਤਾ ਵੀ ਤੁਸੀਂ ਸਾਡੇ ਦੇਸ਼ ਨੂੰ ਕਿਉਂ ਟਾਰਗੇਟ ਕਰ ਰਹੇ ਹੋ ਨਾ। ਉਹ ਕਈ ਗੱਲਾਂ ਪਾਇਲਅਪ ਹੁੰਦੀਆਂ ਗਈਆਂ ਪਰ ਜਦੋਂ ਜਿਹੜਾ ਇੱਕ ਜਾ ਕੇ ਜਿੱਥੇ ਜਾ ਕੇ ਦੁੱਧ ਫਟਿਆ ਇਹਨਾਂ ਦਾ, ਉਹ ਫਟਿਆ ਜੀ ਕੋਟਾ ਸਿਸਟਮ ਤੇ। ਕੋਟਾ ਸਿਸਟਮ ਕੀ ਸੀ ਵੀ ਇਹਨਾਂ ਨੇ ਨਾ ਜਿਹੜੇ ਇੰਡੀਪੈਂਡੈਂਸ ਦੇ ਵਿੱਚ ਜਿਹਨਾਂ ਨੇ ਲੜਾਈ ਚ ਭਾਗ ਲਿਆ ਸੀ ਲੋਕਾਂ ਨੇ, ਉਹ ਕੋਈ ਮੇਰੇ ਖਿਆਲ ਨਾਲ 1% ਤੋਂ ਵੀ ਘੱਟ ਪਾਪੂਲੇਸ਼ਨ ਸੀ ਜਿਹਨੇ ਭਾਗ ਲਿਆ ਸੀ ਪਾਕਿਸਤਾਨ ਦੇ ਅਗੇਂਸਟ, ਉਹ ਸਟੈਂਡ ਅਪ ਹੋਏ ਸੀ ਉਹਨਾਂ ਦੇ। ਪਹਿਲੋਂ ਤਾਂ ਉਹਨਾਂ ਨੂੰ ਇਹਨਾਂ ਨੇ ਦਿੱਤਾ ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ ਚ 30%, ਉੱਥੇ ਰੁਕੇ ਨੀ, ਫਿਰ ਉਹਨਾਂ ਦੇ ਅੱਗੇ ਜਵਾਕਾਂ ਨੂੰ ਉੱਥੇ ਨੀ ਰੁਕੇ, ਫਿਰ ਉਹਨਾਂ ਦੇ ਅੱਗੇ ਪੋਤਿਆਂ ਨੂੰ।
ਅੱਛਾ,
ਇਹ 2018 ਦੇ ਵਿੱਚ ਨਾ ਇਹ ਕੋਰਟ ਨੇ ਰਿਜੈਕਟ ਕਰਤਾ ਸੀ ਇਹ ਵਾਲਾ ਸਿਸਟਮ।
ਅੱਛਾ,
ਹਾਂ ਇਹ ਦੁਆਰਾ ਫੇਰ ਲੈ ਕੇ ਆਏ, ਉਹ ਫਿਰ ਚੱਲਦਾ ਚੱਲਦਾ ਨਾ ਇਹ ਕੀ ਕਹਿੰਦੇ ਹੁੰਦੇ ਆ ਕਿ ਪ੍ਰਾਈਵੇਟ ਸੈਕਟਰ,
ਮਤਲਬ ਉਹਨੇ ਇੱਕ ਕਲਾਸ ਬਣਾਉਣ ਦੀ ਕੋਸ਼ਿਸ਼ ਕੀਤੀ,
ਪੂਰੀ
ਮਤਲਬ ਜਮਾਤ ਆਪਣੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਨਾ।
ਹਾਂ ਵੀ ਫੋਰਸ ਫੀਡਿੰਗ ਕੀਤਾ ਲੋਕਾਂ ਨੂੰ ਵੀ ਇਹੀ ਤੁਹਾਡਾ ਹੈ, ਕਿਉਂਕਿ ਬੰਗਲਾਦੇਸ਼ ਬਣਿਆ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਬੰਗਲਾਦੇਸ਼ ਨਾ ਜਿਹੜੀ ਮੂਵਮੈਂਟ ਸ਼ੁਰੂ ਹੋਈ ਸੀ ਉਹ ਕਿਸੇ ਪਾਕਿਸਤਾਨ ਦਾ ਬਹੁਤ ਸਿਆਣਾ ਬੁੱਧੀਜੀਵੀ ਸੀ ਜਿਹਨੇ ਬੰਗਲਾਦੇਸ਼ ਦੀ ਢਾਕਾ ਯੂਨੀਵਰਸਿਟੀ ਵਿੱਚ ਜਾ ਕੇ ਕਿਹਾ ਸੀ ਵੀ ਉਰਦੂ ਤੁਹਾਡੀ ਭਾਸ਼ਾ ਆ, ਬੰਗਲਾ ਨਹੀਂ ਹੈਗੀ, ਤੁਸੀਂ ਪਾਕਿਸਤਾਨ ਦੇ ਵਿਚਨੇ ਹੋ। ਉਸ ਗੱਲ ਨੇ ਇੰਨਾ ਗੁੱਸਾ ਉਹਨਾਂ ਵਿੱਚ ਪੈਦਾ ਕਰਤਾ, ਉਹ ਦੇਸ਼ ਹੀ ਟੁੱਟ ਗਿਆ ਉਹਨਾਂ ਤੋਂ, ਠੀਕ ਹੈ। ਕਿਉਂਕਿ ਜਿਹੜੇ ਬੰਗਾਲੀ ਨੇ ਕੰਪੇਅਰ ਟੂ ਪੰਜਾਬੀ, ਇਹ ਆਪਣੀ ਭਾਸ਼ਾ ਨੂੰ ਤੇ ਆਪਣੇ ਜਿਹੜਾ ਇਹਨਾਂ ਦੀ ਵਿਰਾਸਤ ਹੈ ਉਹਨੂੰ ਬਹੁਤ ਰਿਸਪੈਕਟ ਦਿੰਦੇ ਨੇ। ਤੇ ਉਹ ਜਦੋਂ ਜਿਹੜਾ ਕੋਟਾ ਸੀ ਨਾ, ਕੋਟਾ ਇੰਨਾ ਕੁ ਜ਼ਿਆਦਾ ਦੁਖੀ ਕਰਨ ਲੱਗ ਪਿਆ ਨੌਜਵਾਨਾਂ ਨੂੰ ਜਿਹੜੇ ਉਸ ਕੋਟੇ ਚ ਨਹੀਂ ਆਉਂਦੇ ਸੀ, ਉਹ ਕਹਿੰਦੇ ਵੀ ਸਾਡੇ ਲਈ ਤਾਂ ਪਿੱਛੇ ਕੁਛ ਰਹਿ ਹੀ ਨਹੀਂ ਜਾਂਦਾ, 20% ਰਹਿ ਗਏ ਸੀ ਜਰਨਲ ਵਾਸਤੇ, 20% ਸਿਰਫ 20%। ਉਹ ਫਿਰ ਸਟੂਡੈਂਟਸ ਨੇ ਹੀ ਤਿੰਨ ਲੀਡਰ ਸੀ ਜਿਨ੍ਹਾਂ ਨੇ ਇਹ ਸਾਰੀ ਚੀਜ਼ ਨੂੰ ਸ਼ੁਰੂ ਕੀਤਾ। ਤੇ ਪਹਿਲੋਂ ਤਾਂ ਕਿਹਾ ਵੀ ਤੁਸੀਂ ਕੋਟਾ ਵਾਪਸ ਕਰੋ, ਹਨਾ। ਇਹ ਪਹਿਲੀ ਜਦੋਂ ਪ੍ਰੋਟੈਸਟ ਹੋਇਆ ਇਹਨਾਂ ਨੇ 100-150 ਦੇ ਨੇੜੇ ਵਿਦਿਆਰਥੀ ਮਾਰਤਾ ਇਹਨਾਂ ਦਾ, ਠੀਕ ਹੈ। ਉਹ ਫਿਰ ਇਹਨੇ ਜਾ ਕੇ ਜੀ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੂੰ ਕਿਹਾ ਇਹ ਤਾਂ ਵੀ ਲੋਕ ਗੱਦਾਰ ਨੇ, ਉਹ ਕੋਈ ਉਹਨਾਂ ਦਾ ਵਰਡ ਹੈ ਬੰਗਲਾ ਦਾ ਪਤਾ ਨਹੀਂ, ਰਜ਼ਾਕਾਰ ਪਤਾ ਨਹੀਂ ਸਮਥਿੰਗ, ਰਜ਼ਾਕਾਰ ਉਹਨਾਂ ਨੂੰ ਕਹਿੰਦੇ ਵੀ ਜਿਹੜੇ ਉਹ ਗੱਦਾਰ ਹੁੰਦੇ ਨੇ, ਠੀਕ ਹੈ। ਉਹ ਵੀ ਕਹਿ ਤਾ ਉਹਨਾਂ ਨੇ, ਉਹ ਤੋਂ ਹੋਰ ਜ਼ਿਆਦਾ ਮਸਲਾ ਭੜਕ ਗਿਆ, ਬੜਾ ਜ਼ਿਆਦਾ ਭੜਕ ਗਿਆ। ਫਿਰ ਉਹਨਾਂ ਨੇ ਪ੍ਰੋਟੈਸਟ ਕੀਤਾ, ਇਹਨਾਂ ਨੇ ਕੀ ਫੋਰਸਫੁਲੀ ਜਿਹੜੀ ਇਹਨਾਂ ਦੀ ਪਾਰਟੀ ਸੀ ਜਮਾਤੀਆ ਇਸਲਾਮੀ ਮੇਰੇ ਖਿਆਲ ਨਾਲ, ਉਹਨਾਂ ਨੇ ਹਥਿਆਰਬੰਦ ਹੋ ਕੇ ਸਟੂਡੈਂਟਸ ਦੇ ਗੋਲੀਆਂ ਚਲਾਈਆਂ। ਫਿਰ ਜੀ ਜਿੱਦਣ ਇਹਨੇ ਪਿਛਲੇ ਐਤਵਾਰ ਇਹਨਾਂ ਨੇ ਦਿੱਤਾ ਅਸਤੀਫਾ, ਉਹਨਾਂ ਨੇ ਫਿਰ ਸਾਰੀਆਂ ਮੰਗਾਂ ਛੱਡ ਕੇ ਨਾ ਉਹ ਕਹਿੰਦੇ ਵੀ ਇਹਨੂੰ ਹੁਣ ਅਸਤੀਫਾ ਹੀ ਦੇਣਾ ਪੈਣਾ, ਅਸੀਂ ਹੋਰ ਕੋਈ ਮੰਗ ਨੀ ਆਪਣੀ ਮਨਵਾਉਣੀ, ਇਹਨੂੰ ਹੁਣ ਜਾਣਾ ਹੀ ਪੈਣਾ। ਹਾਂ, ਕਿਉਂਕਿ 15 ਸਾਲ ਹੋ ਗਏ ਸੀ ਭਾਜੀ, ਤੇ ਆਹ ਪਿੱਛੇ 6 ਮਹੀਨੇ ਪਹਿਲਾਂ ਇਹਨੇ ਇਲੈਕਸ਼ਨ ਕਰਾਈ ਹੈ, 1-party ਇਲੈਕਸ਼ਨ ਸੀ।
ਉਹ ਦਬਦਬਾ ਜਿਹੜਾ ਟੋਟਲ ਅਬਸੋਲੂਟ ਮੈਜੋਰਿਟੀ ਇਨ ਕਰਪਟ ਅਬਸੋਲੂਟਲੀ, ਤੇ ਮੈਂ ਵੀ ਇੱਕ ਰਿਪੋਰਟ ਸੁਣ ਰਿਹਾ ਸੀ ਤੇ ਉਹ ਵੀ ਕਹਿੰਦੇ ਵੀ ਅਮਰੀਕਾ ਨੇ ਵੀ ਨਾ ਕਰਤੀ ਆ ਸ਼ਰਨ ਦੇਣ ਤੋਂ, ਕਿਉਂਕਿ ਉਹ ਵੀ ਬਹੁਤ ਦੇਰ ਤੋਂ ਕਹਿ ਰਹੇ ਸੀਗੇ ਇਹਨੂੰ, ਮਤਲਬ ਯੂ ਕਾਂਟ ਬੀ ਡਿਕਟੇਟਰ ਫੋਰ ਅ ਲਾਈਫ, ਹੈ ਨਾ। ਤੇ ਮਤਲਬ ਕਹਿਣ ਨੂੰ ਡੈਮੋਕਰੇਸੀ ਆ ਪਰ ਹੈਗੀ ਉਹ
ਆਟੋਕਰੇਸੀ।
ਸੋ ਇਸ ਕਰਕੇ ਚਲੋ ਖੈਰ ਆਪਣੇ ਆਪਣੇ ਸਿਸਟਮ ਹੈ, ਪਰ ਜੇ ਤੂੰ ਨਾ ਤੁਸੀਂ ਇੱਦਾਂ ਦੇ ਕੰਮ ਕਰਨ ਲੱਗ ਜਾਓ, ਮਤਲਬ ਆਪਣੀ ਇੱਕ ਜਮਾਤ ਨੂੰ ਉਭਾਰਨ ਲੱਗ ਜਾਓ, ਬਾਕੀਆਂ ਨੂੰ ਨੀਚੇ ਲਾਉਣ ਲੱਗ ਜਾਓ, ਤਾਂ ਵਿਦਰੋਹ ਤਾਂ ਫਿਰ ਹੋਣਾ ਹੀ ਹੋਣਾ। ਹੁਣ ਕੀ ਸਿਚੁਏਸ਼ਨ ਹੈ, ਹੁਣ ਉਹ ਇੰਡੀਆ ਦੇ ਵਿੱਚ ਹੀ ਹੈ ਫਿਲਹਾਲ?
ਹਜੇ ਤਾਂ ਉਹਨੇ ਲੰਡਨ ਦੀ ਵੀ ਪਾਈ ਸੀ ਤੇ ਲੰਡਨ ਵਾਲਿਆਂ ਨੇ ਵੀ ਕਿਹਾ ਵੀ ਤੁਸੀਂ ਬੈਠੋ ਹਜੇ ਆਰਾਮ ਕਰੋ ਅਸੀਂ ਦੇਖਦੇ ਹਾਂ, ਤੇ ਉਹਨਾਂ ਨੇ ਕੋਈ ਹਜੇ ਉਹਨਾਂ ਨੂੰ ਕੀਤਾ ਨੀ ਹੈਗਾ। ਤੁਸੀਂ ਦੇਖੋ ਫੌਜ ਦੀ ਇੱਥੇ ਇੱਕ ਬਹੁਤ ਵਧੀਆ ਉਹਨਾਂ ਨੇ ਪਲੇ ਆਊਟ ਕੀਤਾ, ਫੌਜ ਨੂੰ ਇਹਨਾਂ ਨੇ, ਕਿਉਂਕਿ ਜਦੋਂ ਐਤਵਾਰ ਨੂੰ ਮਾਰਚ ਹੋਇਆ ਨਾ ਢਾਕਾ ਦੇ ਵਿੱਚ, ਤੇ ਉਹ ਕਹਿੰਦੇ ਵੀ ਇਹਦੇ ਘਰ ਨੂੰ ਘੇਰਨਾ, ਇਹਨਾਂ ਨੇ ਫੌਜ ਵਾਲੇ ਨੂੰ ਆਰਡਰ ਦਿੱਤਾ ਵੀ ਤੁਸੀਂ ਇਹਨਾਂ ਨੂੰ ਰੋਕੋ। ਉਹ ਕਹਿੰਦੇ ਵੀ ਅਸੀਂ ਕਿੱਦਾਂ ਰੋਕ ਸਕਦੇ, ਇੰਨੀ ਤਾਂ ਵੀ ਲੱਖਾਂ ਦੇ ਵਿੱਚ ਤਾਂ ਲੋਕ ਆ ਰਹੇ। ਉਹ ਕਹਿੰਦੇ ਤੁਸੀਂ ਡੈਡਲੀ ਫੋਰਸ ਯੂਜ਼ ਕਰੋ। ਉੱਥੇ ਫਿਰ ਫੋਰਸ ਆਰਮੀ ਨੇ ਕਿਹਾ ਕਹਿੰਦੇ ਵੀ ਅਸੀਂ ਆਪਣੇ ਲੋਕਾਂ ਦੀ ਗੋਲੀ ਨੀ ਚਲਾਉਣੀ, ਸਿਰਫ ਤੇਰੀ ਇੱਕ ਹਿੰਟ ਕਰਕੇ
ਤੂੰ ਭੱਜ ਜਾ। ਹਾਂ,
ਇਹ ਭਾਜੀ ਇੰਨਾ ਸ਼ੁਕਰ ਆ ਇਹਨੂੰ ਮਾਰਿਆ ਨੀ, ਇਹਨੂੰ ਮਾਰ ਦੇਣਾ ਸੀ ਇਹਨੂੰ, ਜੋ ਇਤਿਹਾਸ ਹੈਗਾ ਬੰਗਲਾਦੇਸ਼ ਦਾ। ਤੇ ਇਹ ਤੁਸੀਂ ਦੇਖੋ ਇਸ ਪਰਿਵਾਰ ਦੀ ਮੂਰਖਤਾ ਦੇਖੋ ਵੀ ਇਹ ਆਪਣੀਆਂ ਗਲਤੀਆਂ ਤੋਂ ਨਹੀਂ ਸਿੱਖਦੇ। ਵੀ ਜਿਹੜੀ ਤੁਸੀਂ, ਮੈਂ ਹਮੇਸ਼ਾ ਕਹਿੰਦਾ ਹੁੰਦਾ ਜਿਹੜੀ ਜੇ ਪੋਲੀਟੀਕਲ ਸਾਇੰਸ ਤੁਸੀਂ ਕਦੀ ਪੜ੍ਹੀ ਹੋਵੇ ਨਾ, ਉਹਦੇ ਵਿੱਚ ਇਹ ਹੁੰਦਾ ਵੀ ਜੇ ਜਦੋਂ ਤੁਸੀਂ ਲੋਕਾਂ ਦੀ ਨਬਜ਼ ਪਛਾਣਨੀ ਵਿੱਚ ਫੇਲ ਹੋ ਜਾਂਦੇ ਆ, ਉਦੋਂ ਫਿਰ ਤੁਹਾਡੀ ਪੋਲੀਟਿਕਸ ਤੁਹਾਡੇ ਹੱਥ ਵੱਸਦੀ ਰਹਿੰਦੀ ਨੀ ਹੈਗੀ। ਇਹ ਸਾਰਾ ਕੁਛ 3-4 ਦਿਨ ਦੇ ਵਿੱਚ ਵਾਪਰਿਆ। ਤੁਸੀਂ ਦੇਖੋ ਕਿੰਨੀ ਫੇਲਡ ਲੀਡਰ ਹੋਊਗੀ ਵੀ 3-4 ਦਿਨ ਦੇ ਵਿੱਚ ਹੀ ਉਹ ਸਾਰਾ ਕੁਛ ਗਵਾ ਕੇ ਪੈ ਗਈ। 15 ਸਾਲ ਦਾ ਉਹਦਾ ਸਾਰਾ ਕੁਛ 3-4 ਦਿਨ ਦੇ ਵਿੱਚ ਹੀ ਸਾਰਾ ਕੁਛ ਢਹਿ ਗਿਆ। ਜੇ ਉਹ ਐਕਚੁਅਲੀ ਲੋਕਾਂ ਦੀ ਲੀਡਰ ਹੁੰਦੀ, ਉਹਨੇ ਇਸ ਚੀਜ਼ ਨੂੰ ਪਛਾਣ ਲੈਣਾ ਸੀ ਵੀ ਇਹ ਲੋਕਾਂ ਦੇ ਵਿੱਚ ਗੁੱਸਾ ਇਸ ਗੱਲ ਦਾ, ਤੇ ਆਪਾਂ ਇਸ ਨੂੰ ਰਹਿਣ ਦਈਏ, ਕਾਹਨੂੰ ਕਰਨਾ, ਦੱਸੋ। ਹੁਣ ਉਹ 1971 ਦੇ ਵਿੱਚ ਬਣਿਆ, ਹੁਣ ਤੁਸੀਂ ਅੱਗੇ ਉਹਨਾਂ ਦੇ ਪੜਪੋਤੇ ਨੂੰ ਥੋੜੀ ਕੋਟਾ ਦੇਈ ਜਾਓਗੇ। ਦੂਜੀ ਗੱਲ ਵੀ ਤੁਹਾਡੀ ਜਿਹੜੀ ਜੇ ਤੁਸੀਂ ਪ੍ਰਾਈਵੇਟ ਇੰਡਸਟਰੀ ਤੁਹਾਡੇ ਕੰਮ ਕਰ ਰਹੀ ਆ, ਉਹਦੇ ਵਿੱਚ ਲੋਕ ਕੰਮ ਕਰਕੇ ਆਪਣਾ ਜੀਵਨ ਨਹੀਂ ਬਦਲ ਪਾ ਰਹੇ, ਤੇ ਤੁਸੀਂ ਉੱਥੇ ਰਿਫੋਰਮਸ ਲੈ ਕੇ ਆਓ, ਉੱਥੇ ਲੇਬਰ ਦੇ ਰੇਟ ਆ ਉਹ ਵਧਾਓ, ਉੱਥੇ ਤੁਸੀਂ ਕਾਰਪੋਰੇਟ ਟੈਕਸ ਨੂੰ ਥੋੜਾ ਐਡਜਸਟ ਕਰੋ ਵੀ ਲੋਕਾਂ ਨੂੰ ਡਾਇਰੈਕਟਲੀ ਕੋਈ ਫਾਇਦਾ ਪਹੁੰਚੇ। ਉਹ ਤਾਂ ਤੁਸੀਂ ਕੀਤਾ ਨੀ। ਲੋਕ ਸਰਕਾਰੀ ਨੌਕਰੀਆਂ ਨੂੰ ਉਦੋਂ ਹੀ ਦੇਖਦੇ ਨੇ ਜਦੋਂ ਪ੍ਰਾਈਵੇਟ ਸੈਕਟਰ ਫੇਲ ਹੋ ਰਿਹਾ ਹੋਵੇ, ਤੇ ਪ੍ਰਾਈਵੇਟ ਸੈਕਟਰ ਜਦੋਂ ਫੇਲ ਹੋ ਰਿਹਾ ਤੇ ਇਹਨਾਂ ਨੇ ਕੁਛ ਵੀ ਨੀ ਕੀਤਾ, ਤੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਇਹਨਾਂ ਨੇ ਹੋਰ ਉਹਨਾਂ ਦੇ ਹੱਕ ਘਟਾ ਤੇ ਵੀ ਤੁਹਾਨੂੰ ਤਾਂ ਨੌਕਰੀ ਇੱਥੇ ਮਿਲ ਨੀ ਸਕਦੀ।
ਗੁਰਪ੍ਰੀਤ, ਇੱਕ ਅਰਥ ਸ਼ਾਸਤਰੀ ਨਾਲ ਗੱਲ ਚੱਲ ਰਹੀ ਸੀ ਮੇਰੀ, ਇੰਡੀਆ ਹੀ ਸੀਗਾ ਮੈਂ ਉਦੋਂ, ਤੇ ਉਦੋਂ ਬੰਗਲਾਦੇਸ਼ ਦੀ ਗੱਲ ਚੱਲੀ ਸੀ। ਮੈਂ ਕਿਹਾ ਵੀ ਸਾਡੇ ਤਾਂ ਟੈਕਸਟਾਈਲ ਇੰਡਸਟਰੀ ਜਿਹੜੀ ਆ ਉਹ ਬੰਗਲਾਦੇਸ਼ 'ਚ ਮੂਵ ਹੋ ਗਈ ਆ, ਹਰ ਕੱਪੜਾ ਜਿਹੜਾ ਬੰਗਲਾਦੇਸ਼ ਤੋਂ ਆ ਰਿਹਾ। ਤੇ ਉਹ ਮੈਨੂੰ ਕਹਿ ਰਹੇ ਸੀ, ਕਹਿੰਦੇ ਬੰਗਲਾਦੇਸ਼ ਦਾ ਹਾਲ ਅਤੇ ਹਿਮਾਚਲ ਦਾ ਹਾਲ ਇੱਕੋ ਬਰਾਬਰ ਹੈ। ਮੈਂ ਕਿਹਾ ਉਹ ਕੀ ਹੋਇਆ? ਕਹਿੰਦੇ ਜਿੱਦਾਂ ਪਹਿਲਾਂ ਯੂਰਪ ਨੇ ਚਾਈਨਾ ਨਾਲ ਕੀਤੀ ਵੀ ਆਪਣਾ ਸਾਰਾ ਜਿਹੜਾ ਡਰਟੀ ਇੰਡਸਟਰੀ ਆ ਉਹ ਚਾਈਨਾ 'ਚ ਮੂਵ ਕਰਤੀ, ਠੀਕ ਹੈ, ਪੋਲਿਊਸ਼ਨ ਵਾਲੀ ਉੱਥੇ ਕਰਤੀ, ਸਾਰਾ ਕੁਝ ਉੱਤੇ ਕਰਤਾ, ਲੇਬਰ ਰੇਟਸ ਜੋ ਵੀ ਆ, ਵਰਕਰ ਰਾਈਟ ਸਭ ਜ਼ੀਰੋ। ਕਹਿੰਦੇ ਇੱਦਾਂ ਹੀ ਜਿਹੜੀ ਹੁਣ ਇੰਡੀਆ ਦੀਆਂ ਕੰਪਨੀਆਂ ਨੇ ਉਹਨਾਂ ਨੇ ਬੰਗਲਾਦੇਸ਼ 'ਚ ਕਰਤਾ ਪਾਣੀ, ਕਿਉਂਕਿ ਤੁਹਾਨੂੰ ਪਤਾ ਟੈਕਸਟਾਈਲ ਇੰਡਸਟਰੀ ਦੇ ਵਿੱਚ ਬਹੁਤ ਕਾਰ ਇੰਡਸਟਰੀ ਔਰ ਟੈਕਸਟਾਈਲ ਇੰਡਸਟਰੀ ਦੋ ਹੈ ਜਿਹਦੇ ਵਿੱਚ ਸਾਰਿਆਂ ਨਾਲ ਵੱਧ ਪਾਣੀ ਦੀ ਪੋਲਿਊਸ਼ਨ ਹੁੰਦੀ ਆ। ਤੇ ਉਹ ਕਹਿੰਦੇ ਉਹਨੀ ਆਪਣੇ ਕੋਲੋਂ ਲਾ ਕੇ ਇੰਡੀਆ ਨੇ ਬੰਗਲਾਦੇਸ਼ 'ਚ ਕਰਤੀ, ਹੈ ਨਾ, ਕਿਉਂਕਿ ਨਾ ਕੋਈ ਉੱਥੇ ਪੁੱਛਦਾ ਨਾ ਕੋਈ ਵਾਸਤਾ, ਹੈ ਨਾ, ਕੋਈ ਰਾਈਟ ਨਾ
ਕੋਈ ਕੋਈ ਦੂਜੇ ਉਹ ਵੀ ਨਹੀਂ ਹੈਗੇ ਵੀ ਇਨਵਾਇਰਮੈਂਟਲ ਲਾਜ਼ ਵੀ ਨਹੀਂ ਹੈਗੇ,
ਕੁਝ ਵੀ ਨਹੀਂ ਹੈਗਾ। ਉਹ ਸੇਮ ਹਾਲ ਹਿਮਾਚਲ 'ਚ ਹੈ, ਹਿਮਾਚਲ ਦਾ ਬੁਰਾ ਹਾਲ ਕਰਤਾ ਸਾਰੀਆਂ ਇੰਡਸਟਰੀਆਂ ਨੇ, ਉੱਥੇ ਦੀ ਆਬੋ ਹਵਾ ਖਰਾਬ ਕਰਤੀ, ਪਾਣੀ ਪਾਣੀ ਵੀ ਉਹੀ ਪਾਣੀ ਨਹਿਰਾਂ 'ਚ ਪੰਜਾਬ ਦੇ ਵਿੱਚੋਂ ਲੰਘਦਾ ਜਿਹੜਾ ਉਹ ਪੋਲਿਊਸ਼ਨ ਕਰ ਰਹੇ ਨੇ ਉੱਥੇ।
ਹਾਂਜੀ ਹਾਂਜੀ
ਸੋ ਇਸ ਕਰਕੇ ਮਤਲਬ ਇਹ ਕਹਿ ਲਓ ਕਿ ਇੱਕ ਪੜਦੇ ਹੀ ਆ। ਤੇ ਖੈਰ ਇਹਦੇ ਵਿੱਚ ਫਿਰ ਵਿਦਰੋਹ ਤਾਂ ਹੋਣਾ ਹੀ, ਚਾਈਨਾ 'ਚ ਵੀ ਵਿਦਰੋਹ ਹੋਇਆ ਸੀਗਾ, ਐਪਲ ਐਵੇਂ ਨਹੀਂ ਉੱਥੋਂ ਭੱਜ ਕੇ ਇੰਡੀਆ ਦੇ ਵਿੱਚ ਉਹਨਾਂ ਨੇ ਲਾਈ ਆ। ਹੁਣ
ਚਾਈਨਾ ਨੇ ਦੇਖੋ ਭਾਜੀ, ਚਾਈਨਾ ਨੇ ਨਾ ਦੇਖੋ ਚਾਈਨਾ ਦੀ ਬੈਸ਼ਿੰਗ ਬਹੁਤ ਹੁੰਦੀ ਸਾਰੇ ਪਾਸੇ, ਪਰ ਚਾਈਨਾ ਦੀ ਤੁਸੀਂ ਓਲੰਪਿਕ ਦੇ ਵਿੱਚ ਤੁਸੀਂ ਉਹਨਾਂ ਦੀ ਪਰਫਾਰਮੈਂਸ ਦੇਖੋ, ਵਰਲਡ ਸਟੇਜ 'ਤੇ ਉਹਨਾਂ ਦੀ ਪਰਫਾਰਮੈਂਸ ਦੇਖੋ। ਚਾਈਨਾ ਦਾ ਇੰਡੀਆ ਦੇ ਨਾਲ $100 billion ਦਾ ਡੈਫੀਸਿਟ ਚੱਲ ਰਿਹਾ ਟ੍ਰੇਡ ਦੇ ਵਿੱਚ, ਠੀਕ ਹੈ ਜੀ। ਆਸਟ੍ਰੇਲੀਆ ਨਾਲ ਵੀ ਉਹਨਾਂ ਦਾ ਡੈਫੀਸਿਟ ਚੱਲ ਰਿਹਾ, ਅਮਰੀਕਾ ਦੇ ਨਾਲ ਵੀ ਉਹਨਾਂ ਦਾ ਡੈਫੀਸਿਟ ਚੱਲ ਰਿਹਾ। ਡੈਫੀਸਿਟ ਦਾ ਮਤਲਬ ਵੀ ਉਹ ਚੀਜ਼ਾਂ ਜ਼ਿਆਦੀਆਂ ਭੇਜ ਰਹੇ ਨੇ ਤੇ ਘੱਟ ਲੈ ਰਹੇ ਨੇ, ਉਹਨਾਂ ਨੂੰ ਹੀ ਫਾਇਦਾ ਹੋ ਰਿਹਾ। ਤੇ ਇਹ ਆਪਣੇ ਇੰਡੀਆ ਵਾਲੇ ਤੇ ਬੰਗਲਾਦੇਸ਼ ਵਾਲੇ, ਇਹ ਤਾਂ ਲਿਟਰਲੀ, ਮੈਂ ਇੱਕ ਫੋਟੋ ਸ਼ੇਅਰ ਕੀਤੀ ਸੀ ਆਪਣੇ ਫੇਸਬੁੱਕ ਤੇ ਵੀ, 26 ਸਾਲ ਦੇ ਵਿੱਚ ਵੀ ਉਹਨਾਂ ਨੇ ਬੁਲਟ ਟ੍ਰੇਨ ਬਣਾ ਤੀ, ਸੇਮ ਡਰਾਈਵਰ ਲੋਕੋਮੋਟਿਵ, ਸੇਮ ਡਰਾਈਵਰ,
ਸੇਮ ਮਤਲਬ ਕੋਲੇ ਵਾਲੀ ਇੰਜਣ ਦਾ, ਸੇਮ ਬੁਲਟ ਟ੍ਰੇਨ ਦਾ।
ਦੇਖੋ ਨਾ ਫਿਰ ਜੇ ਸਰਕਾਰ ਠੀਕ ਹੈ, ਦੇਖੋ ਪ੍ਰਾਈਸ ਤਾਂ ਪੇ ਕਰਨਾ ਹੀ ਪੈਂਦਾ ਜਦੋਂ ਤੁਸੀਂ ਇੰਨੇ ਸ਼ੋਰਟ ਟਾਈਮ 'ਚ ਤੁਸੀਂ ਆਪਣੀ ਇੰਨੀ ਮਾਸ ਪਾਪੂਲੇਸ਼ਨ ਨੂੰ ਗਰੀਬੀ 'ਚੋਂ ਕੱਢਣਾ ਜਾਂ ਉਹਨਾਂ ਨੂੰ ਇੱਕ ਸਟੈਂਡਰਡ ਲਾਈਫ ਸਟਾਈਲ 'ਤੇ ਲੈ ਕੇ ਆਉਣਾ, ਪ੍ਰਾਈਸ ਤਾਂ ਪੇ ਕਰਨਾ ਪੈਂਦਾ। ਪਰ ਬੰਗਲਾਦੇਸ਼, ਪਾਕਿਸਤਾਨ, ਇੰਡੀਆ, ਇਹਨਾਂ ਨੇ ਕੀ 70 ਸਾਲ 'ਚ ਕਰ ਲਿਆ?
ਨਹੀਂ, ਇਹ ਮੈਂ ਤਾਂ ਇਹ ਕਹਿੰਦਾ ਇਹ ਡੈਮੋਕ੍ਰੇਸੀ ਦੇ ਨੁਕਸਾਨ ਨੇ ਇਹ
ਬਹੁਤ ਜ਼ਿਆਦਾ ਭਾਜੀ।
ਇਹ ਡੈਮੋਕ੍ਰੇਸੀ
ਪਤਾ ਕੀ ਆ, ਮੈਂ ਤੁਹਾਨੂੰ ਇਹ ਮੈਂ ਐਗਜ਼ਾਮਪਲ ਦਿੰਦਾ, ਡੈਮੋਕ੍ਰੇਸੀ ਹੈਗੀ ਆ ਵਿੰਡੋ ਓਪਨ ਸਿਸਟਮ, ਯੂ ਕੈਨ ਹੈਕ ਵਿਦ ਕਾਰਪੋਰੇਸ਼ਨ ਮਨੀ, ਤੇ ਜਿਹੜਾ ਜਿਹੜੇ ਹੈਗੀ ਵਨ ਪਾਰਟੀ ਸਿਸਟਮ ਉਹ ਹੈਗਾ ਐਪਲ,
ਮਤਲਬ ਡੈਮੋਕ੍ਰੇਸੀ ਐਂਡਰਾਇਡ ਹੈ। ਮੇਰੇ ਸਾਹਮਣੇ ਗੁਰਸ਼ਮੀਰ ਸਿੰਘ ਆਪਣੇ ਬੜੇ ਸੀਨੀਅਰ ਪੱਤਰਕਾਰ ਨੇ, ਐਡਵੋਕੇਟ ਵੀ, ਉਹਨਾਂ ਨੇ ਦੋ ਮਾਵਾਂ ਦੀ ਇੰਟਰਵਿਊ ਬਸ ਸ਼ੋਰਟ ਉਹ ਪਾਈ ਹੋਈ ਆ। ਹਾਂ, ਉਹ ਮਤਲਬ ਕਿਆ ਬਾਤ ਹੈ, ਇੱਕ ਤਾਂ ਨੀਰਜ ਚੋਪੜਾ ਦੀ ਮਦਰ ਦੀ ਹੈ ਨਾ ਇੰਟਰਵਿਊ ਆ, ਦੂਜਾ ਉੱਧਰ ਪਾਕਿਸਤਾਨੀ ਜਿਹੜਾ ਆਪਣਾ ਪੰਜਾਬੀ ਜਿੱਤਿਆ ਉਹਦੀ ਹੈਗੀ ਆ। ਉਹ ਦੋਨੋਂ ਹੀ ਮਤਲਬ ਬੜੇ ਮਤਲਬ ਉਹ ਫਰੈਂਡ ਵੀ ਨੇ ਅਤੇ ਉਹਨਾਂ ਦੀ ਮਾਵਾਂ ਦੇਖੋ ਇੱਕ, ਅਤੇ ਕਿਸੇ ਨੇ ਕਮੈਂਟ ਕਰਿਆ ਸੀ ਵੀ ਜਿਹੜੇ ਸਾਡੇ ਦੇਸ਼ ਦੇ ਮੂਰਖ ਲਾਣਾ ਆ ਉਹਨਾਂ ਦੋਵਾਂ 'ਤੇ ਭਾਰੂ ਪੈ ਰਹੀਆਂ ਨੇ ਦੋ ਮਾਵਾਂ।
ਸਹੀ ਗੱਲ, ਉਹੀ ਜਿਹੜਾ ਉਹ ਹੇਟ ਜਨਰੇਟ ਕਰਨ ਵਾਲੇ ਉਹਨਾਂ ਨੂੰ ਅਕਲ ਹੋਣੀ ਚਾਹੀਦੀ ਵੀ ਹੈਗੇ ਤਾਂ ਅਸੀਂ ਇੱਕੋ ਕੋਂਟੀਨੈਂਟ ਦੇ, ਹਨਾ, ਵੀ ਤੁਸੀਂ ਇਸ ਗੱਲ ਤੋਂ ਕਾਹਨੂੰ ਲੜਦੇ ਹੋ। ਜਿੱਦਾਂ ਹੁਣ ਮੈਨੂੰ ਇੱਕ ਆਪਣਾ ਪਾਕਿਸਤਾਨ ਦਾ ਬਾਈ ਸੀ, ਉਹ ਮੈਨੂੰ ਜਿੱਦਾਂ ਟਾਂਚ ਜੀ ਕਰਕੇ ਕਹਿੰਦਾ, ਹੋਰ ਭਾਈ ਜੀ ਕਿੰਨੇ ਕੁ ਮੈਡਲ ਆ ਗਏ? ਮੈਂ ਭਾਜੀ 18 ਗੋਲਡ ਆਏ। ਕਹਿੰਦਾ ਭਾਈ 18 ਕਿਵੇਂ ਆ ਗਏ? ਮੈਂ ਕਿਹਾ 18
ਆਸਟ੍ਰੇਲੀਆ ਦੇ। ਕਹਿੰਦਾ
ਭਾਜੀ ਇਹ ਤਾਂ ਆਸਟ੍ਰੇਲੀਆ ਦੇ ਆ। ਮੈਂ ਕਿਹਾ ਭਾਜੀ ਮੇਰਾ ਪਾਸਪੋਰਟ ਵੀ ਆਸਟ੍ਰੇਲੀਆ ਦਾ।
ਮੈਂ ਆਸਟ੍ਰੇਲੀਆ ਨਹੀਂ ਆ।
ਆਹੋ, ਤੇ ਮੈਂ ਭਾਜੀ ਤੁਹਾਡੇ ਕਿੰਨੇ ਆ ਗਏ? ਕਹਿੰਦਾ ਭਾਜੀ ਮੇਰੇ ਵੀ 18 ਹੀ ਆ। ਫਿਰ
ਸਹੀ ਗੱਲ, ਇਹੀ ਜਵਾਬ ਆਉਣਾ ਚਾਹੀਦਾ।
ਚੀਰ ਕਰਨਾ ਹੁਣ ਅਸੀਂ ਆਪਣੇ ਬੱਚਿਆਂ ਨੂੰ ਕੀ ਦਿਖਾਵਾਂਗੇ ਵੀ ਹਾਂ ਵੀ ਠੀਕ ਹੈ, ਚਲੋ ਇੰਡੀਆ ਦੀ ਆਪਾਂ ਬਿਚਿੰਗ ਨਹੀਂ ਕਰਦੇ, ਨਾ ਉਹਨੂੰ ਕ੍ਰਿਟੀਸਾਈਜ਼ ਕਰਦੇ ਹਾਂ, ਪਰ ਗੱਲ ਇਹ ਵੀ ਹੁਣ ਜੇ ਬੱਚੇ ਆਸਟ੍ਰੇਲੀਆ 'ਚ ਰਹਿੰਦੇ ਨੇ, ਆਸਟ੍ਰੇਲੀਆ ਸਕੂਲਾਂ 'ਚ ਜਾਂਦੇ ਨੇ, ਆਸਟ੍ਰੇਲੀਆ ਦੇ ਹੀ ਮੈਡਲ ਦਿਖਾਵਾਂਗੇ ਨਾ ਉਹਨਾਂ ਨੂੰ।
ਬਿਲਕੁਲ, ਇੱਕ ਜਿਹੜਾ ਬਹੁਤ ਰੌਲਾ ਪਿਆ ਆਪਣੇ ਰੈਸਲਰ ਕੁੜੀ ਆਪਣੀ ਫੋਗਟ ਦਾ, ਉਹ ਕਹਿੰਦੇ ਵੀ ਅਖੀਰ ਨੂੰ ਜਿਹੜਾ ਸਾਰਾ ਗਾਜ ਡਿੱਗਦੀ ਆ ਉਹਦੇ ਡਾਇਟੀਸ਼ੀਅਨ 'ਤੇ ਡਿੱਗਦੀ ਆ, ਅਤੇ ਉਹ ਯਾਰ ਜਿਹੜਾ ਨਾਲ ਟੀਮ ਜਾਂਦੀ ਹੁੰਦੀ ਸਾਰੀ, ਉਹਨਾਂ ਦੀ ਕੰਪੀਟੈਂਸ 'ਤੇ ਵੀ ਇੱਕ ਸਵਾਲੀਆ ਨਿਸ਼ਾਨ ਹੈ ਫਿਰ।
ਬਿਲਕੁਲ ਭਾਜੀ, ਬਿਲਕੁਲ। ਇਹ ਜਿਹੜੀ ਮੇਰਾ ਭਰਾ ਰੈਸਲਰ ਆ, ਅਤੇ ਜਦੋਂ ਉਹ ਭਾਰ ਘਟਾਉਂਦਾ ਹੁੰਦਾ ਨਾ, ਉਹ ਹੁਣ ਮੈਂ ਨਾ ਇੱਥੇ ਕਹਿ ਲਈਏ ਭੁੱਖੇ ਭੇੜੀਏ ਵਾਲਾ ਹਾਲ ਹੁੰਦਾ ਉਹਨਾਂ ਦਾ, ਵੀ ਉਹ ਹੰਟਿੰਗ ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਕੁਛ ਮਿਲ ਨਹੀਂ ਰਿਹਾ ਹੁੰਦਾ, ਤੇ ਤੁਸੀਂ ਉਹਨਾਂ ਨੂੰ ਛੇੜਨਾ ਨੀ ਹੁੰਦਾ ਇਹ ਸਾਰੇ ਪ੍ਰੋਸੈਸ ਦੇ ਵਿੱਚ। ਮੇਰੇ ਭਰਾ ਨੇ ਵੀ 6-6, 7-7 ਕਿਲੋ ਭਾਰ ਘਟਾਇਆ, ਤੇ ਉਹਦੀ ਲੜਾਈ ਮੇਰੇ ਡੈਡ ਨਾਲ ਉਦੋਂ ਹੀ ਹੁੰਦੀ ਹੈ ਜਦੋਂ ਭਾਰ ਘਟਾ ਰਿਹਾ ਹੁੰਦਾ। ਉਹ ਓਹਦੀ
ਤਾਂ ਭਾਰ ਘਟਾਉਣ ਵੇਲੇ, ਓਹਦੀ ਭਾਰ ਘਟਾਉਣ ਵੇਲੇ ਲੜਾਈ ਹੁੰਦੀ ਆ, ਤੇਰੀ ਲੜਾਈ ਹੁੰਦੀ ਜਦ ਤੂੰ ਭਾਰ ਵਧਾ ਰਿਹਾ ਉਹਨੂੰ।
ਆਪਣੀ ਕੁਸ਼ਤੀ ਆ ਭਾਜੀ, ਇਹ ਬੜੀ ਹੀ ਨਾ ਇੱਕ ਸੈਡ ਸਪੋਰਟ ਹੈ ਬਹੁਤ ਜ਼ਿਆਦਾ। ਮੈਂ ਦੇਖਿਆ ਆਪਣੇ ਭਰਾ ਨੂੰ, ਇਹ ਬਹੁਤ ਜ਼ਿਆਦਾ ਸੈਡ ਸਪੋਰਟ ਹੈ। ਇੰਨੀ ਜ਼ਿਆਦਾ ਇਹਦੇ ਵਿੱਚ ਤੁਹਾਨੂੰ ਮਿਹਨਤ ਲਾਉਣੀ ਪੈਂਦੀ ਹੈ ਨਾ, ਵੀ ਅਨਬਿਲੀਵਲ ਹੈ। ਤੇ ਜਿਹੜਾ ਇਹਦਾ ਰਿਜ਼ਲਟ ਹੈ ਨਾ, ਕਈ ਵਾਰੀ ਰੱਬ ਦਾ ਦਿਨ ਇੰਨਾ ਧੱਕਾ ਕਰਦਾ ਵੀ ਤੁਹਾਡੀ ਕੰਪੀਟੀਸ਼ਨ ਤੋਂ ਪਹਿਲਾਂ ਤੁਹਾਡਾ ਕਈ ਵਾਰੀ ਗੁੱਟ ਹਿੱਲ ਜਾਂਦਾ, ਕਦੀ ਗਿੱਟਾ ਹਿੱਲ ਜਾਂਦਾ। ਵੀ ਇਟਸ ਵੈਰੀ ਸੈਡ ਸਟੋਰੀ, ਬਹੁਤ ਭਲਵਾਨਾਂ ਨਾਲ ਹੁੰਦਾ, ਬਹੁਤ ਜ਼ਿਆਦਾ ਭਲਵਾਨਾਂ ਨਾਲ। ਹੁਣ ਇੱਥੇ ਕੀ ਹੋਇਆ ਵੀ ਭਾਰ ਦਾ ਤੁਹਾਨੂੰ ਮੈਂ ਸਿਨਾਰੀਓ ਦੱਸਦਾ ਵੀ ਜਦੋਂ ਮੇਰਾ ਬ੍ਰਦਰ ਭਾਰ ਘਟਾਉਂਦਾ ਨਾ, ਉਹ ਰੋਟੀ ਦੇ ਉੱਤੇ ਜਿਹੜਾ ਉੱਪਰ ਉੱਪਰਲਾ ਪਾਸਾ ਨੀ ਹੁੰਦਾ, ਉਹ ਖਾਂਦਾ ਹੁੰਦਾ ਸਿਰਫ ਉਹ
ਮੰਡਾ ਮੰਡਾ।
ਹਾਂ, ਐਨਰਜੀ ਵਾਸਤੇ, ਸਿਰਫ ਐਨਰਜੀ ਵਾਸਤੇ। ਉਹ ਇੰਨਾ ਕੁ ਇਹ ਕਹਿ ਲਈਏ ਇਹ ਸੂਖਮ ਚੀਜ਼ ਹੈ ਨਾ, ਵੀ ਵੀ ਤੁਸੀਂ ਥੋੜੀ ਵੀ ਚੀਜ਼ ਕੁਛ ਖਾ ਲਓਗੇ, ਉਹ ਨਾਲੋ ਨਾਲ ਤੁਹਾਡੀ ਬੋਡੀ ਦਾ ਭਾਰ ਵੱਧ ਜਾਂਦਾ। ਕਿਉਂਕਿ ਇਹਦਾ ਸਾਰਾ ਪ੍ਰੋਸੈਸ ਇਹ ਹੁੰਦਾ, ਜਦੋਂ ਤੁਸੀਂ ਆਪਣੀ ਬੋਡੀ ਦਾ ਭਾਰ ਤੋੜ ਰਹੇ ਹੁੰਦੇ ਆ, ਤੁਹਾਡੇ ਬੋਡੀ ਨੂੰ ਨੀ ਪਤਾ ਹੁੰਦਾ ਵੀ ਤੁਸੀਂ ਕਿਸ ਚੀਜ਼ ਦੀ ਭਾਰ ਤੋੜ ਰਹੇ। ਤੁਹਾਡੀ ਬੋਡੀ ਚੱਲ ਜਾਂਦੀ ਸੈਲਫ ਡਿਫੈਂਸ। ਤੁਸੀਂ ਜਿੰਨਾ ਬਾਡੀ ਬੋਡੀ ਨਾਲ ਧੱਕਾ ਕਰਦੇ, ਬੋਡੀ ਓਨੀ ਰਜਿਸਟ ਕਰਦੀ ਤੁਹਾਡੇ ਨਾਲ। ਇਸੇ ਕਰਕੇ ਕਈ ਵਾਰੀ ਆਪਾਂ ਕਹਿੰਦੇ ਨਾ ਵੀ ਇਹਨੂੰ ਪਾਣੀ ਵੀ ਲੱਗ ਜਾਂਦਾ, ਉਹ ਹਰੇਕ ਦਾ ਇੱਕ ਨਾ ਸਟੇਬਲ ਵੇਟ ਹੁੰਦਾ ਹਰੇਕ ਬੰਦੇ ਦਾ। ਜੋ ਤੁਸੀਂ ਉਹਦੇ ਉੱਤੇ ਜਾ ਕੇ ਉੱਥੋਂ ਉਹਨੂੰ ਥੱਲੇ ਲਿਆਉਣਾ ਸ਼ੁਰੂ ਕਰਦੇ ਹੋ, ਬੋਡੀ ਫਿਰ ਉੱਥੇ ਹਿੱਟ ਦਾ ਵਾਲ ਹੋ ਜਾਂਦਾ ਵੀ ਉੱਥੋਂ ਥੱਲੇ ਨੀ ਆਉਣ ਦਿੰਦੀ। ਉੱਥੇ ਫਿਰ ਤੁਹਾਡੇ ਆਉਂਦੇ ਨੇ ਡਾਇਟੀਸ਼ੀਅਨ, ਜਿਹਨੂੰ ਪਤਾ ਹੁੰਦਾ ਵੀ ਤੁਸੀਂ ਅੱਜ ਸਵੇਰੇ 10 ਵਜੇ ਖਾਧਾ, ਕੋਈ ਵੀ ਚੀਜ਼ ਖਾਧੀ ਆ, ਉਹਦੇ ਵਿੱਚ ਮਾਈਕਰੋਜ ਕਿੰਨੇ ਨੇ, ਮੈਕਰੋਜ ਕਿੰਨੇ ਨੇ, ਠੀਕ ਹੈ ਨਾ, ਤੇ ਉਹ ਤੁਹਾਡੀ ਬੋਡੀ ਨੂੰ ਕਿਵੇਂ ਰਿਐਕਟ ਕਰਨਗੇ। ਇਹਦਾ ਇੱਕ ਦਿਨ ਪਹਿਲਾਂ ਇਹਦਾ ਭਾਰ ਤੋਲਿਆ ਗਿਆ, ਜਿੱਦਣ ਪਹਿਲੀ ਬਾਊਟ ਹੋਈ ਸੀ ਉਦਣ ਇਹਦਾ ਭਾਰ ਆਇਆ ਸੀ 59 point something, ਵੀ 59.5 ਦੇ ਨੇੜੇ ਆਇਆ ਸੀ। ਹੀ ਵਾਜ਼ ਆਲ ਗੁੱਡ, ਠੀਕ ਹੈ। ਇਹ ਹੁਣ ਨਵੇਂ ਰੂਲ ਚੇਂਜ ਹੋਏ ਆ, ਵੀ ਪਹਿਲਾਂ ਹੁੰਦਾ ਸੀ ਵੀ ਇੱਕ ਦਿਨ ਦੇ ਵਿੱਚ ਹੀ ਸਾਰੀਆਂ ਤੁਹਾਡੀਆਂ ਫਾਈਟਸ ਹੋ ਜਾਂਦੀਆਂ। ਉਹਦੇ ਨਾਲ ਕੀ ਹੁੰਦਾ ਸੀ ਵੀ ਤੁਸੀਂ ਸਵੇਰੇ ਭਾਰ ਕਰਾਇਆ ਤੇ ਤੁਸੀਂ ਬਾਅਦ ਵਿੱਚ ਤੁਹਾਡੀ ਫਾਈਟਸ ਹੋ ਰਹੀਆਂ, ਡਿਊਰਿੰਗ ਫਾਈਟਸ ਤੁਸੀਂ ਜੋ ਮਰਜ਼ੀ ਖਾਈ ਜਾਓ, ਨੋ ਵਨ ਵਿਲ ਚੈੱਕ ਯੂਰ ਵੇਟ, ਠੀਕ ਹੈ ਜੀ। ਹੁਣ ਇਹਨਾਂ ਨੇ ਚੇਂਜ ਕਰਤਾ ਵੀ ਤੁਹਾਡੀ 2 ਦਿਨ ਹੋਣਗੀਆਂ ਫਾਈਟਸ ਤੇ ਦੋਨੇ ਦਿਨ ਤੁਹਾਡਾ ਭਾਰ ਨਾਰਮਲ ਵੇਟ ਉਹਨਾਂ ਨੇ ਖੇਡਣਾ ਹੁੰਦਾ ਇਸੇ ਵੇਟ ਦੇ ਵਿੱਚ। ਕਈ ਹੁੰਦੇ ਆ ਜਿਹਨਾਂ ਨੇ, ਕਿਉਂਕਿ ਇਹ 53 ਕਿਲੋ ਚ ਖੇਡਦੀ ਹੁੰਦੀ ਸੀ ਵਿਨੇਸ਼ ਫੁਗਾੜ ਪਹਿਲੋਂ, 53 ਕਿਲੋ ਚ ਇਹਦਾ ਰੌਲਾ ਪਿਆ, ਇਹਨੂੰ ਜਾਣ ਨੀ ਦਿੱਤਾ ਗਿਆ। ਹਾਂ, ਇਹਨੇ ਫਿਰ ਭਾਰ ਤੋੜ ਕੇ 50 ਚ ਆਈ। ਜਦੋਂ ਤੁਸੀਂ ਉਹ 3 ਕਿਲੋ ਤੋੜ ਕੇ ਆਪਣੇ ਡਿਫਰੈਂਟ ਵੇਟ ਚ ਆਉਂਦੇ ਹੋ, ਇੱਕ ਵਾਰੀ ਵੇਟ ਕਰਾਉਣ ਤੋਂ ਬਾਅਦ ਤੁਸੀਂ ਕੁਛ ਖਾਓਗੇ, ਤੁਹਾਡਾ ਵੇਟ ਯਕਦਮ 52 ਤੱਕ ਹੋ ਸਕਦਾ, ਰਾਈਟ। ਇਹ ਇਹਦੇ ਨਾਲ ਹੋਣਾ ਸੀ, ਇੰਨੇ ਡਾਇਟੀਸ਼ੀਅਨ, ਇੰਨੇ ਸਾਰਾ ਕੁਛ ਨਾਲ, ਤੇ ਪਰ ਉਹ ਇਹ ਕੁੜੀ ਦਾ ਕੋਈ ਫੇਲੀਅਰ ਨੀ ਹੈਗਾ। ਸ਼ੀ ਡਿਡ ਐਵਰੀਥਿੰਗ, ਉਹਨੇ ਭਾਜੀ ਦੇਖੋ ਜਪਾਨ ਦੀ 83-0 ਦਾ ਰਿਕਾਰਡ ਰੱਖਣ ਵਾਲੀ ਭਲਵਾਨ ਨੂੰ ਹਰਾਇਆ ਉਹਨੇ।
ਨਹੀਂ ਉਹ ਵੈਸੇ ਜਿਹੜਾ ਸਿਧਾਂਤਕ ਤੌਰ ਤੇ ਰੱਖ ਲਓ ਜਾਂ ਇਮੋਸ਼ਨਲ ਤੌਰ ਤੇ ਤਾਂ ਆਲਰੇਡੀ ਸ਼ੀ ਇਜ਼ ਅ ਵਿਨਰ, ਰਾਈਟ।
ਹਾਂਜੀ, ਇਹ ਤਾਂ ਵਿਨਰ ਹੈ ਜੀ,
ਹੈਨਾ। ਤੇ ਦੂਜੇ ਪਾਸੇ ਬਹੁਤ ਸਾਰੇ ਜਿਹੜੇ ਪਲੇਅਰ ਹੈ ਉਹਦੇ ਹੱਕ 'ਚ ਆ ਰਹੇ ਨੇ, ਐਥਲੀਟ ਵੀ ਆ ਰਹੇ ਨੇ ਕਿ ਇਫ ਸ਼ੀ ਹੈਜ਼ ਬੀਨ ਡਿਸਕੁਆਲੀਫਾਈਡ, ਵੀ ਡਿਸਕੁਆਲੀਫਾਈ ਹੋ ਗਈ ਹੈ ਤੇ ਉਹਨੂੰ ਸਿਲਵਰ ਮੈਡਲ ਦੇ ਦੇਣਾ ਚਾਹੀਦਾ ਹੈ।
ਹਾਂਜੀ, ਹੈਨਾ। ਸੋ ਇੱਥੇ ਡਾਇਟੀਸ਼ੀਅਨ ਦਾ ਫੇਲੀਅਰ ਹੈ, ਕਿਉਂਕਿ ਡਾਇਟੀਸ਼ੀਅਨ ਉਹਨੂੰ ਮੈਨੇਜ ਕਰਨਾ ਚਾਹੀਦਾ ਸੀ। ਡਾਇਟੀਸ਼ੀਅਨ ਇਹਨਾਂ ਦੀ ਸਾਰੀ ਸਾਰੀ ਜਿਹੜੀ ਮੀਲ ਹੈ ਉਹ ਪਲਾਨ ਕਰਦੇ ਨੇ, ਈਵਨ ਕਿ ਉਹ ਟਾਈਮ ਵੀ ਪਿੱਕ ਕਰਦੇ ਨੇ ਵੀ ਤੁਸੀਂ ਕਦੋਂ ਮੀਲ ਲੈਣੀ
ਕੀ ਖਾਣਾ,
ਤੇ ਉਹ ਪਰ ਉਹ ਜਦੋਂ ਕਹਿੰਦੇ ਹੁੰਦੇ ਨਾ ਵੀ ਤੁਹਾਡੀ, ਕਿਉਂਕਿ ਮੈਂ ਤੁਸੀਂ ਦੇਖੋ ਮੈਂ ਗੂਗਲ ਤੇ ਵੀ ਸਰਚ ਕੀਤਾ ਆਪਣੇ ਪ੍ਰੋਗਰਾਮ ਤੋਂ ਪਹਿਲਾਂ ਰਾਤੀ, ਚੈਟ GPT ਨੂੰ ਪੁੱਛਿਆ, ਗੂਗਲ ਦੀ AI ਨੂੰ ਪੁੱਛਿਆ, ਉਹ ਵੀ ਹੱਥ ਖੜੇ ਕਰਕੇ ਕਹਿੰਦੇ ਵੀ ਸਾਡੇ ਕੋਲ ਕੋਈ ਨੰਬਰ ਨੀ ਹੈਗਾ ਵੀ ਕਿੰਨੇ ਪਹਿਲਵਾਨ ਇਸ ਕਾਰਨ ਕਰਕੇ ਪਹਿਲੋਂ ਡਿਸਕੁਆਲੀਫਾਈ ਹੋਏ ਆ।
ਅੱਛਾ,
ਇਹ ਬਹੁਤ ਰੇਅਰ ਹੁੰਦਾ।
ਆਰਟੀਫਿਸ਼ਲ ਕਬੱਡੀ ਚੱਲ ਪਈ ਆ, ਵੱਡੇ ਵੱਡੇ ਸਨ। ਹਾਂ, ਨਹੀਂ ਪਹਿਲਾਂ ਤਾਂ ਮਤਲਬ ਇਹੀ ਹੁੰਦੀ ਸੀ, 30 ਕਿਲੋ ਵਾਲੇ ਹੈ ਨਾ, 48 ਕਿਲੋ ਵਾਲੇ, ਬੜੀਆਂ ਟੀਮਾਂ ਹੁੰਦੀਆਂ ਸੀ, ਹੈ ਨਾ। ਤੇ ਉਹ ਮੈਨੂੰ ਯਾਦ ਹੈ ਉੱਥੇ ਸਾਡਾ ਘਰ ਨਾਲ ਹੀ ਸੀ, ਸਕੂਲ ਦੇ ਵਿੱਚ ਨਾ ਕੰਡਾ ਰੱਖਿਆ ਹੁੰਦਾ ਸੀ ਤੇ ਨਾਲ ਹੀ ਗਰਾਊਂਡ ਸੀ
ਭਾਈ। ਇਹਦਾ ਨਾਂ ਤੇ ਰੱਖ ਲਈ ਆਪਾਂ ਆਰਟੀਫਿਸ਼ੀਅਲ ਕਬੱਡੀ ਦੇ ਟੀਕਾ ਕਬੱਡੀ
ਨਹੀਂ ਕਹਿੰਦੇ ਆ ਕਈ। ਤੇ ਉਹ ਮੈਨੂੰ ਯਾਦ ਹੈ ਉਹ ਕੰਡੇ ਤੇ ਨਾ ਭਾਰ ਤੋਲਣਾ ਤਾਂ ਉਹ ਪਹਿਲਾਂ ਨਾ ਮੈਨੂੰ ਤਾਂ ਇਹਦਾ ਜਿੱਦ ਸ਼ੱਕ ਹੁੰਦੀ ਸੀ ਵੀ ਇਹਦਾ ਤੋਲ ਕੇ ਦੇਖੀ ਕਿੰਨਾ, ਤੋਲ ਕੇ ਦੇਖੀ ਕਿੰਨਾ। ਤੇ ਉਹ ਤੋਲ ਕੇ ਦੇਖਣਾ ਨਾ ਅੱਧਾ ਕਿਲੋ ਭਾਰ ਵੱਧ ਹੋਣਾ ਉਹਦਾ, ਉਹ ਕਿਉਂਕਿ ਅੱਧੇ ਘੰਟੇ ਨੂੰ ਤੋਲਣਾ, ਚਲੋ ਭਾਰ ਘਟਾ ਚੱਲ ਉਹ ਗੋਰੀ ਵੱਲ ਨੂੰ ਦੜਾ ਦੇਣਾ, ਉਹ ਏਦਾਂ ਕਰੋ ਕਮਾਦੀ ਦੇ ਹੱਥ ਲਾ ਕੇ ਆ ਜਾ ਕੇ ਹਨਾ,
ਤੇ
ਉਧਰੋਂ ਆਉਣਾ ਫਿਰ ਜਦ ਉਹਨਾਂ ਖੜੇ ਨੇ ਜੰਪ ਮਾਰੀ ਜਾਣੇ ਮਾਰੀ ਜਾਣੇ ਤੇ ਫਿਰ ਮਾੜਾ ਜਿਹਾ ਰਹਿ ਜਾਣਾ 50 ਕੁ ਗ੍ਰਾਮ, ਉਹ ਕਹਿਣਾ ਹੱਥ ਖੜੇ ਕਰ ਲਾ ਉੱਪਰ ਨੂੰ, ਉੱਪਰ ਨੂੰ ਕਰਕੇ ਸਾਹ ਵੀ ਬਾਹਰ ਕੱਢ ਦੇਣਾ, ਟੱਡਾ ਲਾ ਲੈਣਾ ਪਿਛਲੀ ਰੀਡ ਦੀ ਅੱਡੀ ਦੇ ਨਾਲ। ਹੁਣ ਮੈਨੂੰ ਪਤਾ ਨੀ, ਮੈਨੂੰ ਪਤਾ ਨੀ ਇਹਦੇ ਨਾਲ ਕਿੰਨਾ ਕੁ ਫਰਕ ਪੈਂਦਾ ਹੋਊਗਾ, ਪਰ ਉਹ ਭਾਰ ਆ ਜਾਂਦਾ ਸੀ ਤਾਂ ਸਿਰ
ਹਨਾ।
ਉਹ ਫਿਰ ਪਤਾ ਕੀ ਕਹਿਣਾ, ਉਹ ਫਿਰ ਸਾਡੇ ਮਾਸਟਰ ਜੀ ਹੁੰਦੇ ਸੀ, ਓ ਯਾਰ ਤੂੰ ਇੰਨੀ ਮਿਹਨਤ ਕੀਤੀ ਤੈਨੂੰ ਹੁਣ ਛੱਡਣਾ ਥੋੜ੍ਹਾ, 100 ਗ੍ਰਾਮ ਕੀ ਹੁੰਦਾ, ਚੱਲ ਕੋਈ ਗੱਲ ਨੀ ਹਨਾ।
ਉੱਥੇ ਮਾਸਟਰ ਜੀ ਆਣੀ ਸੀ ਨਾ, ਹੁਣ ਉਹ ਇਹਦਾ ਵਿਚਾਰੀ ਦਾ ਇੰਨਾ ਹੋ ਗਿਆ ਸੀ ਵੀ ਇਹਨੂੰ ਪਸੀਨਾ ਆਉਣਾ ਵੀ ਬੰਦ ਹੋ ਗਿਆ ਸੀ, ਇਹਨੇ ਸਾਰਾ ਕੁਛ ਕੀਤਾ ਸੀ, ਇਹਨੇ ਉਹ ਸੂਟ ਵੀ ਪਾਇਆ ਸੀ ਜਿਹੜਾ ਹੁੰਦਾ ਨੀ ਭਾਰਾ ਜਿਹਾ ਸੂਟ ਹੁੰਦਾ ਜਿਸ ਤੋਂ ਤੁਸੀਂ ਪ੍ਰੈਕਟਿਸ ਕਰਦੇ ਹੋ, ਇਹਨੂੰ ਇੰਨਾ ਬੁਰਾ ਹਾਲ ਹੋ ਗਿਆ ਸੀ ਵੀ ਇਹਨੂੰ ਉਲਟੀ ਵੀ ਨੀ ਸੀ ਆਈ ਤੇ ਡੀਹਾਈਡਰੇਸ਼ਨ ਬਹੁਤ ਸਵੀਅਰ ਹੋ ਗਈ ਸੀ ਇਹਨੂੰ, ਉਹਨੇ ਸਾਰੀ ਰਾਤ ਵਿਚਾਰੀ ਸੁੱਤੀ ਨੀ।
ਉਹ ਬਹੁਤ ਔਖਾ ਕੰਮ ਹੈ
ਪਰ ਮੈਂ ਇਹ ਦੱਸਦਾ ਇਹ ਜਿਹੜੇ ਭਲਵਾਨ ਹੁੰਦੇ ਨਾ ਇੰਨੇ ਡੈਡੀਕੇਟਡ ਹੁੰਦੇ ਨੇ ਭਾਰ ਤੋੜਨ ਨੂੰ। ਮੇਰਾ ਇੱਕ ਮੇਰੇ ਬ੍ਰਦਰ ਨੇ ਇੱਕ ਉਹਦੀ ਕੰਪੀਟੀਸ਼ਨ ਆ ਰਿਹਾ ਸੀ ਆਲ ਇੰਡੀਆ ਪੁਲਿਸ ਦਾ ਤੇ ਉਹਨੇ ਭਾਰ ਤੋੜਨਾ ਸੀ ਤੇ ਉਹ ਨਾ ਉਹ ਪਤਾ ਨੀ ਉਹਨੇ ਉਹੀ ਸਾਡੇ ਫਾਦਰ ਸਾਹਿਬ ਉਹਨਾਂ ਨੇ ਕਦੇ ਉਹਨੂੰ ਫਗਵਾੜੇ ਸੱਦ ਲਿਆ ਕਿਉਂਕਿ ਉਹ ਜਲੰਧਰ ਰਹਿੰਦਾ ਤੇ ਉਹ ਵਿਚਾਰਾ ਬੱਸ ਫੜਨ ਗਿਆ ਰਾਮਾ ਮੰਡੀ ਤੋਂ ਤੇ ਬੱਸ ਨਿਕਲ ਗਈ। ਮੈਂ ਸੱਚੀ ਗੱਲ ਦੱਸਣ ਡਿਆ ਤੁਸੀਂ ਲੋਕ ਆਪਣੇ ਸਰੋਤੇ ਕਦੇ ਜਾਣਾ ਵੀ ਝੂਠ ਬੋਲਣਾ, ਉਹ ਖਿਜਿਆ ਨਾ ਦੌੜੇ ਨੀ ਲਾ ਪਿਆ ਕਹਿੰਦਾ ਨਾਲੇ ਭਾਰ ਘੱਟ ਜੂਗਾ ਨਾਲੇ ਮੈਂ ਫਗਵਾੜੇ ਪਹੁੰਚ ਗਿਆ। ਉਹ ਵਿਚਾਰਾ ਦੌੜ ਕੇ ਫਗਵਾੜੇ ਪਹੁੰਚ ਗਿਆ ਪਰ ਉਹਨੇ ਭਾਰ ਘਟਾ ਲਿਆ,
ਭਾਰ ਘਟਾ ਲਿਆ
ਭਾਈ ਮੇਰੇ 3 ਕਿਲੋ ਭਾਰ ਘੱਟ ਗਿਆ, ਮੈਂ ਦੌੜ ਕੇ ਚਲ ਗਿਆ ਕਹਿੰਦਾ ਫਗਵਾੜੇ ਤੂੰ ਦੇਖ ਲੋ
ਨਹੀਂ ਪੈਸੇ ਵੀ ਬਚ ਗਏ ਨਾ,
ਨਹੀਂ ਪੈਸੇ ਤਾਂ ਚਲੋ ਪੁਲਿਸ ਵਾਲੇ ਨੇ ਉਹਨੇ ਪਰਚੀ ਚੱਲਦੀ ਪੈਸੇ ਦਾ ਨੀ, ਉਹ ਤੇ 20 ਕਿਲੋਮੀਟਰ ਦੇਖ ਲਓ ਦੌੜ ਕੇ ਚੱਲ ਗਿਆ ਕਹਿੰਦਾ ਭਾਈ ਮੇਰਾ ਭਾਰ ਵੀ ਘੱਟ ਗਿਆ ਨਾਲੇ ਕਹਿੰਦਾ ਮੈਂ ਡੈਡੀ ਹੁਣਾਂ ਦਾ ਕੰਮ ਵੀ ਕਰ ਰਿਹਾ ਭਰਾਵਾ, ਉਹ ਜ਼ਰੂਰੀ ਭਾਰ ਭਾਵ ਘੱਟੇ ਨਾ ਘੱਟੇ।
ਮੈਂ ਕਹਿੰਦਾ ਮਤਲਬ ਭਲਵਾਨਾਂ ਦੇ ਵੱਧ ਪ੍ਰੈਸ਼ਰ ਤਾਂ ਡੈਡੀਆਂ ਦਾ ਹੁੰਦਾ
ਬਹੁਤ ਜ਼ਿਆਦਾ,
ਉਹ ਮੋਹਰੇ ਵਾਲੇ ਭਲਵਾਨ ਤਾਂ ਨਹੀਂ ਇੰਨਾ ਡਰਦੇ ਜਿੰਨੇ ਆਪਣੇ ਬਾਪੂ ਤੋਂ ਡਰਦੇ।
ਪੁਰਖੀ ਦੇਸ਼ ਆ ਉਹ ਤੋਂ 7 ਸਪੋਟ ਉੱਤੇ ਆ ਗਿਆ ਕਿਉਂਕਿ ਉਹਨਾਂ ਕੋਲ ਗੋਲਡ ਮੈਡਲ ਆਇਆ।
ਅੱਛਾ ਭੁੱਲ ਜਾਈਏ ਹਾਕੀ ਬਾਰੇ ਵੀ ਗੱਲ ਕਰਨੀ ਆ, ਮਤਲਬ
ਭਗਵੰਤ ਮਾਨ ਉਹਨਾਂ ਨੇ ਦੇਖੋ 350 ਮੈਚ ਖੇਡੇ ਨੇ ਭਗਵੰਤ ਮਾਨ ਉਹਨਾਂ ਨੇ ਤੇ ਉਹ ਆਪਣੇ ਕੈਪਟਨ ਨੂੰ ਕਹਿ ਰਹੇ ਸੀ ਵੀ ਸੈਂਟਰ ਨਾ ਛੱਡੇ, ਉਹ ਸੈਂਟਰ ਚੋਂ ਲੰਘ ਜਾਂਦੇ ਤੇ ਉਹ ਕਿਸੇ ਨੇ ਪੋਸਟ ਪਾਈ ਕਹਿੰਦਾ ਜਿਹੜੇ ਬੰਦਾ 8 ਵਜੇ ਤੋਂ ਬਾਅਦ ਪਤਾ ਨੀ ਹੁੰਦਾ ਵੀ ਸੈਂਟਰ ਕਿੱਥੇ ਆ, ਉਹ ਕੈਪਟਨ ਨੂੰ ਦੱਸਣ ਦੇ ਵੀ ਸੈਂਟਰ
ਸੈਂਟਰ ਨਹੀਂ, ਉਹ ਸੈਂਟਰ ਨੇ ਉਹਨਾਂ ਨੂੰ ਤਾਂ ਛੱਡਿਆ ਨੀ ਪੈਰੇ ਸਾਲ ਨੂੰ। ਪਿਛਲੀ ਵਾਰੀ ਗੱਲ ਹੋਈ ਸੀ ਨਾ ਮੈਨੂੰ ਜਾਣ ਨੀ ਦਿੰਦੇ ਜੀ ਜਾਣੇ, ਉਹ ਤੂੰ ਜਹਾਜ਼ ਪੜ ਤੈਨੂੰ ਕਹਿੰਦੇ ਜਾਣਾ, ਤੂੰ ਨਾਰਮਲ ਬੰਦੇ ਵਾਂਗ ਜਾਇਆ ਹਨਾ
ਨਾ। ਉਹ ਪਤਾ ਉਹ ਚ ਵੀ ਗੇਮ ਪਾਈ ਸੀ ਇਹਨਾਂ ਨੇ ਪਹਿਲੋ ਖਬਰ ਲਵਾ ਕੇ ਬਾਅਦ ਵਿਚ ਸੈਂਟਰ ਨੂੰ ਦੱਸਿਆ ਤੇ ਸੈਂਟਰ ਕਹਿੰਦੇ ਭਾਜੀ ਵੀ ਤੁਹਾਡੀ ਤਾਂ ਸਾਨੂੰ ਸਿਕਿਉਰਿਟੀ ਰੇਂਜ ਕਰਨੀ ਪੈਣੀ ਹੈ, ਤੁਸੀਂ 2 ਦਿਨ ਪਹਿਲੋ ਸਾਨੂੰ ਦੱਸਣ ਦੇ, ਮਜ਼ਾਕ ਥੋੜੀ ਹੈ ਕੋਈ।
ਨਹੀਂ ਮਜ਼ਾਕ ਉਹ ਤਾਂ ਮੈਂ ਤਾਂ ਉਦਣ ਰੇਡੀਓ ਤੇ ਵੀ ਕਹਿ ਸਕਿਆ ਇਹ ਤਾਂ ਜਾਣਾ ਜੂਣਾ ਕਿਸੇ ਨੇ ਨੀ ਹੈਗਾ,
ਉਹ ਬਸ ਉਹ ਆਪਣੀ ਖਬਰ ਲਵਾਉਣੀ ਹੁੰਦੀ
ਹੈ, ਐਵੇਂ ਖਬਰ ਲਵਾਉਣੀ ਹੁੰਦੀ ਹੈ। ਅਸਲ ਦੇ ਵਿੱਚ ਹੁਣ ਬੈਕ ਫਾਇਰ ਕਰ ਰਿਹਾ ਸਾਰਾ ਕੁਛ, ਉਦਣ ਅਸੀਂ ਥੋੜੇ ਸੂਈ ਜ਼ਿਆਦਾ ਰੱਖ ਹੋ ਗਈ ਮੇਰੇ ਤਾਂ ਅਮਰੀਕ ਭਾਜੀ ਦੇ।
ਤੁਸੀਂ ਉਹ ਨੀ ਦੇਖੀ ਆ ਕੱਲ ਹੀ ਵੀਡੀਓ ਵਾਇਰਲ ਹੋਈ ਹੈ, ਇਹ ਵਧਾਈ ਦੇ ਰਹੇ ਆ ਫੋਨ ਕਰਕੇ ਪਤਾ ਨੀ ਕਿਹੜੇ ਚੈਨਲ ਨੂੰ ਤੇ ਇਹਨਾਂ ਦੀ ਇਹਦੇ ਨਾਲ ਗੱਲਬਾਤ ਚ ਪੂਰਾ ਸਰੂਰ ਚੱਲ ਰਿਹਾ।
ਨਹੀਂ ਸਰੂਰ
ਲੋਕ
ਇੱਕ ਸਰਵਿਸ ਆਪਣੇ ਸੋਰੀ ਗੁਰਪ੍ਰੀਤ ਇੱਕ ਗੱਲ ਮੈਂ ਨੋਟ ਕਰ ਰਿਹਾ ਵੀ ਉਹ ਚੰਡੀਗੜ੍ਹ ਗਾਗਾ ਵਾਲੇ ਸੀ ਮਤਲਬ ਸੀਨ ਤੋਂ ਬਾਅਦ ਥੋੜਾ ਘੱਟ ਨਹੀਂ ਗਿਆ ਕੰਮ,
ਨਿੱਕਾ ਇਹ ਨਹੀਂ ਕੱਢਦੇ ਹੁੰਦੇ, ਇਹਨਾਂ ਦਾ ਕੀੜਾ ਫੇਰ ਉੱਠ ਜਾਂਦਾ ਹੁੰਦਾ। ਜਿੱਦਾਂ ਕੱਲ ਨਵਜੋਤ ਸਿੱਧੂ ਦੀ ਮੈਂ ਰੀਲ ਵੀ ਸ਼ੇਅਰ ਕੀਤੀ ਮੇਰੇ ਫੇਸਬੁੱਕ ਤੇ ਦੇਖ ਲਿਓ, ਉਹ ਆਪਣੇ ਸੁਰਜੀਤ ਮਾਨ ਹੈ, ਉਹਨਾਂ ਦੀ ਮਾਤਾ ਦੀ ਡੈਥ ਹੋ ਗਈ ਤੇ ਉਹ ਸੰਸਕਾਰ ਤੇ ਜਾ ਰਹੇ ਤੇ ਉਹ ਰੀਲ ਪਾ ਰਿਹਾ, ਮੁੱਛਾਂ ਪਹਿਲਾਂ ਬਣਾ ਰਿਹਾ ਪੂਰੀਆਂ ਕਣਕਾਂ ਲਾ ਕੇ ਤੇ ਪਿੱਛੇ ਸ਼ਬਦ ਲਾਇਆ, ਮੈਂ ਕਿਹਾ ਬਾਈ ਕੀ ਅਗਲੇ ਦੀ ਮਾਂ ਮਰ ਗਈ, ਤੂੰ ਰੀਲ
ਤੂੰ ਰੀਲਾਂ ਪਾ ਰਹੇ ਹੈ ਬਸ ਦਿਮਾਗ।
ਪਾਇਲਟ
ਹੈਗਾ ਬਸ ਹੈਲੀਕਾਪਟਰ ਲੈਣ ਨੂੰ ਰਹਿੰਦਾ ਆਪਣਾ ਘਰੇ,
ਆਮ ਆਦਮੀ ਪਾਇਲਟ ਹੈਲੀਕਾਪਟਰ, ਇਹਨਾਂ ਨੂੰ ਉਹ ਵੀ ਨੀ ਬਣਦਾ। ਤੇ ਉਹ ਤੁਸੀਂ ਦੇਖਿਓ ਕਦੇ ਇਹਨਾਂ ਨੇ ਨਾ ਵੀਡੀਓ ਡਿਲੀਟ ਕਰਾਤੀ, ਉਹ ਲੋਕ ਉਹਨੂੰ ਕਹਿ ਰਹੇ 8 PM ਵਾਲੀ ਇੰਟਰਵਿਊ, 8 PM ਵਾਲੀ ਤਾਂ ਕਹਿ ਰਹੇ ਵੀ 8 PM ਉਹ ਵਿਸਕੀ ਦਾ ਬ੍ਰਾਂਡ ਹੈ, ਤੇ ਪੈਗ ਲਾ ਕੇ ਮੁੱਖ ਮੰਤਰੀ ਸਾਹਿਬ ਵਧਾਈਆਂ ਦੇ ਦਿੰਦੇ ਵੀ ਹਾਂ ਬਰੋਲ ਮੈਡਲ ਆਇਆ।
ਚਲੋ ਠੀਕ ਹੈ ਗੁਰਪ੍ਰੀਤ, ਤੇ ਆਪਾਂ ਲਈਏ
ਇਜਾਜ਼ਤ, ਬਹੁਤ ਬਹੁਤ ਧੰਨਵਾਦ,
ਸਮਾਂ ਹੋ ਗਿਆ ਤੇ ਧੰਨਵਾਦ, ਸਤਿ ਸ੍ਰੀ ਅਕਾਲ। ਸੋ ਇਹ ਸਨ ਗੁਰਪ੍ਰੀਤ ਗਿੱਲ ਆਪਣੇ ਕੈਨਬਰਾ ਤੋਂ, ਬੜੇ ਦੇਰ ਤੋਂ ਸਾਡੇ ਸਾਂਝ ਬਣੀ ਹੋਈ ਆ ਤੇ ਅਮਰੀਕ ਭਾਅ ਜੀ ਵੀ ਜੁੜੇ ਹੋਏ ਨੇ ਪ੍ਰੋਗਰਾਮ 'ਚ, ਕਹਿੰਦੇ ਬੈਲੈਂਸ ਚੱਲ ਰਿਹਾ ਕੰਮ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਯੋਗੀ ਕੁਮਾਰ ਜੀ ਠੀਕ ਠਾਕ ਹੋ ਅਤੇ ਸਾਰੇ ਸੱਜਣਾ ਮਿੱਤਰਾਂ ਦਾ ਜਿਹੜੇ ਪੋਡਕਾਸਟ 'ਚ ਵੀ ਸੁਣ ਰਹੇ ਆ, ਉਹਨਾਂ ਨੂੰ ਵੀ ਦੱਸ ਦਈਏ ਕਿ ਹਰਮ ਰੇਡੀਓ ਨੂੰ ਆਪਣਾ ਸਫ਼ਰ ਦਾ ਸਾਥੀ ਬਣਾਓ। ਲਾਈਵ ਬਹੁਤ ਟੋਪ ਟੋਪ ਦੇ ਗੀਤ ਚੱਲਦੇ ਨੇ, ਪ੍ਰੋਗਰਾਮ ਵੀ ਸ਼ੁਰੂ ਹੋ ਗਏ ਨੇ, ਗੱਜਣਵਾਲਾ ਜੀ ਵੀ ਆ ਗਏ ਨੇ, ਕਹਾਣੀਆਂ ਵੀ ਆ ਰਹੀਆਂ, ਇੰਟਰਵਿਊਜ਼ ਵੀ ਆ ਰਹੀਆਂ, ਔਰ ਸੋਮਵਾਰ ਤੋਂ ਲਹਿਰਾਂ ਪ੍ਰੋਗਰਾਮ ਸੋਮਵਾਰ ਦਾ ਸ਼ੁਰੂ ਹੋ ਰਿਹਾ। ਬਾਕੀ ਵੀ ਪ੍ਰੋਗਰਾਮ ਸੁਖਪ੍ਰੀਤ ਐਡਲੇਡ ਤੋਂ, ਦਲਜੀਤ, ਬੌਬੀ ਅਤੇ ਬਲ ਪੁਰੇਵਾਲ, ਇਹ ਸਾਰੇ ਪ੍ਰੋਗਰਾਮ ਸ਼ੁਰੂ ਕਰਨਗੇ ਆਉਣ ਵਾਲੇ ਕੁਛ ਹਫ਼ਤਿਆਂ ਦੇ ਵਿੱਚ। ਸੋ ਤੁਹਾਡੀਆਂ ਸਾਡੀਆਂ ਸਾਂਝਾਂ ਬਣੀਆਂ ਰਹਿਣ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਹੁਣ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਆਪਾਂ ਫੇਰ ਮਿਲਾਂਗੇ ਅਤੇ ਕੱਲ੍ਹ ਨੂੰ ਅਮਰੀਕ ਫਲੋਰਾ ਭਾਅ ਜੀ ਜੁੜਨਗੇ। ਸੋ ਰੱਬ ਰਾਖਾ।